And now, News Takeaway.
ਕਨੈਕਟ ਐਫ ਐਮ 91.5 ਤੇ ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋਅ ਤੇ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਹਾਲ ਚਾਲ ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਬਸ ਜੀ, ਠੀਕ ਠਾਕ। ਗਰਮੀਆਂ ਦੀ ਰੁੱਤ ਦੀ ਸ਼ੁਰੂਆਤ ਹੋ ਰਹੀ ਹੈ ਅੱਜ।
ਮੁਬਾਰਕਾਂ ਜੀ,
ਬਹੁਤ ਬਹੁਤ ਮੁਬਾਰਕਾਂ।
ਮੌਸਮ ਬਾਹਰ ਮੀਂਹ ਪਈ ਜਾਂਦਾ।
ਹਾਂ ਐਗਜੈਕਟਲੀ,
ਮੌਸਮ ਸੋਹਣਾ ਮੌਸਮ ਹੈ ਵੈਸੇ। ਅੱਜ
ਮੌਸਮ
ਮੀਂਹ ਭਾਵੇਂ ਪੈ ਰਿਹਾ ਪਰ ਜਿਹੜੀ ਮਿੱਟੀ ਦੀ ਖੁਸ਼ਬੂ ਹੈ ਨਾ,
ਹਾਂ
ਉਹ ਬੜੀ ਸੋਹਣੀ ਸੋਹਣੀ ਅੱਜ ਸਵੇਰੇ। It was really pleasant.
ਜੀ ਜੀ ਜੀ,
ਵਧੀਆ ਲੱਗਿਆ।
ਜਿਹੜੀ ਤੁਸੀਂ ਉਹ ਗੱਲ ਹੁਣ ਕਹਿਤੀ ਨਾ, ਜਿਸ ਅੰਦਾਜ਼ ਦੇ ਵਿੱਚ ਕਹੀ, ਫਿਰ ਤਾਂ ਅੱਜ ਦਾ ਵੇਕਅਪ ਸੌਂਗ ਉਹ ਹੋਣਾ ਚਾਹੀਦਾ ਸੀ। ਇੱਕ ਗੀਤ ਹੈ ਨਾ, ਜਦੋਂ ਅੰਬਰੋਂ ਵਰਸਿਆ ਪਾਣੀ, ਮਿੱਟੀ ਦੀ ਖੁਸ਼ਬੂ, ਆਯੁਸ਼ਮਾਨ ਖੁਰਾਣਾ ਦਾ ਨਾ, ਮਿੱਟੀ ਦੀ ਖੁਸ਼ਬੂ ਆਵੇ। ਪਰ ਬਾਰਿਸ਼ ਰੁਕ ਜਾਣੀ ਥੋੜ੍ਹੀ ਦੇਰ ਤੱਕ, ਪਰ ਬੱਦਲਵਾਈ ਤਕਰੀਬਨ ਸਾਰਾ ਦਿਨ ਇਸੇ ਤਰ੍ਹਾਂ ਬਣੀ ਰਹੇਗੀ। ਕੱਲ੍ਹ ਦਾ ਵੀ ਹਿਸਾਬ ਤਾਂ ਕੁਛ ਇਸੇ ਤਰ੍ਹਾਂ ਦੱਸਿਆ ਜਾ ਰਿਹਾ। ਅੱਜ ਓਵਰਨਾਈਟ ਦੁਬਾਰਾ ਤੋਂ ਓਵਰਨਾਈਟ ਮੀਂਹ ਪੈਣਾ। ਇਹਦਾ ਪਰਪਸ ਦੱਸਣ ਦਾ ਇਹ ਹੈ ਵੀ ਜੇ ਕਿਸੇ ਨੇ ਸੋਚਿਆ ਹੋਵੇ ਵੀ ਕਾਰ ਵਾਸ਼ ਵਗੈਰਾ ਕਰ ਲਵਾਂਗੇ, ਗੱਡੀ ਧੋਵਾਂਗੇ ਚਮਕਾ ਕੇ ਚੰਗੀ ਤਰ੍ਹਾਂ, ਤੇ
ਰਹਿਣ ਦਿਓ ਬਹਾਨਾ ਮਿਲ ਗਿਆ, ਨਾ ਕਰਨ ਦਾ।
ਰੁਕ ਜਾਓ ਅਜੇ, ਰੁਕ ਜਾਓ। ਅੱਛਾ ਵਾਸੂ ਜੀ, ਵਟਸਐਪ 'ਤੇ ਕਈ ਸੁਨੇਹੇ ਨੇ, ਇੱਕ ਮੈਸੇਜ ਆਇਆ ਹੁੰਦਾ, ਗੁੱਡ ਮਾਰਨਿੰਗ ਵਾਸੂ ਜੀ, ਸਾਡੀ ਸਵੇਰ ਵਾਲੀ ਕਲਾਸ 'ਚ ਅਟੈਂਡੈਂਸ ਨਹੀਂ ਲੱਗਦੀ, ਕਹਿੰਦੇ ਇੱਦਾਂ ਤਾਂ ਐਗਜ਼ਾਮ 'ਚ ਨਹੀਂ ਬੈਠਾਉਣਾ ਅਜੇ ਮੌਂਟੀ ਜੱਸਲ ਜੀ ਨੇ। ਉਹਨਾਂ ਦਾ ਹੁਣੇ ਹੁਣੇ ਮੈਸੇਜ ਆਇਆ। ਨਹੀਂ ਨਹੀਂ, ਅਟੈਂਡੈਂਸ ਸਾਰਿਆਂ ਦੀ ਲੱਗਦੀ ਹੈ ਜੀ, ਤੁਹਾਡਾ ਸਗੋਂ ਤੁਸੀਂ ਸਾਡੀ ਅਟੈਂਡੈਂਸ ਲਾਉਂਦੇ ਹੋ। ਇਟਸ ਐਕਚੁਲੀ ਦੀ ਅਦਰ ਵੇ ਅਰਾਊਂਡ, ਸਾਡੀ ਹਾਜ਼ਰੀ ਸਾਡੇ ਸੁਣਨ ਵਾਲੇ ਲਾਉਂਦੇ ਨੇ, ਕਿਉਂਕਿ ਸਾਡੇ ਆਇਆਂ ਦਾ ਪਰਪਸ ਤਾਂਹੀਓ ਸੋਲਵ ਹੋਣਾ ਜੇ ਤੁਸੀਂ ਸਾਰੇ ਸੁਣਨ ਵਾਲੇ ਇੰਨੇ ਪਿਆਰ ਨਾਲ ਪ੍ਰੋਗਰਾਮ ਸੁਣੋਗੇ।
ਇਹ ਮੌਂਟੀ ਜੱਸਲ ਜੀ ਨੇ ਸ਼ਿਕਾਇਤ ਕੀਤੀ
ਹੈ, ਇਹਦਾ ਮੈਸੇਜ ਆਣਾ, ਉਹਨਾਂ ਦੀ ਸ਼ਿਕਾਇਤ ਆ।
ਨਹੀਂ ਨਹੀਂ, ਜੱਸਲ ਸਾਹਿਬ ਸਾਡੇ ਰੈਗੂਲਰ ਲਿਸਨਰ ਨੇ ਤੇ ਬੜਾ ਪਿਆਰ ਕਰਦੇ ਨੇ, ਸਾਰੇ ਸ਼ੋਅ ਸਾਡੇ ਸੁਣਦੇ ਨੇ
ਜੀ ਜੀ,
ਤੇ ਉਹਨਾਂ ਦਾ ਬਹੁਤ ਬਹੁਤ ਸਵਾਗਤ ਹੈ। ਮੈਸੇਜ ਆਇਆ ਇੱਕ, ਮੈਂ ਦੇਖ ਰਿਹਾ ਐਸ ਆਰ ਬੀ ਲਿਖਿਆ ਪ੍ਰੋਫਾਈਲ ਤੇ ਨਾਮ।
ਅੱਛਾ ਜੀ,
ਤੇ ਕਹਿ ਰਹੇ ਨੇ, ਕਹਿੰਦੇ ਵਿਜੇ ਜੀ ਵਾਸੂ ਜੀ ਵੀ ਲਵ ਯੂ ਗਾਈਜ਼, ਬਟ ਕਹਿੰਦੇ ਟੌਪਿਕ ਚੇਂਜ ਕਰੋ, ਕਹਿੰਦੇ ਰੋਜ਼ ਕਹਿੰਦੇ ਐਮ ਪੀ ਐਮ ਐਲ ਏ ਪੋਲੀਟਿਕਸ, ਕਹਿੰਦੇ ਇਹੀ ਗੱਲਾਂ ਹੁੰਦੀਆਂ।
ਅੱਜ ਫਿਰ ਐਂ ਕਰੋ, ਅੱਜ ਗੱਲ ਕਰਦੇ ਹਾਂ ਵੀ ਤੁਸੀਂ
ਕਿ ਇੱਕ ਪੈਰ ਤੇ ਖੜੇ ਹੋ ਕੇ ਖੀਰ ਕਿਵੇਂ ਬਣਾਈ ਜਾਏ।
ਹਾਂ, ਆਈ ਥਿੰਕ ਇਹ ਵਧੀਆ
ਅੱਜ ਇਹ ਟੌਪਿਕ।
ਹਾਂ ਯੈਸ, ਅੱਜ ਇਹ ਟੌਪਿਕ
ਇੱਥੇ ਗੱਲ ਕਰਦੇ ਹਾਂ। ਖੋਲ ਦੋ ਲਾਈਨਾਂ ਫਿਰ।
ਥਾਪੀ ਨਾਲ ਕੱਪੜੇ ਧੋਣੇ ਸ਼ੁਰੂ ਕਰੀਏ, ਥਾਪੀ ਨਾਲ ਕੱਪੜੇ ਧੋਣ ਦੀ ਤਕਨੀਕ।
ਰਿਦਮ ਕੀ ਹੋਏ, ਪਿੱਛੇ ਗਾਣਾ ਕਿਹੜਾ ਲਾਇਆ ਜਾਏ ਕੱਪੜੇ ਧੋਣ ਵੇਲੇ।
ਹਾਂ, ਤੇ ਜੇ ਤੁਸੀਂ ਰਹਿੰਦੇ ਹੈਗੇ ਹੋ ਮੰਨ ਲਓ ਕਿਸੇ ਮਲਟੀ ਫਲੋਰ ਯੂਨਿਟ ਦੇ ਵਿੱਚ, ਤੇ ਜੇ ਤੁਹਾਡੀ ਥੱਲੇ ਵਾਲੇ ਗੁਆਂਢੀ ਨਾਲ ਨਹੀਂ ਬਣਦੀ, ਤਾਂ ਫਿਰ ਇਸ ਹਿਸਾਬ ਨਾਲ ਥਾਪੀ ਨਾਲ ਕੱਪੜੇ ਧੋਤੇ ਜਾਣ ਕਿ ਉਦੋਂ ਹੋਵੇ ਜਦੋਂ ਘਰ ਹੋਵੇ।
ਇਹ ਤਾਂ ਫਿਰ ਵੀ ਸਮਾਜਿਕ ਵਿਸ਼ਾ ਹੋ ਗਿਆ, ਇਹ ਤੋਂ ਬੋਰ ਹੋ ਜਾਣਾ,
ਇਹ ਤਾਂ ਬੋਰ ਹੋ ਜਾਣਾ,
ਇਦਾਂ ਦੀ ਗੱਲ ਨਹੀਂ ਕਰਨੀ। ਸੋ ਕੋਈ ਟੌਪਿਕ ਤੁਸੀਂ ਸੁਝਾਓ ਜੀ, ਐਸ ਆਰ ਬੀ ਜੀ ਤੁਸੀਂ ਦੱਸੋ ਵੀ ਕਿਹੜੇ ਵਿਸ਼ੇ ਤੇ ਗੱਲ ਕੀਤੀ ਜਾਏ ਜਿਹਨਾਂ ਤੁਸੀਂ ਬੋਰ ਨਾ ਹੋ। ਆਈ ਐਮ ਸ਼ੋਰ ਮਜ਼ਾਕ ਵੀ ਕਰ ਰਹੇ ਨੇ। ਦੇਖੋ ਇਸ ਵੇਲੇ ਹੁੰਦਾ ਕੀ ਹੈ ਸਮਾਜ ਦੇ ਵਿੱਚ, ਤੁਸੀਂ ਰੇਡੀਓ ਦੇ ਉੱਤੇ ਕਾਹਦੇ ਬਾਰੇ ਗੱਲ ਕਰੋਗੇ, ਜਾਂ ਤੁਸੀਂ ਸਿਆਸਤ ਬਾਰੇ, ਪੋਲਿਟੀ ਬਾਰੇ, ਇਕਾਨਮੀ ਬਾਰੇ, ਜਾਂ ਸੁਸਾਇਟੀ ਬਾਰੇ, ਹੋਰ ਕਾਹਦੀ ਗੱਲ ਕਰੋ,
ਕਾਹਦੀ ਗੱਲ ਕਰੀਏ। ਜ਼ਿੰਦਗੀ ਦੇ ਦੇਖੋ ਜਿਹੜੇ ਹੋਰ ਸੂਖਮ ਪਹਿਲੂ ਨੇ, ਠੀਕ ਆ, ਉਹ ਡਿਸਕਸ ਹੁੰਦੇ ਰਹਿੰਦੇ ਨੇ,
ਹਾਸਾ ਮਜ਼ਾਕ ਅਸੀਂ ਮਾੜਾ ਮੋਟਾ ਕਰਦੇ ਹੀ ਰਹਿੰਦੇ।
ਜਿਹੜੇ ਪ੍ਰੋਗਰਾਮ ਦਾ ਮਕਸਦ ਹੀ ਖਬਰਾਂ ਤੇ ਜਿਹੜੇ ਹੈ ਨਾ ਆਲੇ ਦੁਆਲੇ ਕੀ ਚੱਲ ਰਿਹਾ ਉਹਦਾ ਜ਼ਿਕਰ ਕਰਨਾ, ਫਿਰ ਕੀ ਕਰੀਏ ਹੈ ਨਾ। ਹੁਣ ਇਹ ਵੀ ਨਾ ਕਹਿ ਦੇ ਮੀਂਹ ਪੈ ਰਿਹਾ ਵੀ ਤੁਹਾਨੂੰ ਗਿਣ ਕੇ ਦੱਸਦੇ ਆ ਕਣੀਆਂ ਕਿੰਨੀਆਂ ਨੇ।
ਤੇ ਜੇ ਕੋਈ ਵਿੱਚੋਂ ਇੱਕ ਅੱਧੀ ਗੱਲ ਅਸੀਂ ਕਿਤੇ ਕਰਨੋਂ ਰਹਿ ਜਾਈਏ, ਨਾਲ ਦੇ ਨਾਲ ਮੈਸੇਜ ਆਏ ਤੁਸੀਂ ਆਹ ਖਬਰ ਕੀਤੀ,
ਜਾਂ ਖਬਰ ਕੀਤੀ ਨੀ,
ਫਿਰ ਕੀ ਕਰੀਏ।
ਅਸੀਂ ਜੀ ਕੁਇਕਲੀ ਇਸ ਗੱਲ ਦਾ ਜ਼ਿਕਰ ਜ਼ਰੂਰ ਕਰ ਲਈਏ ਕਿ ਜਿਹੜੀ ਇੱਥੇ ਫਿਰੌਤੀ ਦੇ ਨਾਲ ਸੰਬੰਧਿਤ ਜੋ ਘਟਨਾਵਾਂ ਵਾਪਰ ਰਹੀਆਂ ਨੇ, ਸਰੀ ਦੇ ਵਿੱਚ ਕੱਲ੍ਹ ਬ੍ਰਿਜਵਿਊ ਦੇ ਇਲਾਕੇ ਦੇ ਵਿੱਚ ਜਿਹੜੀ ਇੱਕ ਟਰੈਕਿੰਗ ਕੰਪਨੀ ਆ, ਉੱਥੇ ਕੱਲ੍ਹ ਸਵੇਰੇ ਗੋਲੀਆਂ ਚੱਲਣ ਦੀ ਵਾਰਦਾਤ ਘਟਨਾ ਵਾਪਰੀ ਆ। ਇਹ ਕੱਲ੍ਹ ਅਰਲੀ ਮਾਰਨਿੰਗ ਹੋ ਚੁੱਕਾ ਹੋਇਆ ਸੀ, ਜਿਸ ਦੀ ਪੁਸ਼ਟੀ ਪੁਲਿਸ ਅਥਾਰਟੀਜ਼ ਵੱਲੋਂ ਕੱਲ੍ਹ ਦੁਪਹਿਰੇ ਕੀਤੀ ਗਈ ਆ। ਅਤੇ ਇਹ ਨਿੱਜਰ ਟਰੈਕਿੰਗ ਨਾਮ ਦਾ ਇਹ ਅਦਾਰਾ ਹੈ ਜਿਹਦੇ ਉੱਪਰ ਕਿ ਇਸ ਤੋਂ ਪਹਿਲਾਂ, ਸੋ ਕੱਲ੍ਹ ਸਵੇਰੇ ਚੱਲੀਆਂ ਗੋਲੀਆਂ ਤੋਂ 24 ਘੰਟੇ ਤੋਂ ਵੀ ਘੱਟ ਸਮੇਂ ਪਹਿਲਾਂ, ਭਾਵ ਕਿ ਬੁੱਧਵਾਰ ਦੀ ਸਵੇਰ, ਉੱਥੇ ਕੁਝ ਹੋਰ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਕੁਝ ਗੱਡੀਆਂ ਦੇ ਉੱਪਰ ਤੇਲ ਪਾ ਕੇ ਉਹਨਾਂ ਨੂੰ, ਅੱਗ ਨਹੀਂ ਸੀ ਲਗਾਈ ਗਈ ਥੈਂਕਫੁਲੀ, ਕੁਝ ਸ਼ੀਸ਼ੇ ਭੰਨ ਦਿੱਤੇ ਗਏ ਸੀ ਪਾਰਕਡ ਗੱਡੀਆਂ ਦੇ, ਅਤੇ ਉੱਥੇ ਕੋਈ ਸਿਕਿਉਰਿਟੀ ਗਾਰਡ ਵੀ ਮੌਜੂਦ ਸੀ, ਜਿੱਥੋਂ ਮਗਰੋਂ ਜਿਹੜੇ ਉਹ ਆਏ ਸੀਗੇ ਹਮਲਾਵਰ ਉਧਰੋਂ ਫਰਾਰ ਹੋ ਗਏ। ਪਰ ਵਿਦਇਨ ਲੈਸ ਦੈਨ 24 ਆਵਰਸ ਕੱਲ੍ਹ ਉੱਥੇ ਗੋਲੀਆਂ ਚੱਲਣ ਦੀ ਘਟਨਾ ਵਾਪਰੀ ਆ, ਸੀ ਸੀ ਟੀ ਵੀ ਕੈਮਰਾ ਦੇ ਉੱਪਰ ਇਹ ਸਾਰੀ ਜਿਹੜੀ ਗੱਲ ਆ ਉਹ ਕੈਪਚਰ ਹੋਈ ਹੋਈ ਆ। ਪਰ ਇਸ ਕੰਪਨੀ ਦੇ ਮਾਲਕਾਂ ਦਾ ਵੀ ਕਹਿਣਾ ਹੈ ਕਿ ਉਹਨਾਂ ਤੋਂ $5 ਲੱਖ ਦੀ ਫਿਰੌਤੀ ਮੰਗਣ ਦੀ ਜਿਹੜੀ ਕਾਲ ਸੀਗੀ ਉਹਨਾਂ ਨੇ ਰਿਸੀਵ ਕੀਤੀ ਸੀ, ਅਤੇ ਉਹ ਪਿਛਲੇ ਸਾਲ ਹੋਇਆ ਸੀ। ਪਿਛਲੇ ਸਾਲ ਵੀ ਇਸ ਤਰ੍ਹਾਂ ਇਸੇ ਅਦਾਰੇ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਸੋ ਜਿਹੜੀ ਇਹ ਚਿੰਤਾਜਨਕ ਘਟਨਾਵਾਂ ਦਾ ਸਿਲਸਿਲਾ ਉਹ ਅਜੇ ਵੀ ਜਾਰੀ ਹੈਗਾ ਸੂ ਜੀ।
ਅਤੇ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਪਿਛਲੇ ਸਾਲ ਜਿਹੜੀ ਕਾਲ ਆਈ ਸੀ ਉਹ ਕਥਿਤ ਤੌਰ 'ਤੇ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਆਈ ਸੀ।
ਹਾਂਜੀ ਯੈਸ। ਸੋ ਐਤਕੀ ਹੁਣ ਜਿਹੜੀ ਇਨਵੈਸਟੀਗੇਸ਼ਨ ਵਗੈਰਾ ਉਹ ਚੱਲਦੀ ਪਈ ਆ, ਪਰ ਇਹ ਇੱਕ ਹੋਰ ਅਜਿਹੀ ਚਿੰਤਾਜਨਕ ਘਟਨਾ ਜਿਹੜੀ ਸਰੀ ਦੇ ਵਿੱਚ ਦੋ ਘਟਨਾਵਾਂ ਕਹਿ ਲਓ ਨਾ ਕਿ ਵਿਦ ਇਨ ਅ ਮੈਟਰ ਆਫ 24 ਆਵਰਸ ਵਾਪਰੀਆਂ ਨੇ। ਇਹ ਤੋਂ ਪਹਿਲਾਂ, ਉਸ ਤੋਂ ਇੱਕ ਦਿਨ ਪਹਿਲਾਂ ਮੇਪਲ ਰਿਜ ਦੇ ਘਰ ਦੇ ਉੱਪਰ ਗੋਲੀਆਂ ਚਲਾਉਣ ਦੀ ਘਟਨਾ ਦਾ ਖੁਲਾਸਾ ਹੋਇਆ ਸੀ। ਸੋ ਇਹ ਜਿਹੜੇ ਸਾਰੇ ਵੱਖੋ ਵੱਖਰੇ ਪਹਿਲੂ ਨੇ ਉਹ ਇਸ ਵੇਲੇ ਸਾਡੇ ਆਲੇ ਦੁਆਲੇ ਲੋਕਲ ਪੱਧਰ 'ਤੇ, ਸਥਾਨਕ ਪੱਧਰ 'ਤੇ ਚੱਲ ਰਹੇ ਨੇ।
ਵਿਜੇ ਜੀ, ਵਟਸਐਪ 'ਤੇ ਇੱਕ ਮੈਸੇਜ ਆਇਆ, ਉਹਨਾਂ ਨੇ ਆਪਣਾ ਨਾਮ ਤਾਂ ਨਹੀਂ ਦੱਸਿਆ, ਪ੍ਰੋਫਾਈਲ ਦੇ ਉੱਤੇ ਕਾਫਕਾ ਲਿਖਿਆ ਹੋਇਆ।
ਅੱਛਾ।
ਅਤੇ ਉਹਨਾਂ ਨੇ ਦੱਸਿਆ, ਕਹਿੰਦੇ ਸੀਰੀਅਸ ਗੱਲ ਕੀਤੀ ਉਹਨਾਂ ਨੇ, ਕਹਿੰਦੇ ਵੀ ਉਹਨਾਂ ਦੇ ਘਰ ਕਿਤੇ ਘਰ ਜਾਂ ਬਿਜ਼ਨਸ 'ਤੇ ਕਿਤੇ ਬ੍ਰੇਕ ਇਨ ਹੋਇਆ, ਸੋ ਬ੍ਰੇਕ ਇਨ ਐਂਟਰ, ਅਤੇ ਕਹਿੰਦੇ ਉਹ ਨੇਬਰਸ ਦਾ ਵੀ ਕਹਿੰਦੇ ਉਹ ਕਾਫੀ ਨੁਕਸਾਨ ਕਰ ਗਏ ਜਿਹੜੇ ਸ਼ੱਕੀ ਵਿਅਕਤੀ ਸਨ। ਅਤੇ ਕਹਿੰਦੇ ਅਸੀਂ ਪੁਲਿਸ ਨੂੰ ਫੋਨ ਕੀਤਾ, ਉਹਨਾਂ ਨੂੰ ਵੀਡੀਓ ਦੀ ਜਿਹੜੀ CCTV ਫੁਟੇਜ ਵੀ ਦਿੱਤੀ, ਅਤੇ ਕਹਿੰਦੇ ਪੁਲਿਸ ਵਾਲੇ ਕਹਿੰਦੇ ਆਪ ਹੀ ਕਹਿੰਦੇ ਕਹਿੰਦੇ ਅਸੀਂ ਬਹੁਤ ਹੀ ਆਪ ਹੀ ਬਹੁਤ ਅੱਕੇ ਪਏ ਹਾਂ, ਕਹਿੰਦੇ ਵੀ ਸਾਨੂੰ ਜਿਹੜਾ ਕਾਨੂੰਨ ਆ ਉਹ ਕਿਸੇ ਨੂੰ ਵੀ ਅਰੈਸਟ ਕਰਨ ਦੀ ਤੱਕ ਇਜਾਜ਼ਤ ਨਹੀਂ ਦਿੰਦਾ, ਕਹਿੰਦੇ ਅਸੀਂ ਇਹਨਾਂ ਨੂੰ ਫੜਦੇ ਹਾਂ, ਅਤੇ ਕਹਿੰਦੇ ਫਿਰ ਸਾਨੂੰ ਅਗਲੀ ਸਟਰੀਟ 'ਤੇ ਇਹਨਾਂ ਨੂੰ ਛੱਡ ਦੇਣਾ ਪੈਂਦਾ, ਅਤੇ ਕਹਿੰਦੇ ਵੀ ਉਹ ਸਾਨੂੰ ਬਸ ਸੌਰੀ ਜਿਹਾ ਕਹਿ ਕੇ ਬੜਾ ਅਫਸੋਸ ਜਿਹਾ ਜਿਤਾ ਕੇ ਵੀ ਉਹ ਵੀ ਆਪ ਹੀ ਕਹਿੰਦੇ ਪੁਲਿਸ ਵਾਲੇ ਵੀ ਅੱਗੇ ਪਏ ਨੇ ਵੀ ਕਾਨੂੰਨ ਉਹਨਾਂ ਨੂੰ ਬਣ ਦੀ ਕਾਰਵਾਈ ਕਰਨ ਨਹੀਂ ਦਿੰਦਾ।
ਵਾਸੂ ਜੀ, ਅਸੀਂ ਕਿੰਨੀ ਵਾਰੀ ਗੱਲ ਕਰ ਚੁੱਕੇ ਹਾਂ, ਥਿੰਕ ਆਫ ਦੀ ਲੈਵਲ ਆਫ ਫਰਸਟ੍ਰੇਸ਼ਨ ਆਫ ਦ ਪੁਲਿਸ ਆਫਿਸਰਸ, ਜਿਨ੍ਹਾਂ ਨੂੰ ਬਾਰ ਬਾਰ ਉਸੇ ਬੰਦੇ ਨੂੰ ਅਰੈਸਟ ਕਰਨਾ ਪੈਂਦਾ, ਅਤੇ ਜਿਹੜੀ ਅਥਾਰਟੀਜ਼ ਦਾ ਮਨ ਦੇ ਵਿੱਚ ਇੱਕ ਰਿਸਪੈਕਟ ਹੈਗੀ ਆ, ਕਾਨੂੰਨ ਦੀ ਰਿਸਪੈਕਟ ਆ, ਜਿਹੜਾ ਬੰਦਾ ਪਹਿਲਾਂ ਦੇਖੋ ਪੁਲਿਸ ਅਥਾਰਟੀਜ਼ ਉਸ ਬੰਦੇ ਨੂੰ ਕਾਬੂ ਕਰਨ ਵਾਸਤੇ ਥੋੜ੍ਹੇ ਨੇ ਜਿਹੜਾ ਪਹਿਲਾਂ ਹੀ ਕਾਨੂੰਨ ਦੀ ਪਾਲਣਾ ਕਰਦਾ ਪਿਆ। ਕਾਨੂੰਨ ਦੀ ਦੁਰਵਰਤੋਂ ਕਰਨ ਵਾਲੇ, ਉਲੰਘਣਾ ਕਰਨ ਵਾਲੇ ਬੰਦੇ ਥੋੜ੍ਹੇ ਨੇ, ਅਤੇ ਜੇ ਉਹ ਬੰਦੇ ਥੋੜ੍ਹੇ ਨੇ ਅਸੀਂ ਉਹਨਾਂ ਨੂੰ ਵੀ ਰਾਊਂਡ ਅਪ ਕਰਕੇ ਉਹਨਾਂ ਨੂੰ ਕਾਨੂੰਨ ਦੇ ਕਟਹਿਰੇ 'ਚ ਲਿਆ ਕੇ ਖੜਿਆਂ ਕਰਕੇ ਪ੍ਰੋਪਰਲੀ ਸਜ਼ਾ ਨਹੀਂ ਦੇ ਸਕਦੇ, ਫਿਰ ਡਿਟਰੈਂਸ ਹੈ ਕਿੱਥੇ? ਹੁਣ ਕਿੰਨੀ ਵਾਰ ਗੱਲ ਇਹ ਹੋ ਚੁੱਕੀ ਆ, ਪਰ ਉਹਦੇ ਬਾਵਜੂਦ ਉਹੀ ਹਰ ਲੈਵਲ ਆਫ ਗਵਰਨਮੈਂਟ, ਆਪਣੇ ਤੋਂ ਉੱਪਰਲੀ ਲੈਵਲ ਆਫ ਸਰਕਾਰ ਦੇ ਗਵਰਨਮੈਂਟ ਵੱਲ ਇਸ਼ਾਰਾ ਕਰਕੇ ਕਹਿ ਦਿੰਦਾ ਜੀ ਉਹਨਾਂ ਦਾ ਕਰਨ ਵਾਲਾ ਕੰਮ ਆ, ਉਹਨਾਂ ਦੀ ਜ਼ਿੰਮੇਵਾਰੀ ਹੈ। ਪ੍ਰੋਵਿੰਸ਼ਲ ਸਰਕਾਰ ਕਹਿੰਦੀ ਕ੍ਰਿਮੀਨਲ ਕੋਡ ਫੈਡਰਲ ਆ ਜੀ, ਫੈਡਰਲ ਗਵਰਨਮੈਂਟ ਨੇ ਇਹਨੂੰ ਦਰੁਸਤ ਕਰਨਾ।
ਜਾਂ ਅਤੇ ਫਿਰ ਸਾਰਾ ਜਿਹੜਾ ਸਾਡਾ ਸਾਡੀ ਨਾਰਾਜ਼ਗੀ ਆ, ਸਾਡਾ ਜਿਹੜਾ ਗੁੱਸਾ, ਉਹ ਫਿਰ ਪੁਲਿਸ ਐਨਫੋਰਸਮੈਂਟ ਦੇ ਉੱਤੇ ਆ ਜਾਂਦਾ,
ਕਿਉਂਕਿ ਫਰੰਟ ਲਾਈਨ ਤੇ
ਕਹਿੰਦੇ ਜੀ ਇਹ ਪਾਸੇ ਤਾਂ ਟ੍ਰੈਫਿਕ ਪੁਲਿਸ ਵਾਲੇ ਨੇ, ਤਾਂ ਟਿਕਟਾਂ ਦਿੰਦੇ ਰੋਕ ਰੋਕ ਕੇ, ਹੋਰ ਕੁਝ ਕਰਦੇ ਨਹੀਂ, ਉਹਨਾਂ ਨੂੰ ਹੋਰ ਕੁਝ ਕਰਨ ਨਹੀਂ ਦਿੰਦੇ, ਸਾਡਾ ਕਾਨੂੰਨ ਹੀ ਨਹੀਂ ਕਰਨ ਦਿੰਦੇ।
ਯੈਸ, ਅਸੀਂ ਕੱਲ੍ਹ ਇਹਦੇ ਬਾਰੇ ਕਿੰਨੀ ਵਿਸਥਾਰ 'ਚ ਗੱਲ ਕੀਤੀ ਵਾਸੂ ਜੀ, ਸਾਡੀ ਇੱਥੇ ਤੱਕ ਈਵਨ ਜਿਹੜੀਆਂ ਲੋ ਜਿਹੜੀ ਖੁਫੀਆ ਏਜੰਸੀਆਂ ਨੇ, ਕੱਲ੍ਹ ਸਾਰੀ ਡਿਟੇਲ 'ਚ ਆਪਾਂ ਗੱਲ ਕੀਤੀ, ਬੜੀ ਲੰਮੀ ਗੱਲ, ਵੀ ਉਹਨਾਂ ਕੋਲ ਇਹਨਾਂ ਚੀਜ਼ਾਂ ਦਾ ਜੇ ਉਹਨਾਂ ਨੇ ਵੀ ਕੋਈ ਜਾਣਕਾਰੀ ਹਾਸਲ ਕਰਨੀ ਆ, ਜੇ ਕਿਸੇ ਨੂੰ ਇਨਵੈਸਟੀਗੇਟ ਕਰਨਾ, ਤੇ ਉਹਨਾਂ ਨੂੰ ਇੰਨਾ ਬਰੀਕ ਪੁਣ ਛਾਣ ਦੇ ਵਿੱਚੋਂ ਪਹਿਲਾਂ ਆਪ ਲੰਘਣਾ ਪੈਂਦਾ,
ਬੜੀ ਬੇਸਿਕ ਮੁੱਢਲੀ ਜਾਣਕਾਰੀ, ਬੜੀ ਬੁਨਿਆਦੀ ਜਾਣਕਾਰੀ
ਜੀ। ਉਹ ਕੱਲ ਕਿਸੇ ਨੇ ਮੈਸੇਜ ਕੀਤਾ ਸੀ, ਕਹਿੰਦੇ ਇੱਥੋਂ ਤਾਂ ਖੁਫੀਆ ਏਜੰਸੀਆਂ ਵਾਲੇ ਜਿਹੜੇ ਆਹ ਕਾਲ ਸੈਂਟਰਾਂ ਤੋਂ ਫਰੌਡਸਟਰਸ ਦੇ ਫੋਨ ਆਉਂਦੇ ਨੇ,
ਉਹਨਾਂ ਕੋਲ ਜ਼ਿਆਦਾ ਡੇਟਾ ਹੋਣਾ, ਹੈ ਉਹਨਾਂ ਕੋਲ ਜ਼ਿਆਦਾ ਡੇਟਾ ਹੁੰਦਾ
ਹਾਂਜੀ, ਉਹਨਾਂ ਕੋਲ ਜ਼ਿਆਦਾ ਡੇਟਾ ਪਿਆ ਲੋਕਾਂ ਦਾ, ਤੇ ਜੇ ਸਾਡੀ ਖੁਫੀਆ ਏਜੰਸੀ ਨੇ ਲੀਗਲ ਚੈਨਲਸ ਦੇ ਰਾਹੀਂ ਜਾ ਕੇ ਉਹ ਜਾਣਕਾਰੀ ਇਕੱਠੀ ਕਰਨੀ ਆ, ਤਾਂ ਉਹਨਾਂ ਵਾਸਤੇ ਬੜਾ ਮੁਸ਼ਕਲ ਹੋ ਜਾਂਦਾ। ਅੱਛਾ, ਉਹ ਜਾਣਕਾਰੀ ਕਿਸ ਹਿਸਾਬ ਨਾਲ ਕਲੈਕਟ ਕੀਤੀ ਜਾਂਦੀ, ਉਹਦੇ ਪ੍ਰੋਟੋਕੋਲ ਇੰਨੇ ਸਖਤ ਨੇ, ਕਈ ਵਾਰੀ ਚੰਗੀ ਭਲੀ ਜਾਣਕਾਰੀ ਤੁਹਾਡੇ ਹੱਥ ਆਈ ਅਵਾਈ ਅਦਾਲਤ ਦੇ ਵਿੱਚ ਜਾ ਕੇ, ਕਿਉਂਕਿ ਜਿਹੜਾ ਇੱਕੋ ਟੈਕਨੀਕਲ ਗਰਾਊਂਡ 'ਤੇ ਜਾ ਕੇ ਰਿਜੈਕਟ ਹੋ ਜਾਂਦੀ ਆ, ਬੰਦਾ ਫਿਰ ਉੱਥੋਂ ਬਰੀ ਹੋ ਕੇ ਨਿਕਲ ਜਾਂਦਾ। ਸੋ ਇਹਨਾਂ ਚੀਜ਼ਾਂ ਵੱਲ ਧਿਆਨ ਦੇਣਾ ਕੈਨੇਡਾ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੋ ਗਿਆ ਹੋਇਆ, ਜਿੱਥੇ ਗੱਲ ਹੈ ਨਾ ਵੀ ਇਨਫਰਾਸਟ੍ਰਕਚਰ ਨੂੰ ਬਿਲਡ ਕਰੀਏ, ਹੋਰ ਉਹ ਸਭ ਕੁਝ ਜ਼ਰੂਰੀ ਆ, ਪਰ ਜਿਹੜਾ ਬੰਦਾ ਇੱਥੇ ਟੈਕਸ ਪੇਅਰ ਆ, ਦੇਖੋ ਸਰਕਾਰ ਨੂੰ ਅਸੀਂ ਟੈਕਸ ਪੇਅ ਕਰਦੇ ਹਾਂ, ਤਾਂ ਇੱਕ ਸੋਸ਼ਲ ਕੰਟਰੈਕਟ ਹੈ ਨਾ, ਸਰਕਾਰ ਨੇ ਕਹਿਣਾ ਵੀ ਅਸੀਂ ਤੁਹਾਨੂੰ ਆਹ ਸੇਵਾਵਾਂ ਪ੍ਰਦਾਨ ਕਰਾਂਗੇ। ਸਾਡੇ ਕੈਨੇਡਾ ਦੇ ਵਿੱਚ ਤਾਂ ਇੱਕ ਇਹ ਗੱਲ ਵੀ ਹੈ, ਤੁਸੀਂ ਟੈਕਸ ਪੇ ਕਰਦੇ ਹੋ, ਤੁਹਾਨੂੰ ਸਿਹਤ ਸੇਵਾਵਾਂ ਮਿਲਣਗੀਆਂ, ਤੁਹਾਨੂੰ ਸਕੂਲਾਂ ਦੇ ਵਿੱਚ ਵਧੀਆ ਸਿੱਖਿਆ ਅਤੇ ਬੱਚਿਆਂ ਵਾਸਤੇ ਵਧੀਆ ਮਾਹੌਲ ਮਿਲੇਗਾ, ਅਤੇ ਦੂਜਾ ਇੱਕ ਸਭ ਤੋਂ ਵੱਡਾ ਸੋਸ਼ਲ ਕੰਟਰੈਕਟ ਇਹ ਆ ਵੀ ਤੁਹਾਡੀ ਜਿਹੜੀ ਨਿੱਜੀ ਜਾਨ ਮਾਲ ਦੀ ਸੁਰੱਖਿਆ, ਉਹਨੂੰ ਯਕੀਨੀ ਬਣਾਇਆ ਜਾਏਗਾ। ਹੁਣ ਇਹਨਾਂ ਦੇ ਵਿੱਚੋਂ ਕਿਹੜੇ ਪਹਿਲੂ ਦੇ ਉੱਪਰ ਇਹ ਸੋਸ਼ਲ ਕੰਟਰੈਕਟ ਖਰਾ ਉਤਰਦਾ ਪਿਆ? ਇਹ ਅੱਛਾ, ਜਦੋਂ ਫੈਡਰਲ ਸਰਕਾਰ ਨੂੰ ਪੁੱਛੋ, ਉਹ ਕਹਿੰਦੇ ਇਸ 'ਤੇ ਜੀ ਬਣਦੀ ਤਬਦੀਲੀਆਂ ਕਰਤੀਆਂ। ਜਿਹੜੇ ਹੁਣ ਪ੍ਰੋਵਿੰਸ਼ੀਅਲ ਅਦਾਲਤਾਂ ਨੇ, ਉਹਦੇ ਵਿੱਚ ਜਿਹੜੇ ਜੱਜ ਨੇ, ਉਹਨਾਂ ਨੇ ਕਾਨੂੰਨ ਨੂੰ ਇੰਟਰਪ੍ਰੈਟ ਕਰਕੇ ਉਹਨਾਂ ਨੇ ਲਾਗੂ ਕਰਨਾ, ਇਸ 'ਤੇ ਕਾਨੂੰਨ ਬਣਾ ਕੇ ਦੇ ਦਿੱਤਾ। ਸੋ ਇਸੇ ਤਰ੍ਹਾਂ ਦੀ ਉਹ ਜਿਹੜੀ ਬੈਕ ਐਂਡ ਫੋਰਥ ਉਹ ਚੱਲੀ ਜਾ ਰਿਹਾ। ਬਸ ਜੀ, ਐਂ ਕਰੀਏ ਬ੍ਰੇਕ ਲੈ ਲਈਏ ਛੋਟੀ ਜੀ ਇੱਕ,
ਅਸੀਂ ਪਹਿਲਾਂ ਗੱਲ ਕਰ ਰਹੇ ਸੀ ਨਾ ਵੀ ਟੌਪਿਕ, ਸਾਡੇ ਇੱਕ ਲਿਸਨਰ ਨੇ ਕਿਹਾ ਵੀ ਚੇਂਜ ਕਰੋ, ਵੀ ਪੋਲੀਟਿਕਸ ਦੀ ਗੱਲ ਹੁੰਦੀ ਹਮੇਸ਼ਾ, ਅਤੇ ਅਸੀਂ ਕਿਹਾ ਵੀ ਤੁਸੀਂ ਦੱਸੋ ਵੀ ਕਿਹੜੇ ਟੌਪਿਕ 'ਤੇ ਗੱਲ ਕਰੀਏ, ਅਤੇ ਮੈਸੇਜ ਆਇਆ ਇੱਕ ਸਾਡੇ ਕੋਲ, ਮੇਰੇ ਖਿਆਲ ਸਾਡੇ ਰੈਗੂਲਰ ਲਿਸਨਰ ਨੇ, ਵਨ ਆਫ ਦੈਮ, ਉਹਨਾਂ ਨੇ ਕਿਹਾ ਕਹਿੰਦੇ ਟੌਪਿਕ, ਕਹਿੰਦੇ ਮੈਨੂੰ ਕੀ ਪਤਾ, ਕੱਲ੍ਹ ਮਜ਼ਾਕ ਕਰ ਰਹੇ ਸੀ ਨਾ ਵੀ ਮੈਨੂੰ ਕੀ ਪਤਾ, ਅਤੇ ਇੱਕ ਮੈਸੇਜ ਆਇਆ ਕਹਿੰਦੇ ਕਿ ਵੀ ਟੌਪਿਕ ਇਹ ਰੱਖੋ, ਯਾਰ ਨਾਮ ਨਾ ਮੈਸੇਜ ਉੱਪਰ ਥੱਲੇ ਹੋ ਗਏ ਨੇ ਮੇਰੇ ਕੋਲੋਂ, ਪਰ ਉਹ ਮੈਸੇਜ ਇਹ ਸੀ ਕਹਿੰਦੇ ਅਮਿਤ ਖੰਨਾ ਜੀ ਦਾ ਇਹ ਮੈਸੇਜ ਆ ਤੇ ਲਿਸਨਰਸ ਨੇ ਫਿਰ ਦੱਸ ਵੀ ਦੇਣਾ ਫਿਰ ਫਿਰ ਤੁਸੀਂ ਕਹਿਣਾ ਨਹੀਂ ਨਹੀਂ ਚਾਹ ਦੇ ਨਾਲ ਕੀ ਖਾਣਾ ਪਸੰਦ ਸਵੇਰੇ ਸਵੇਰੇ
ਆ ਭਾਂਤ ਭਾਂਤ ਦੇ ਸ਼ੌਂਕ ਨੇ ਸਾਰਿਆਂ ਦੇ
ਅੱਛਾ ਬ੍ਰੈਡ ਰਸ
ਹਾਂ ਹਾਂ
ਬਿਸਕਿਟ ਕੋਈ ਵਧੀਆ
ਸੌਂਫ ਵਾਲੇ ਰਸ
ਕੁਕੀਜ਼ ਹਾਂ
ਜੀਰੇ ਵਾਲੇ ਨਹੀਂ ਜੀਰਾ ਨਹੀਂ ਕੀ ਹੁੰਦਾ ਕਿਹਾ ਯਾਰ ਕੁਛ ਹੋਰ ਜਵੈਣ ਹੁੰਦੀ ਆ
ਜਵੈਣ ਜੀਰਾ ਵੀ ਹੁੰਦਾ
ਜੀਰਾ ਵੀ ਹੁੰਦਾ ਪਰ ਸੌਂਫ ਵਾਲੇ ਸਭ ਤੋਂ ਵਧੀਆ ਲੱਗਦੇ
ਸੌਂਫ ਵਾਲੇ
ਸੌਂਫ ਵਾਲੇ ਰਸ ਬਹੁਤ ਵਧੀਆ ਲੱਗਦੇ ਆ
ਰਸ ਅੱਛਾ ਰਸਾਂ ਦੀ ਗੱਲ ਹਾਂ ਹਾਂ
ਹਾਂ ਜਿਹਨਾਂ 'ਚ ਸੌਂਫ ਹੁੰਦੀ ਨਾ ਉਹ ਬਹੁਤ ਵਧੀਆ ਲੱਗਦੇ ਆ
ਅੱਛਾ ਕੋਸਕੋ ਤੇ ਨਾ ਕੋਸਕੋ ਦੀ ਗੱਲ
ਕੋਸਕੋ ਐਕਸਪਰਟ ਜੀ ਜੀ ਬੋਲੋ ਬੋਲੋ ਵਾਸ
ਕੇਕ ਰਸ ਵੀ ਮਿਲਦੇ ਆ
ਯਾਰ ਕੇਕ ਰਸ ਨਾ ਓਕੇ ਆਈ ਥਿੰਕ ਇੱਥੇ ਵੀ ਓਪੀਨੀਅਨ ਥੋੜ੍ਹਾ ਡਿਵਾਈਡਿਡ ਆ ਕੇਕ ਰਸ ਕਈਆਂ ਨੂੰ ਬਹੁਤ ਪਸੰਦ ਆ ਆਈ ਐਮ ਆਲਵੇਜ਼ ਔਨ ਦਾ ਬਾਰਡਰ ਲਾਈਨ
ਸਾਡੇ ਘਰ ਵੀ ਓਪੀਨੀਅਨ ਡਿਵਾਈਡਿਡ ਹੀ ਆ
ਤੁਸੀਂ ਕਿਹੜੇ ਪਾਸੇ ਹੋ ਤੁਸੀਂ ਤੇ ਹਮੇਤੀ ਲੱਗਦੇ ਹੋ ਕੇਕ ਰਸ ਦੇ
ਫੋਰ ਅ ਚੇਂਜ ਇਟਸ ਗੁੱਡ
ਹਾਂ
ਯਾਰ ਹੁਣ ਆਪਾਂ ਗੱਲ ਸੱਚ ਹੋ ਗਈ ਕੰਮ ਬੜਾ ਪਿਆ ਜੇ ਬਹੁਤ ਸਾਰੀਆਂ ਖ਼ਬਰਾਂ ਨੇ ਜਿਹੜੀਆਂ ਕਵਰ ਕਰਨੀਆਂ
ਜੀ 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 ਸੋ ਦੇਖ ਲਓ ਹੁਣ ਕੇਕ ਰਸ ਚਾਹ ਦੇ ਨਾਲ ਕੀ ਖਾਧਾ ਜਾਵੇ ਤੇ ਹੋਰ ਆਪਾਂ ਕਿੰਨੀਆਂ ਥਾਪੀ ਨਾਲ ਕੱਪੜੇ ਧੋਣ ਦੀ ਤਕਨੀਕ ਆਈ ਥਿੰਕ ਜਿਹੜੇ ਸਾਡੇ ਸੁਣਨ ਵਾਲਿਆਂ ਦੀ ਇੱਛਾ ਸੀ ਉਹਦੀ ਪੂਰਤੀ ਹੋ ਗਈ ਹੈ
ਯਾ ਇਸ ਤੋਂ ਜ਼ਿਆਦਾ ਚੇਂਜ ਨਾ
ਕਰਾਇਓ
ਤੁਸੀਂ ਕਹਿਣਾ ਤੁਸੀਂ ਬਦਲ ਗਏ
ਜਿਹੜਾ ਅਸੀਂ ਪੜ੍ਹ ਕੇ ਆਏ ਹਾਂ ਉਹ ਵੀ ਸੁਣ ਲਿਓ ਪਲੀਜ਼
ਯਾ ਉਹ ਕਹਿੰਦੇ ਨਾ ਵੀ ਪਹਿਲਾਂ ਕਹਿੰਦੇ ਨੇ ਵੀ ਕਹਿੰਦੇ ਪਹਿਲਾਂ ਚੇਂਜ ਕਰਦੇ ਰਹੇ ਵੀ ਆਹ ਤੇਰੇ 'ਚ ਠੀਕ ਨਹੀਂ ਆਹ ਤੇਰੇ 'ਚ ਠੀਕ ਨਹੀਂ ਤੇ ਕਹਿੰਦੇ ਜਦੋਂ ਸਾਰੇ ਚੇਂਜਸ ਪਹਿਲਾਂ ਕਰਾ ਦੇ ਬਾਈ ਕਹਿੰਦੇ ਤੂੰ ਮੈਂ
ਬਦਲ ਗਏ
ਸਾਡੇ ਨਾਲ ਵੀ ਇੱਦਾਂ ਨਾ ਕਰਿਓ
ਵਾਸੂ ਜੀ ਅੱਜ 20 ਜੂਨ ਹੈ ਹਾਊਸ ਆਫ ਕਾਮਨਸ ਦੇ ਵਿੱਚ ਜਿਹੜਾ ਪਾਰਲੀਮੈਂਟ ਦਾ ਸੈਸ਼ਨ ਚੱਲਦਾ ਪਿਆ ਉਹਦਾ ਅੱਜ ਅਖੀਰਲਾ ਦਿਨ ਅਤੇ ਇਸ ਸੈਸ਼ਨ ਦੇ ਵਿੱਚ ਅਸੀਂ ਪਿਛਲੇ ਦਿਨਾਂ 'ਚ ਵੀ ਗੱਲ ਕਰਦੇ ਰਹੇ ਹਾਂ ਸਰਕਾਰ ਨੇ ਵੱਖੋ ਵੱਖਰੇ ਬਿੱਲਜ਼ ਪ੍ਰਜੈਂਟ ਕੀਤੇ ਪਰ ਜਿਹੜਾ ਬਿੱਲ ਸਭ ਤੋਂ ਜ਼ਿਆਦਾ ਇਸ ਵੇਲੇ ਫੋਕਸ 'ਚ ਆ ਜਿਹਨੂੰ ਪਾਸ ਕਰਵਾਉਣਾ ਸਰਕਾਰ ਵਾਸਤੇ ਬਹੁਤ ਕਹਿ ਲਓ ਪਹਿਲ ਦੇ ਆਧਾਰ 'ਤੇ ਉਹਨੂੰ ਬਹੁਤ ਜ਼ਿਆਦਾ ਹਾਈਲਾਈਟ ਕੀਤਾ ਗਵਰਨਮੈਂਟ ਨੇ ਉਹ ਹੈਗਾ ਬਿੱਲ C5 ਜਿਹਦੇ ਨਾਲ ਕਿ ਇੱਕ ਤਾਂ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰਸ ਨੂੰ ਖਤਮ ਕੀਤਾ ਜਾਣਾ ਉਹ ਅਮਾਰ ਕਾਰਨੀ ਨੇ ਕਿਹਾ ਸੀ 1 ਜੁਲਾਈ ਤੱਕ ਇਹ ਅਸੀਂ ਕੰਮ ਲਾਗੂ ਕਰਨਾ
ਉਹਦੇ ਵਿੱਚ ਜਿਹੜੇ ਫੈਡਰਲ ਬੈਰੀਅਰ ਖਤਮ ਕੀਤਾ ਜਾਣਾ
ਫੈਡਰਲ ਬੈਰੀਅਰਸ ਨੂੰ ਖਤਮ ਕਰਨ ਲਈ ਜਿਹੜਾ
ਇੰਟਰਨਲ ਟ੍ਰੇਡ ਵਿੱਚ ਫੈਡਰਲ ਬੈਰੀਅਰਸ
ਉਹਨਾਂ ਨੂੰ ਖਤਮ ਕਰਨ ਦਾ ਸੋ ਬਿੱਲ C5 ਦਾ ਇੱਕ ਪਹਿਲੂ ਤਾਂ ਉਹ ਆ ਉਹਨੂੰ ਲੈ ਕੇ ਕੋਈ ਮਤਭੇਦ ਨਹੀਂ ਹੈਗੇ ਉਹ ਬੜਾ ਕਹਿ ਲਓ ਕਿ ਇੱਕ ਇਹਦਾ ਸਾਊ ਪੋਰਸ਼ਨ ਆ ਬਿੱਲ ਦਾ ਜਿਹਨੂੰ ਲੈ ਕੇ ਕੋਈ ਰੌਲਾ ਰੱਪਾ ਨਹੀਂ ਪਾ ਰਿਹਾ ਪਰ ਜਿਹੜਾ ਇਹਦਾ ਦੂਜਾ ਪਹਿਲੂ ਆ ਕਿ ਨੈਸ਼ਨਲ ਇੰਟਰਸਟ ਦੇ ਵਿੱਚ ਜਿਹੜੇ ਕੋਈ ਇਨਫਰਾਸਟਰਕਚਰ ਪ੍ਰੋਜੈਕਟਸ ਨੇ ਕਿਤੇ ਕੋਈ ਪੋਰਟ ਬਣਾਉਣਾ ਕਿਤੇ ਕੋਈ ਪਾਈਪਲਾਈਨ ਬਣਨੀ ਆ ਜਾਂ ਕੋਈ ਹੋਰ ਮੇਜਰ ਇਨਫਰਾਸਟਰਕਚਰ ਦੀ ਉਸਾਰੀ ਕਰਨੀ ਆ ਉਹਨਾਂ ਪ੍ਰੋਜੈਕਟਸ ਜਿਹੜੇ ਨੈਸ਼ਨਲ ਇੰਟਰਸਟ ਵਾਲੇ ਹੋਣਗੇ ਉਹਨਾਂ ਨੂੰ ਫਾਸਟ ਟਰੈਕ ਕਰਨ ਦੀ ਪਾਵਰ ਕੈਬਨਿਟ ਨੂੰ ਮਿਲ ਜਾਣੀ ਆ
ਜਿਸ ਤਰ੍ਹਾਂ BC ਦੇ ਵਿੱਚ ਸੀਗਾ ਬਿੱਲ 15 ਅਤੇ ਓਨਟੈਰੀਓ ਦੇ ਵਿੱਚ ਹੈਗਾ ਬਿੱਲ ਉਹਨਾਂ ਦਾ
ਬਿੱਲ 5
ਸੋ ਇਸੇ ਤਰ੍ਹਾਂ ਹਾਊਸ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਬਿੱਲ C5 ਆ ਉਹਦੇ ਵਿੱਚ ਇਹ ਜਿਹੜਾ ਐਲੀਮੈਂਟ ਜੋੜਿਆ ਗਿਆ ਪਹਿਲਾਂ ਬਲਾਕ ਵਾਲੇ ਕਹਿੰਦੇ ਸੀ ਵੀ ਕਹਿੰਦੇ ਦੋਨੋਂ ਚੀਜ਼ਾਂ ਇਹ ਬਿਲਕੁਲ ਅੱਡ ਅੱਡ ਨੇ ਇੱਕ ਦੂਜੇ ਤੋਂ ਵੀ ਇਹ ਵੱਖੋ ਵੱਖਰੇ ਬਿੱਲ ਹੋਣੇ ਚਾਹੀਦੇ ਤੁਸੀਂ ਦੋਨੋਂ ਇਕੱਠੇ ਕਿਉਂ ਕਰਤੇ
ਜੀ
ਉਹੀ ਗੱਲ ਹੈ ਵੀ ਸਰਕਾਰਾਂ ਵੀ ਸ਼ਰਾਰਤਾਂ ਕਰਦੀਆਂ ਨੇ ਵੀ ਜਿਹੜੀ ਆਪਾਂ ਕਿੰਨੀ ਵਾਰੀ ਗੱਲ ਕਰ ਚੁੱਕੇ ਹਾਂ ਲੱਕੜ ਨਾਲ ਲੋਹਾ ਤਾਰਨਾ ਵੀ ਉਹ ਵਾਲੀ ਗੱਲ ਹੈ ਸੋ ਦੋਨੋਂ ਚੀਜ਼ਾਂ ਇੱਕ ਸੋਹਣੀ ਜੀ ਗੱਲ ਰੱਖ ਦੋ ਇੱਕ ਥੋੜੀ ਸ਼ਰਾਰਤੀ ਗੱਲ ਨਾਲ ਰੱਖ ਦੋ ਵੀ ਉਹ ਵੀ ਨਾਲ ਲੱਗੇ ਲੱਗੇ ਪਾਸ ਹੋ ਜਾਏਗੀ
ਸੋ
ਇਹ ਦੂਜੇ ਜਿਹੜਾ ਐਲੀਮੈਂਟ ਹੈ ਐਸ ਯੂ ਮੈਂਸ਼ਨ ਉਹਨੂੰ ਲੈ ਕੇ ਇੰਡੀਜਨਸ ਭਾਈਚਾਰਿਆਂ ਵੱਲੋਂ ਆਪੋਜੀਸ਼ਨ ਪਾਰਟੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਤੇ ਕਮੇਟੀ ਸਟੇਜ ਦੇ ਵਿੱਚੋਂ ਹੁਣ ਇਹ ਬਿੱਲ ਜਿਹੜਾ ਬੁੱਧਵਾਰ ਰਾਤ ਜਾਂ ਕਹਿ ਲਓ ਵੀਰਵਾਰ ਅਰਲੀ ਮਾਰਨਿੰਗ ਇਹ ਪਾਸ ਹੋ ਗਿਆ ਸੀ
ਤੇ ਇਹ ਗੱਲ ਆਪਾਂ ਲੰਘੇ ਕੱਲ ਕੀਤੀ ਸੀ ਕਮੇਟੀ ਸਟੇਜ ਦੇ ਵਿੱਚੋਂ ਪਾਸ ਹੋ ਗਿਆ
ਉਹਦੇ ਵਿੱਚ ਬਹੁਤ ਸਾਰੀਆਂ ਅਮੈਂਡਮੈਂਟਸ ਸੁਝਾਈਆਂ ਗਈਆਂ ਸਨ ਆਪੋਜੀਸ਼ਨ ਪਾਰਟੀਆਂ ਵੱਲੋਂ ਤੇ ਕੁਝ ਅਮੈਂਡਮੈਂਟਸ ਨੂੰ ਕਮੇਟੀ ਵੱਲੋਂ ਅਪਹੋਲਡ ਕੀਤਾ ਗਿਆ ਕਈਆਂ ਨੂੰ ਰਿਜੈਕਟ ਕੀਤਾ ਗਿਆ ਅੱਜ ਉਹਨਾਂ ਅਮੈਂਡਮੈਂਟਸ ਦੇ ਉੱਤੇ ਤੇ ਇਸ ਬਿੱਲ ਦੇ ਉੱਤੇ ਜਿਹੜੀ ਫਾਈਨਲ 3rd ਰੀਡਿੰਗ ਦੀ ਵੋਟਿੰਗ ਆ ਉਹ ਅੱਜ ਹੋਣੀ ਆ
ਸੋ ਕੋਈ ਵੀ ਬਿੱਲ ਜਦੋਂ ਇਸ ਤਰ੍ਹਾਂ ਕੋਈ ਨਵਾਂ ਬਿੱਲ ਪ੍ਰਪੋਜ਼ ਕੀਤਾ ਜਾਂਦਾ ਕਾਨੂੰਨ ਬਣਨ ਤੋਂ ਪਹਿਲਾਂ ਉਹਦੇ ਵੱਖੋ ਵੱਖਰੇ ਸਟੈਪਸ ਨੇ ਲਾਰਜਲੀ ਸਪੀਕਿੰਗ ਕਿ ਉਹਨੇ ਹਾਊਸ ਆਫ ਕਾਮਨਸ ਦੇ ਵਿੱਚੋਂ ਪਾਸ ਹੋਣਾ ਉਹਦਾ ਸੈਨੇਟ ਦੇ ਵਿੱਚੋਂ ਵੀ ਪਾਸ ਹੋਣਾ ਜ਼ਰੂਰੀ ਆ ਕਈ ਵਾਰੀ ਬਿੱਲ ਓਰੀਜਨੇਟ ਸੈਨੇਟ ਦੇ ਵਿੱਚੋਂ ਹੋਇਆ ਹੁੰਦਾ ਉੱਥੋਂ ਪਾਸ ਹੋ ਕੇ ਫਿਰ ਉਹ ਹਾਊਸ ਆਫ ਕਾਮਨਸ ਦੇ ਵਿੱਚ ਆਉਂਦਾ ਪਰ ਜਨਰਲੀ ਸਪੀਕਿੰਗ ਜ਼ਿਆਦਾਤਰ ਜਿਹੜੀ ਇਹ ਪ੍ਰਪੋਜ਼ਲਸ ਨੇ ਬਿੱਲਸ ਨੇ ਉਹ ਮਤੇ ਹਾਊਸ ਆਫ ਕਾਮਨਸ ਦੇ ਵਿੱਚ MPs ਵਾਲੇ ਚੈਂਬਰ ਦੇ ਵਿੱਚ ਉੱਥੇ ਇੰਟਰੋਡਿਊਸ ਹੁੰਦੇ ਨੇ
ਜਿਹੜੇ ਵੀ ਬਿੱਲ ਦੇ ਪਹਿਲਾਂ ਸ਼ੁਰੂਆਤ ਸੀ ਲੱਗਿਆ ਦੈਟਸ ਫਾਰ ਕਾਮਨਸ
ਜਿਹਦੇ
ਵੀ ਕੋਈ ਬਿੱਲ ਐਸ ਵਾਲਾ ਹੈ ਉਹ ਸੈਨੇਟ ਦੇ ਵਿੱਚੋਂ ਓਰੀਜਨੇਟ ਹੁੰਦਾ
ਉਹ ਸੈਨੇਟ ਦੇ ਵਿੱਚੋਂ ਸ਼ੁਰੂ ਹੋਇਆ ਹੋਇਆ ਮਤਾ ਹੁੰਦਾ ਪਰ ਇੱਕ ਹਾਊਸ ਦੇ ਵਿੱਚੋਂ ਪਾਸ ਹੋ ਕੇ ਫਿਰ ਉਹ ਦੂਜੇ ਹਾਊਸ ਦੇ ਵਿੱਚ ਜਾਂਦਾ ਹੈ ਪਾਸ ਹੋਣ ਲਈ ਤੇ ਜਦੋਂ ਹਾਊਸ ਆਫ ਕਾਮਨਸ ਦੇ ਵਿੱਚ ਮਤਾ ਕੋਈ ਪਾਸ ਹੋ ਜਾਂਦਾ ਫਿਰ ਉਹਨੇ ਸੈਨੇਟ ਦੇ ਵਿੱਚ ਜਾਣਾ ਹੁੰਦਾ ਸੈਨੇਟ ਵਾਲਿਆਂ ਨੇ ਉਸਨੂੰ ਜਦੋਂ ਪਾਸ ਕਰਤਾ ਫਿਰ ਤੀਜੀ ਸਟੇਜ ਆਉਂਦੀ ਹੈ ਕਿ ਉਹਨੂੰ ਸ਼ਾਹੀ ਪ੍ਰਵਾਨਗੀ ਰਾਇਲ ਅਸੈਂਟ ਮਿਲਦਾ ਫਿਰ ਉਹ ਕਾਨੂੰਨ ਬਣ ਜਾਇਆ ਕਰਦਾ ਹਾਊਸ ਆਫ ਕਾਮਨਸ ਦੀ ਸਿਟਿੰਗ ਅੱਜ ਖਤਮ ਹੋ ਰਹੀ ਆ ਕਿਉਂਕਿ ਸਕੈਜੂਲ ਇਹੀ ਆ ਵੀ ਅੱਜ ਦਾ ਹਾਊਸ ਵਿਲ ਰਾਈਜ਼ ਉਸ ਤੋਂ ਬਾਅਦ ਸਮਰ ਬ੍ਰੇਕ ਹੋ ਜਾਣੀ ਆ ਸੈਨੇਟ ਦੇ ਵਿੱਚ ਜਿਹੜੀ ਸਿਟਿੰਗ ਉਹ ਅਗਲੇ ਹਫ਼ਤੇ ਤੱਕ ਚੱਲਦੀ ਰਹਿਣੀ ਆ ਸੋ ਅੱਜ ਹਾਊਸ ਆਫ ਕਾਮਨਸ ਦੇ ਵਿੱਚ ਇੱਥੇ ਜਿਹੜੀ ਫਾਈਨਲ ਵੋਟਿੰਗ ਹੋਣੀ ਆ ਉਸ ਤੋਂ ਬਾਅਦ ਜਿਹੜੇ ਗਵਰਨਮੈਂਟ ਹਾਊਸ ਲੀਡਰ ਨੇ ਸਟੀਵਨ ਮੈਕਿਨਨ ਉਹਨਾਂ ਨੇ ਕਿਹਾ ਵੀ ਸੈਨੇਟ ਦੇ ਵਿੱਚੋਂ ਇਹ ਮਤਾ ਅਗਲੇ ਹਫ਼ਤੇ ਪਾਸ ਹੋ ਜਾਏਗਾ ਕਿਉਂਕਿ ਸੈਨੇਟ ਦੇ ਵਿੱਚ ਅਗਲੇ ਹਫ਼ਤੇ ਵੀ ਕਾਰਵਾਈ ਸੈਨੇਟਰਸ ਨੇ ਉੱਥੇ ਕੰਮ ਕਰਨਾ। ਪਰ ਜਿਹੜੀਆਂ ਤਰਮੀਮਾਂ ਦੀ ਤੁਸੀਂ ਗੱਲ ਕੀਤੀ ਵਾਸੂ ਜੀ ਕਿ ਜਿਹੜੀਆਂ ਅਮੈਂਡਮੈਂਟਸ ਸੁਝਾਈਆਂ ਗਈਆਂ ਨੇ ਵਿਰੋਧੀ ਧਿਰਾਂ ਵੱਲੋਂ ਉਹਦੇ ਅੱਛਾ ਇੱਕ ਇਹ ਵੀ ਗੱਲ ਦੱਸ ਦਈਏ ਕਿ ਜਿਹੜਾ ਇਹ ਬਿੱਲ ਹੈ ਇਹਦੇ ਫਰੇਮਵਰਕ ਦੇ ਵਿੱਚ ਇਹ ਗੱਲ ਲਿਖੀ ਹੋਈ ਆ ਕਿ ਜਿਹੜੇ ਵੀ ਪ੍ਰੋਜੈਕਟਸ ਨੂੰ ਆ ਫਾਸਟ ਟਰੈਕ ਕਰਨ ਵਾਲਾ ਜਿਹੜਾ ਪਹਿਲੂ ਆ ਇਹ 5 ਸਾਲ ਬਾਅਦ ਐਕਸਪਾਇਰ ਹੋ ਜਾਏਗਾ। ਸੋ 5 ਸਾਲ ਤੋਂ ਬਾਅਦ ਜੇ ਇਹ ਚੀਜ਼ ਦੁਬਾਰਾ ਤੋਂ ਸਰਕਾਰ ਲਾਗੂ ਕਰਨੀ ਚਾਹੇ ਤਾਂ ਉਹਨੂੰ ਨਵਾਂ ਬਿੱਲ ਲੈ ਕੇ ਆਉਣਾ ਪੈਣਾ। ਇਹਦਾ ਇੱਕ ਸਨਸੈਟ ਕਲੋਜ਼ ਹੈ ਅਤੇ ਵੀ ਇਹ ਇੱਦਾਂ ਨਹੀਂ ਹੈ ਵੀ ਇਨ ਦਾ ਫਿਊਚਰ ਲਗਾਤਾਰ ਇਸੇ ਤਰ੍ਹਾਂ ਇਹ ਗੱਲ ਜਾਰੀ ਰਹਿਣੀ। ਇਟਸ ਅ ਫਾਈਵ ਈਅਰ ਲਾਅ।
ਅਤੇ ਜਿਹੜੀਆਂ ਅਮੈਂਡਮੈਂਟਸ ਸੁਝਾਈਆਂ ਗਈਆਂ ਸਨ, ਜਿਵੇਂ ਪਹਿਲਾਂ ਮੈਂਸ਼ਨ ਕੀਤਾ ਵੀ ਕੁਝ ਅਮੈਂਡਮੈਂਟਸ ਤਾਂ ਅਪਹੋਲਡ ਕੀਤੀਆਂ ਗਈਆਂ ਕਮੇਟੀ ਵੱਲੋਂ ਅਤੇ ਕਈਆਂ ਨੂੰ ਰਿਜੈਕਟ ਕਰ ਦਿੱਤਾ ਗਿਆ। ਜਿਹੜੀਆਂ ਅਮੈਂਡਮੈਂਟਸ ਰਿਜੈਕਟ ਕੀਤੀਆਂ ਗਈਆਂ ਉਹਨਾਂ ਵਿੱਚੋਂ ਇੱਕ ਅਮੈਂਡਮੈਂਟ ਪ੍ਰਪੋਜ਼ਡ ਇਹ ਵੀ ਸੀ ਕਿ ਜਿਹੜਾ ਸਨਸੈਟ ਕਲੋਜ਼ ਆ ਇਹ 5 ਸਾਲਾਂ ਦਾ ਨਹੀਂ 2 ਸਾਲਾਂ ਦਾ ਹੋਣਾ ਚਾਹੀਦਾ। ਪਰ ਕਮੇਟੀ ਨੇ ਕਿਹਾ ਨਹੀਂ ਨਹੀਂ ਇਹ ਨਹੀਂ, ਅਸੀਂ ਪਾਸ ਕਰਨਾ 5 ਸਾਲ ਤਾਂ ਚਾਹੀਦੇ ਨੇ।
ਜੀ, ਉਹਨਾਂ ਨੇ ਕੱਲ੍ਹ ਇਹ ਵੀ ਕਹੀ ਸੀ ਕਿਉਂਕਿ ਸਰਕਾਰ ਨੇ ਇਹ ਕਿਹਾ ਸੀ ਨਾ ਵੀ ਜਿਹੜੇ ਮੇਜਰ ਇਨਫਰਾਸਟਰਕਚਰ ਪ੍ਰੋਜੈਕਟਸ ਨੇ ਇਹ ਇਲੈਕਸ਼ਨ ਵੇਲੇ ਵੀ ਗੱਲ ਹੋਈ ਸੀ ਵੀ ਉਹਨੂੰ 2 ਸਾਲਾਂ ਦੇ ਅੰਦਰ ਅੰਦਰ ਅਸੀਂ ਅਪਰੂਵ ਕਰਾਂਗੇ।
ਫਾਸਟ ਟਰੈਕਿੰਗ ਦਾ ਮਤਲਬ ਇਹ ਹੈ
ਵੀ
ਅਜੇ ਵੀ ਮਾਰਕ ਕਾਰਨੀ ਵਾਰ ਵਾਰ ਇਹੀ ਕਹਿ ਰਹੇ ਨੇ ਵੀ ਜਿਹੜਾ ਵੀ ਕੋਈ ਅਪਰੂਵਲ ਪ੍ਰੋਸੈਸ ਹੈ ਅਸੀਂ ਉਹ 2 ਸਾਲਾਂ ਦੇ ਅੰਦਰ ਅੰਦਰ ਨਿਬੇੜਾਂਗੇ। ਤੇ ਇੱਕ ਪ੍ਰਪੋਜ਼ਲ ਜਿਹੜਾ ਤੁਸੀਂ ਮੈਂਸ਼ਨ ਕਰਨ ਲੱਗੇ ਸੀ ਵੀ ਇਹ ਸੀ ਕਿ ਵੀ ਇਹ ਕਾਨੂੰਨ ਦੇ ਵਿੱਚ ਲਿਖ ਦਿਓ
ਫਿਰ 2 ਸਾਲਾਂ 'ਚ ਅਸੀਂ ਕਰਾਂਗੇ ਇਹ ਕਾਨੂੰਨ ਆ
ਯਾ, ਪਰ ਉਹ ਵੀ ਕਮੇਟੀ ਨੇ ਕਿਹਾ ਨਹੀਂ ਨਹੀਂ ਇਹ ਗੱਲ ਠੀਕ ਨਹੀਂ।
ਜੀ, ਪਰ ਕਮੇਟੀ ਨੇ ਕਿਹੜੀਆਂ ਕਿਹੜੀਆਂ ਤਰਮੀਮਾਂ ਨੇ ਜਿਨ੍ਹਾਂ ਨੂੰ ਕਿ ਪ੍ਰਵਾਨ ਕੀਤਾ ਜਿਹਦੇ ਬਾਰੇ ਹੁਣ ਹਾਊਸ ਆਫ ਕਾਮਨਸ ਦੇ ਵਿੱਚ ਕਹਿ ਲਓ ਹੁਣ ਸਰਕਾਰ ਵੀ ਉਹਨਾਂ 'ਤੇ ਵਿਚਾਰ ਕਿਉਂਕਿ ਵਿਚਾਰ ਕਰਨਾ ਪੈਣਾ ਗਵਰਨਮੈਂਟ ਨੂੰ। ਇਹਨਾਂ ਅਮੈਂਡਮੈਂਟਸ ਦੇ ਵਿੱਚ ਇੱਕ ਤਾਂ ਇਹ ਹੈ ਕਿ ਇਸ ਬਿੱਲ C5 ਨੂੰ ਲੈ ਕੇ ਜਿਹੜੀ ਪਾਰਲੀਮੈਂਟਰੀ ਓਵਰਸਾਈਟ ਆ ਉਹਦੇ ਵਿੱਚ ਵਾਧਾ ਕੀਤਾ ਜਾਵੇ। ਮਤਲਬ ਇਹ ਹੈ ਕਿ ਇੱਕ ਸਪੈਸ਼ਲ ਕਮੇਟੀ ਬਣਾਈ ਜਾਵੇ ਕਿ ਜਿਹੜੀ ਇਹ ਦੇਖੇਗੀ ਕਿ ਇਹ ਬਿੱਲ ਨੂੰ ਕਿਸ ਤਰੀਕੇ ਲਾਗੂ ਕੀਤਾ ਜਾ ਰਿਹਾ। ਇਹ ਕਾਫੀ ਹੱਦ ਤੱਕ ਇਹਦਾ ਇੱਕ ਪੈਰਲਲ ਉਹ ਦੱਸਿਆ ਗਿਆ ਜਦੋਂ ਸਰਕਾਰ ਨੇ ਵਾਸੂ ਜੀ ਜਦੋਂ ਐਮਰਜੈਂਸੀ ਐਕਟ ਲਾਗੂ ਕੀਤਾ ਸੀ 2022 ਦੇ ਵਿੱਚ ਉਹ ਫਰੀਡਮ ਕੋਨਵਾਏ ਨੂੰ ਹਟਾਉਣ ਦੇ ਲਈ, ਉਦੋਂ ਐਮਰਜੈਂਸੀ ਐਕਟ ਦੇ ਵਿੱਚ ਇੱਕ ਮੱਦ ਇਹ ਹੈ ਕਿ ਜਦੋਂ ਸਰਕਾਰ ਐਮਰਜੈਂਸੀ ਐਕਟ ਟ੍ਰਿਗਰ ਕਰਦੀ ਆ ਤਾਂ ਆਟੋਮੈਟਿਕਲੀ ਉਸ ਐਕਟ ਦੇ ਹਿੱਸੇ ਵਜੋਂ ਇੱਕ ਸਪੈਸ਼ਲ ਕਮੇਟੀ ਉਹਦਾ ਗਠਨ ਹੋ ਜਾਂਦਾ ਜਿਹੜੀ ਕਿ ਫਿਰ ਇਸ ਗੱਲ ਦੀ ਓਵਰਸਾਈਟ ਕਰਦੀ ਹੈ, ਇਸ ਗੱਲ ਦੀ ਨਿਗਰਾਨੀ ਕਰਦੀ ਆ ਕਿ ਇਸ ਐਕਟ ਨੂੰ ਕਿਵੇਂ ਲਾਗੂ ਕੀਤਾ ਜਾ ਰਿਹਾ। ਸੋ ਇਸੇ ਤਰ੍ਹਾਂ ਦੀ ਇੱਕ ਤਰਮੀਮ ਇਸ ਬਿੱਲ C5 ਦੇ ਵਾਸਤੇ ਵੀ ਸੁਝਾਈ ਗਈ ਆ।
ਯਾ, ਸੋ ਇੱਕ ਅਮੈਂਡਮੈਂਟ ਇਹ ਸੁਝਾਈ ਗਈ ਆ ਕਿ ਵੀ ਜਿਹੜੇ ਵੀ ਕੋਈ, ਕਿਉਂਕਿ ਸਰਕਾਰ ਨੇ ਦੇਖਣਾ ਕਿ ਵੀ ਕੋਈ ਕਿਹੜਾ ਪ੍ਰੋਜੈਕਟ ਸਾਨੂੰ ਲੱਗਦਾ ਕਿ ਉਹ ਨੈਸ਼ਨਲ ਸਿਗਨੀਫਿਕੈਂਸ ਦਾ ਪ੍ਰੋਜੈਕਟ ਹੈ, ਅਸੀਂ ਇਹਨੂੰ ਫਾਸਟ ਟਰੈਕ ਕਰਨਾ, ਵੀ ਕਿਹੜੇ ਦਸਤਾਵੇਜ਼ਾਂ ਦੇ ਆਧਾਰ 'ਤੇ ਫੈਸਲਾ ਕੀਤਾ ਜਾਂਦਾ।
ਯੈਸ,
ਅਤੇ ਉਹਨਾਂ ਡਾਕੂਮੈਂਟਸ ਨੂੰ ਡਿਸਕਲੋਜ਼ ਕੀਤਾ ਜਾਵੇ
ਜੀ
ਕਿ। ਸੋ ਇੱਕ ਅਮੈਂਡਮੈਂਟ ਇਹ ਸੁਝਾਈ ਗਈ ਆ। ਇੱਕ ਅਮੈਂਡਮੈਂਟ ਇਹ ਹੈ ਕਿ ਵੀ ਜੇ ਜਦੋਂ ਵੀ ਸਰਕਾਰ ਕੋਈ ਵੀ ਪ੍ਰੋਜੈਕਟ ਇਸ ਤਰ੍ਹਾਂ ਫਾਸਟ ਟਰੈਕ ਕਰਨ 'ਤੇ ਆਉਂਦੀ ਹੈ, ਉਸ ਤੋਂ ਪਹਿਲਾਂ ਮਤਲਬ ਪ੍ਰੋਜੈਕਟ ਨੂੰ ਪ੍ਰੋਸੈਸ ਦੇ ਵਿੱਚ ਲਿਆਉਣ ਤੋਂ ਪਹਿਲਾਂ 30 ਦਿਨ ਪਹਿਲਾਂ ਇੱਕ ਪਬਲਿਕ ਐਡਵਾਈਜ਼ਰੀ ਜਾਰੀ ਕੀਤੀ ਜਾਏ, ਜਨਤਾ ਨੂੰ ਅਗਾਹ ਕੀਤਾ ਜਾਏ। ਫਿਰ ਇੱਕ ਇਹ ਆ ਕਿ ਜਦੋਂ ਵੀ ਕੋਈ ਪ੍ਰੋਜੈਕਟ ਇਸ ਤਰ੍ਹਾਂ ਫਾਸਟ ਟਰੈਕ ਕੀਤਾ ਜਾਂਦਾ, ਉਹਦੇ 60 ਦਿਨਾਂ ਦੇ ਅੰਦਰ ਅੰਦਰ ਇੰਡੀਜਨਸ ਕੌਂਸਲਟੇਸ਼ਨਸ ਦੇ ਸੰਬੰਧ ਵਿੱਚ ਇੱਕ ਰਿਪੋਰਟ ਵੀ ਜਾਰੀ ਕੀਤੀ ਜਾਏ ਕਿ ਤੁਸੀਂ ਕਿਹੜੇ ਕਿਹੜੇ ਇੰਡੀਜਨਸ ਭਾਈਚਾਰੇ ਨਾਲ ਕਿਹੜੀ ਕਿਹੜੀ ਕੌਂਸਲਟੇਸ਼ਨ ਕੀਤੀ, 60 ਦਿਨਾਂ ਦੇ ਅੰਦਰ ਅੰਦਰ ਇੱਕ ਰਿਪੋਰਟ ਪਬਲਿਸ਼
ਕਰੋ। ਇਹਦੇ 2 ਹਿੱਸੇ ਨੇ, ਇੱਕ ਤਾਂ ਜਿਹੜਾ, ਕਿਉਂਕਿ ਦੇਖੋ ਕੈਬਨਿਟ ਨੂੰ ਇਸ ਬਿੱਲ ਦੇ ਨਾਲ ਪਾਵਰ ਮਿਲ ਜਾਣੀ ਹੈ ਨਾ, ਉਹਨੇ ਕਹਿਣਾ ਵੀ ਆਹ ਪ੍ਰੋਜੈਕਟ ਨੈਸ਼ਨਲ ਇੰਟਰਸਟ ਦੇ ਵਿੱਚ ਆ, ਇਹਨੂੰ ਕਰੋ ਫਾਸਟ ਟਰੈਕ। ਇਹੀ ਗੱਲ BC ਦੇ ਵਿੱਚ ਵੀ ਜਦੋਂ ਹੋਈ ਸੀ ਆਪਾਂ ਉਦੋਂ ਕਿੰਨੀ ਵਾਰ ਗੱਲ ਕੀਤੀ ਕਿ ਖਦਸ਼ਾ ਇਹ ਸੀ ਇਹਦੇ ਨਾਲ ਕੈਬਨਿਟ ਦੇ ਹੱਥ ਵਿੱਚ ਪਾਵਰ ਬੜੀ ਆ ਜਾਣੀ ਹੈ। ਇਹ ਕਿਵੇਂ ਡਿਸਾਈਡ ਕਰੋਗੇ ਕਿ ਕਿਹੜਾ ਪ੍ਰੋਜੈਕਟ ਨੈਸ਼ਨਲ ਐਂਡ ਇਨ BC ਕੇਸ ਪ੍ਰੋਵਿੰਸ਼ੀਅਲ ਇੰਟਰਸਟ ਦੇ ਵਿੱਚ ਆ, ਅਤੇ ਕਿਹੜੇ ਨੂੰ ਤੁਸੀਂ ਤੇਜ਼ ਕਰਨਾ, ਕਿਹੜੇ ਨੂੰ ਤੁਸੀਂ ਰੈਗੂਲਰ ਪ੍ਰੋਸੈਸ ਦੇ ਵਿੱਚ ਰੱਖਣਾ। ਵੀ ਕੈਬਨਿਟ ਦੇ ਹੱਥ ਦੇ ਵਿੱਚ ਜੇ ਪਾਵਰ ਇਹੋ ਜਿਹੀ ਆ ਗਈ, ਕਿਤੇ ਇੱਦਾਂ ਤਾਂ ਨਹੀਂ ਹੋਏਗਾ ਕਿ ਜਿਨ੍ਹਾਂ ਕੋਲ ਕੈਬਨਿਟ ਦੀ ਪਹੁੰਚ ਹੈ, ਜਿਹੜੇ ਕਿ ਮਹਿੰਗੇ ਲੋਬਿਸਟਸ ਹਾਇਰ ਕਰਕੇ ਆਪਣੀ ਗੱਲ ਸਰਕਾਰੀ ਦਰਬਾਰੇ ਇਫੈਕਟਿਵਲੀ ਪਹੁੰਚਾ ਸਕਦੇ ਨੇ, ਉਹ ਆਪਣੇ ਪ੍ਰੋਜੈਕਟ ਛੇਤੀ ਪਾਸ ਕਰਾ ਜਾਣ, ਅਤੇ ਜਿਨ੍ਹਾਂ ਦਾ ਕਿਸੇ ਦਾ ਪ੍ਰੋਜੈਕਟ ਸੱਚਮੁੱਚ ਵਧੀਆ ਹੋਵੇ ਪਰ ਉਹਨਾਂ ਕੋਲ ਇਹੋ ਜਿਹੀ ਪਹੁੰਚ ਨਾ ਹੋਵੇ, ਅਤੇ ਉਹ ਪਛੜੇ ਰਹਿ ਜਾਣ। ਸੋ ਇਸ ਤਰ੍ਹਾਂ ਦਾ ਕੰਸਰਨ ਸੀ। ਸੋ 30 ਦਿਨਾਂ ਜਿਹੜਾ ਵੀ ਕੋਈ ਪ੍ਰੋਜੈਕਟ ਕੈਬਨਿਟ ਫਾਸਟ ਟਰੈਕ ਕਰਨਾ ਚਾਹੇਗੀ, 30 ਦਿਨ ਪਹਿਲਾਂ ਦੱਸੋ ਵੀ ਆਹ ਪ੍ਰੋਜੈਕਟ 'ਤੇ ਅਸੀਂ ਫਾਸਟ ਟਰੈਕਿੰਗ ਦਾ ਕੰਮ ਕਰਨ ਲੱਗੇ ਹਾਂ, ਅਤੇ ਪ੍ਰੋਜੈਕਟ ਅਪਰੂਵ ਕਰਨ ਤੋਂ 60 ਦਿਨਾਂ ਦੇ ਅੰਦਰ ਅੰਦਰ, ਅਪਰੂਵ ਹੋਣ ਤੋਂ ਬਾਅਦ 60 ਦਿਨਾਂ ਦੇ ਅੰਦਰ ਅੰਦਰ ਦੱਸੋ ਵੀ ਇੰਡੀਜਨਸ ਭਾਈਚਾਰੇ ਨਾਲ ਕਿਹੋ ਜਿਹੀ ਕੰਸਲਟੇਸ਼ਨ ਕੀਤੀ, ਕਿਉਂਕਿ ਜਿਹੜਾ ਆਹ ਪਹਿਲੂ ਆ ਦੀ ਕੰਸਲਟੇਸ਼ਨ ਵਿਦ ਦੀ ਇੰਡੀਜਨਸ ਕਮਿਊਨਿਟੀ, ਇਹ ਵਾਸੂ ਜੀ ਇੱਕ ਬਹੁਤ ਵੱਡਾ ਇਨਫਲੈਕਸ਼ਨ ਪੁਆਇੰਟ ਰਿਹਾ ਇਸ ਸਾਰੀ ਬਿੱਲ C5 ਦੀ ਮੁਖਾਲਫਤ ਦਾ।
ਯਾ, ਜਿਵੇਂ ਕਿ ਬਿੱਲ ਇੱਥੇ ਆਪਣੇ ਬਿੱਲ 15 ਓਨਟੈਰੀਓ ਦੇ ਵਿੱਚ ਬਿੱਲ 5, ਸੋ ਸੇਮ ਉਹੀ ਕਹਾਣੀ ਹੈ ਜੋ ਹੁਣ ਅਸੀਂ ਹਾਊਸ ਆਫ ਕਾਮਨਸ ਦੇ ਵਿੱਚ ਦੇਖ ਰਹੇ ਹਾਂ। ਮਾਰਕ ਕਾਰਨੀ ਨੇ, ਪ੍ਰਾਈਮ ਮਿਨਿਸਟਰ ਨੇ ਹਾਲਾਂਕਿ ਕੱਲ੍ਹ ਇਹਨੂੰ ਐਡਰੈਸ ਕੀਤਾ, ਉਹਨਾਂ ਨੇ ਕਿਹਾ ਕੰਸਲਟੇਸ਼ਨ ਐਂਡ ਕੋਆਪਰੇਸ਼ਨ ਇਜ਼ ਐਟ ਦਾ ਹਾਰਟ ਆਫ C5,
ਕੰਸਲਟੇਸ਼ਨ ਕੋਆਪਰੇਸ਼ਨ ਇੰਗੇਜਮੈਂਟ ਐਂਡ ਪਾਰਟਿਸਿਪੇਸ਼ਨ
ਇਜ਼ ਐਟ ਦਾ ਹਾਰਟ ਆਫ C5, ਵੀ ਉਹ ਤਾਂ ਇਹਦੇ ਦਿਲ ਦੇ ਵਿੱਚ ਵਸੀ ਹੋਈ ਆ, ਵੀ ਕਾਨੂੰਨ ਦੇ ਵਿੱਚ ਅਸੀਂ ਲਿਖਿਆ ਹੋਇਆ ਵੀ ਇਟਸ ਅ ਪਾਰਟ ਆਫ ਦ ਲੈਜਿਸਲੇਸ਼ਨ।
ਅੱਛਾ, ਇਹਦੇ ਨਾਲ ਜੁੜਦੀ ਇੱਕ ਗੱਲ ਹੋਰ ਕਰ ਦਈਏ ਵਾਸੂ ਜੀ, ਕਿਉਂਕਿ ਇਸ ਬਿੱਲ ਦੇ ਵਿੱਚ ਉਹਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਮੱਦਾਂ ਨੇ ਕਿ ਇੰਡੀਅਨ ਐਕਟ ਦੇ ਇੰਡੀਅਨ ਐਕਟ ਨੂੰ ਸਾਈਡ ਸਟੈਪ ਕਰਨ ਦਾ ਇੱਕ ਪ੍ਰੋਵੀਜ਼ਨ ਸੀ ਇਸ ਬਿੱਲ ਦੇ ਵਿੱਚ, ਉਸ ਪ੍ਰੋਵੀਜ਼ਨ ਨੂੰ ਰਿਮੂਵ ਕਰ ਦਿੱਤਾ ਗਿਆ।
ਜਾਂ ਸੋ ਬਹੁਤ ਸਾਰੇ ਐਕਟਸ ਜਿਵੇਂ ਕਿ ਵੀ ਇਹਦੇ ਵਿੱਚ ਇਹ ਲਿਖ ਇੱਕ ਅਮੈਂਡਮੈਂਟ ਪ੍ਰਪੋਜ਼ ਕੀਤੀ ਗਈ ਆ ਵੀ ਜਿਹੜੇ ਕੁਝ ਇੰਪੋਰਟੈਂਟ ਐਕਟਸ ਨੇ ਵੀ ਉਹਨਾਂ ਨੂੰ ਇਹ ਨਵਾਂ ਐਕਟ ਸੁਪਰਸੀਡ ਨਾ ਕਰ ਸਕੇ।
ਜੀ ਜੀ,
ਕਿ ਇਹਨਾਂ ਦੇ ਜਿਹੜੇ ਕੁਝ ਐਗਜ਼ਿਸਟਿੰਗ ਐਕਟਸ ਕਾਨੂੰਨ ਉਹਨਾਂ ਦੇ ਵਿੱਚ ਇਹ ਕਾਨੂੰਨ ਤਰਮੀਮਾਂ ਨਾ ਕਰ ਸਕੇ। ਉਹ ਕਿਹੜੇ ਕਿਹੜੇ ਨੇ? ਸੋ ਲਿਖਵਾਇਆ ਗਿਆ ਇਹਦੇ ਵਿੱਚ ਵੀ ਕ੍ਰਿਮੀਨਲ ਕੋਡ, ਐਥਿਕਸ, ਕੌਨਫਲਿਕਟ ਆਫ ਇੰਟਰਸਟ ਲੈਜਿਸਲੇਸ਼ਨ, ਇੰਡੀਅਨ ਐਕਟ ਐਜ਼ ਯੂ ਮੈਂਸ਼ਨ ਤੇ ਆਫੀਸ਼ੀਅਲ ਲੈਂਗੁਏਜਸ ਐਕਟ।
ਇਹ ਬਲੌਕ ਕਿਊਬੈਕ ਵਾਲਿਆਂ ਦੀ ਮੈਂ ਖਿਆਲ ਅਮੈਂਡਮੈਂਟ ਸੀਗੀ।
ਸੋ ਉਹਨਾਂ ਨੇ ਇਹ ਅਮੈਂਡਮੈਂਟ ਪ੍ਰਪੋਜ਼ ਕੀਤੀ ਆ ਤੇ ਇਹਨੂੰ ਕੰਜ਼ਰਵੇਟਿਵਸ ਨੇ ਵੀ ਸਪੋਰਟ ਕੀਤਾ।
ਇੱਕ ਹੋਰ ਅਮੈਂਡਮੈਂਟ ਜਿਹੜੀ ਬੜੀ ਇੰਪੋਰਟੈਂਟ ਹੈ ਇਹਦੇ ਵਿੱਚ ਸੁਝਾਈ ਗਈ ਉਹ ਇਹ ਹੈ ਕਿ ਜਿਹੜੀ ਆਹ ਕੈਬਨਿਟ ਨੂੰ ਪਾਵਰ ਮਿਲਣੀ ਆ ਨੈਸ਼ਨਲ ਇੰਟਰਸਟ ਵਾਲੇ ਪ੍ਰੋਜੈਕਟਸ ਨੂੰ ਫਾਸਟ ਟਰੈਕ ਕਰਨ ਦੀ, ਇਹ ਪਾਵਰ ਉਦੋਂ ਇਸਤੇਮਾਲ ਨਾ ਕੀਤੀ ਜਾਵੇ ਜਦੋਂ ਪਾਰਲੀਮੈਂਟ ਜਾਂ ਤਾਂ ਡਿਸੋਲਵ ਹੋਈ ਆ ਜਾਂ ਫਿਰ ਸਸਪੈਂਡ ਕੀਤੀ ਹੋਈ ਆ, ਜਿਵੇਂ ਅਸੀਂ ਦੇਖਿਆ ਸੀ ਵੀ ਪ੍ਰੋਰੋਗੇਸ਼ਨ ਜਦੋਂ ਕਰ ਦਿੱਤੀ ਗਈ ਸੀ ਹੁਣ ਅਰਲੀਅਰ ਦਿਸ ਈਅਰ ਇਲੈਕਸ਼ਨ ਤੋਂ ਪਹਿਲਾਂ, ਵੀ ਅਜਿਹੀ ਸਥਿਤੀ 'ਚ ਇੱਦਾਂ ਨਾ ਹੋਵੇ ਵੀ ਪਾਰਲੀਮੈਂਟ ਸਿਟਿੰਗ 'ਚ ਹੈ ਕੋਈ ਨਹੀਂ ਅਤੇ ਕੈਬਨਿਟ ਵਾਲੇ ਕਿਸੇ ਇੱਕ ਆਰਡਰ ਦੇ ਉੱਪਰ ਹਸਤਾਖਰ ਕਰਕੇ ਕਹਿ ਦੇਣ ਕਿ ਲਓ ਜੀ ਆਹ ਫਲਾਨਾ ਪ੍ਰੋਜੈਕਟ ਨੂੰ ਅਸੀਂ ਫਾਸਟ ਟਰੈਕ ਕਰ ਰਹੇ ਹਾਂ। ਸੋ ਉਹ ਵੀ ਇੱਕ ਅਮੈਂਡਮੈਂਟ ਹੈ ਜਿਹੜੀ ਹੁਣ ਇੰਕਲੂਡ ਇਸ ਬਿੱਲ ਦੇ ਵਿੱਚ ਕੀਤੀ ਗਈ ਹੈ।
ਯਾ ਅਤੇ ਕੱਲ੍ਹ ਸਾਰੀਆਂ ਪਾਰਟੀਆਂ, ਕਿਉਂਕਿ ਇਹ ਸਾਰਾ ਕੰਮ ਹੋਇਆ ਪਰਸੋਂ ਦੇਰ ਰਾਤ, ਕੱਲ੍ਹ ਸਾਰੀਆਂ ਪਾਰਟੀਆਂ ਓਪੋਜੀਸ਼ਨ ਪਾਰਟੀਆਂ ਪ੍ਰੈਸ ਰਿਲੀਜ਼ ਜਾਰੀ ਕਰ ਕਰਕੇ ਕਹਿੰਦੀਆਂ ਨੇ ਦੇਖੋ ਜੀ ਅਸੀਂ ਆਹ ਚੈੱਕ ਇਨ ਜਿਹੜਾ ਪਲੇਸ ਕਰਾਤਾ ਕਿ ਅਸੀਂ ਆਹ ਤੁਹਾਡਾ ਧਿਆਨ ਰੱਖਿਆ ਕੈਨੇਡੀਅਨਸ ਦੇ ਜਿਹੜੇ ਹੱਕ ਨੇ ਵੀ ਉਹਨਾਂ ਨੂੰ ਸੁਨਿਸ਼ਚਿਤ ਕਰਨ ਲਈ ਵੀ ਅਸੀਂ ਇੱਦਾਂ ਦੀਆਂ ਤਰਮੀਮਾਂ ਜਿਹੜੀਆਂ ਨੇ ਕਰਾਤੀਆਂ ਨੇ। ਹਕੀਕਤ ਇਹ ਹੈ ਕਿ ਓਪੋਜੀਸ਼ਨ ਪਾਰਟੀਆਂ ਦੇ ਕੋਲ ਇਸ ਵੇਲੇ ਕੋਈ ਪਾਵਰ ਨਹੀਂ ਹੈਗੀ ਹਾਊਸ ਦੇ ਵਿੱਚ। ਸੋ ਹੁਣ ਜਦੋਂ ਵੋਟਿੰਗ ਹੋਣੀ ਹੈ ਸਾਰਿਆਂ ਨੇ ਦੇਖਿਓ ਇਹਨੂੰ ਸਪੋਰਟ ਕਰਨਾ ਤੇ ਇਹ ਬਿੱਲ ਪਾਸ ਹੋ ਹੀ ਜਾਣਾ ਹੈ।
ਜਦੋਂ ਬਸੂ ਜੀ ਡਿਬੇਟ ਕੱਟ ਸ਼ਾਰਟ ਕਰਨੀ ਸੀ ਉਦੋਂ 335 ਤੋਂ 30 ਦੇ ਫਰਕ ਦੇ ਨਾਲ ਉਹ ਡਿਬੇਟ ਦਾ ਸਮਾਂ ਕੱਟ ਸ਼ਾਰਟ ਕਰਨ ਦਾ ਮਤਾ ਪਾਸ ਹੋ ਗਿਆ ਸੀ। ਕੰਜ਼ਰਵੇਟਿਵਸ ਨੇ ਲਿਬਰਲਸ ਦੀ ਸਪੋਰਟ ਕਰ ਦਿੱਤੀ ਸੀ ਇਹਦੇ ਵਿੱਚ।
ਯਾ ਪਰ ਬਾਕੀ ਪਾਰਟੀਆਂ ਨੇ ਪੋਜ਼ ਕੀਤਾ ਸੀ, ਦੈਟ ਵਾਸ ਡਿਫਰੈਂਟ ਬਿੱਲ ਜਿਹੜਾ 3350 ਵਾਲਾ ਸੀ।
ਨਹੀਂ ਨਹੀਂ ਉਹ ਇਹੀ ਸੀ ਕਿ ਜਿਹੜੇ ਇਸ ਬਿੱਲ ਦੇ ਉੱਪਰ C5 ਦੇ ਉੱਪਰ ਡਿਬੇਟ ਕੱਟ ਸ਼ਾਰਟ ਕਰ ਦਿਓ, ਉਹ ਇਹ ਵਾਲਾ ਮਤਾ ਸੀ ਨਾ।
ਕੰਜ਼ਰਵੇਟਿਵ ਸਪੋਰਟਡ ਬਾਈ ਦ ਅਦਰ ਪਾਰਟੀਜ਼ ਬਲੌਕ NDP ਦੇ ਅਪੋਜ਼ਡ
ਦੇ ਅਪੋਜ਼ਡ ਹਾਂ ਜਿਹੜੇ 30
ਜਣੇ ਜ਼ੀਰੋ ਨਹੀਂ ਹੋ ਸਕਦਾ।
ਨਹੀਂ ਨਹੀਂ 335 ਤੋਂ 30 ਦੇ ਫਰਕ ਨਾਲ ਮੈਂ ਜ਼ੀਰੋ ਕਹਿਤਾ ਸੀ।
ਹਾਂ
ਅੱਛਾ ਸੋਰੀ,
335 ਜ਼ੀਰੋ ਜਿਹੜਾ ਸੀ ਉਹ ਵੱਖਰਾ ਸੀ।
ਹਾਂ ਸੋਰੀ, ਮੈਂ 335-30 ਕਹਿਣਾ ਚਾਹੁੰਦਾ ਸੀ, ਮੇਰਾ ਮਕਸਦ ਇਹ ਸੀ ਕਿ
ਜੀ ਜੀ ਉਹਦਾ ਤੁਸੀਂ 30 ਕਿਹਾ ਹੋਵੇ ਮੈਨੂੰ ਜ਼ੀਰੋ ਸੁਣਾਈ
ਦਿੱਤਾ ਜੋ ਵੀ ਹੈ
ਦੈਟਸ ਓਕੇ। ਯਾ ਇੱਕ ਸਿਗਾ ਮਤਾ 335 ਤੇ ਜ਼ੀਰੋ ਦੇ ਫਰਕ ਨਾਲ ਮੇਰਾ ਖਿਆਲ ਕੋਈ ਵੱਖਰਾ ਬਿੱਲ ਸੀ ਉਹਨੂੰ ਉਹਦੀ ਜਿਹੜੀ ਸੈਕਿੰਡ ਰੀਡਿੰਗ ਹਾਊਸ ਦੇ ਵਿੱਚੋਂ ਪਾਸ ਹੋਈ ਸੀ ਤੇ ਉਹਦੇ ਵਿੱਚ 335-0 ਨਾਲ ਉਹ ਪਾਸ
ਹੋਇਆ ਸੀਗਾ। ਵਾਸੂ ਜੀ ਇੱਕ ਸਪਲਾਈ ਚੇਨ ਆ ਜਿਹੜੀ ਡੇਰੀ ਸੈਕਟਰ ਦੀ ਵੀ ਉਹਨੂੰ ਨੈਗੋਸੀਏਸ਼ਨਸ ਦੇ ਵਿੱਚ ਨਹੀਂ ਵਰਤਿਆ ਜਾਏਗਾ। ਵਾਸ ਇਟ ਦੈਟ ਵਨ?
ਨਹੀਂ ਨੋ ਦੈਟ ਵਨ,
ਉਹ ਨਹੀਂ ਹੋ ਸਕਦਾ।
ਨੋ ਦੈਟ ਵਨ,
ਉਹ ਕੰਜ਼ਰਵੇਟਿਵ ਦੇ ਹੱਥ ਨਹੀਂ ਵੋਟ ਪਾਉਣਗੇ।
ਸੋ ਉਹ ਬਿੱਲ ਉਹਦੇ ਵਿੱਚ ਜਿਹੜਾ ਜਿਹਦੇ ਚ ਪ੍ਰਾਈਵੇਸੀ ਲੈਜਿਸਲੇਸ਼ਨ ਜੋੜੀ ਹੋਈ ਆ
ਜੀ ਜੀ,
ਜਿਹੜਾ ਆਪਾਂ ਕੱਲ ਗੱਲ ਕੀਤੀ ਆ
ਪਰ C2 ਤੇ ਹਲੇ ਵੋਟਿੰਗ ਹੋਣੀ ਆ।
ਇਟ ਇਜ਼ C2 ਉਹਦੀ ਸੈਕਿੰਡ ਰੀਡਿੰਗ,
ਸੈਕਿੰਡ ਰੀਡਿੰਗ
C2 ਦੇ ਵਿੱਚ ਇਹ ਗੱਲ ਨਾਲ ਜੁੜੀ ਹੋਈ ਆ ਕਿ ਜਿਹੜੀ ਪ੍ਰੋਵਿੰਸ਼ੀਅਲ ਜਿਹੜੇ ਪ੍ਰਾਈਵੇਸੀ ਲਾਜ਼ ਨੇ ਉਹ ਫੈਡਰਲ ਪੋਲੀਟੀਕਲ ਪਾਰਟੀਆਂ ਦੇ ਉੱਤੇ ਨਹੀਂ ਲਾਗੂ
ਹੋਣਗੇ,
ਇਸ ਕਰਕੇ ਉਹ ਬਿੱਲ ਸੈਨੇਟ ਦੇ ਵਿੱਚ ਅੜਿਆ ਹੋਇਆ
ਜੀ ਜੀ
ਤੇ ਉਹਨੂੰ ਹਾਊਸ ਦੇ ਵਿੱਚੋਂ ਸਾਰੀਆਂ ਪਾਰਟੀਆਂ ਨੇ ਉਹਨੂੰ ਸਪੋਰਟ ਕੀਤਾ ਸੀ, ਇਸ ਕਰਕੇ ਉਹ 335-0 ਦੇ ਫਰਕ ਨਾਲ ਸੈਕਿੰਡ ਰੀਡਿੰਗ ਪਾਸ ਕਰ ਗਿਆ ਸੀ।
ਦੈਟ ਇਜ਼ C2 ਪਰ ਉਸ ਬਿੱਲ ਦਾ ਮੁਕੰਮਲ ਪਾਸ ਹੋ ਸਕਣਾ ਅੱਜ ਸੰਭਵ ਨਹੀਂ ਹੈ ਕਿਉਂਕਿ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਹਜੇ ਕੁਝ ਸ਼ੱਕ ਸ਼ੁਬਾਹ ਨੇ, ਕੰਸਰਨਸ ਨੇ। ਸੋ ਉਹ ਤਾਂ ਹੁਣ ਬਸ ਜਿਹੜੀ ਫਾਲ ਸੈਸ਼ਨ ਦੇ ਵਿੱਚ ਹੀ ਉਸ ਬਿੱਲ ਬਾਰੇ ਹੋਰ ਗੱਲਬਾਤ ਹੋਏਗੀ।
ਯੈਸ,
ਸੋ ਅੱਜ ਬਿੱਲ C5 ਸੈਂਟਰ ਆਫ ਅਟਰੈਕਸ਼ਨ ਜਾਂ ਕਹਿ ਲਓ ਇੱਕ ਫੋਕਲ ਪੁਆਇੰਟ ਰਹਿਣ ਵਾਲਾ ਅਤੇ ਅੱਜ ਇਸ ਬਿੱਲ ਦੇ ਉੱਪਰ ਵੋਟਿੰਗ ਹੋਣ ਤੋਂ ਬਾਅਦ ਹਾਊਸ ਆਫ ਕਾਮਨਸ ਜਿਹੜੀ ਸਿਟਿੰਗ ਆ ਸੈਸ਼ਨ ਆ ਉਹ ਖਤਮ ਹੋ ਜਾਣਾ। ਇੱਕ ਛੋਟੀ ਜਿਹੀ ਬ੍ਰੇਕ ਲਈਏ ਅਤੇ ਬ੍ਰੇਕ ਤੋਂ ਬਾਅਦ ਨਾ ਵਾਪਸੀ ਕਰਕੇ ਆਪਣੇ ਕੋਲ ਸਮਾਂ ਥੋੜ੍ਹਾ ਹੀ ਹੋਣਾ, ਫਿਰ ਖਬਰਾਂ ਦੇ ਬੁਲੇਟਿਨ ਦਾ ਵੀ ਟਾਈਮ ਆ। ਪਰ ਬਸ ਜੀ ਖਬਰਾਂ ਜੇ ਆਪਾਂ, ਇੱਕ ਤਾਂ CMHC ਨੇ ਕਿਹਾ ਕਿ ਅਫੋਰਡੇਬਿਲਿਟੀ ਅਚੀਵ ਕਰਨ ਦੇ ਲਈ ਕੈਨੇਡਾ ਦੇ ਵਿੱਚ ਕਿੰਨੇ ਨਵੇਂ ਘਰਾਂ ਦੀ ਉਸਾਰੀ ਕਰਨ ਦੀ ਲੋੜ ਆ ਉਹਦੇ ਬਾਰੇ ਗੱਲ ਕਰਨੀ ਆ। PBO ਉਹ ਆਪਣਾ ਲਹਿਦਾ ਸਿਰ ਖੁਰਕਦੇ ਫਿਰਦੇ ਨੇ ਕਿ ਭਾਈ ਮੈਨੂੰ ਜਾਣਕਾਰੀ ਨਹੀਂ ਹੈਗੀ, ਮੈਂ ਕਿਵੇਂ ਦੱਸਾਂ ਕਿ ਐਤਕੀ ਡੈਫੀਸਿਟ ਕਿਵੇਂ ਕਿੰਨਾ ਹੋਣਾ ਕਿਉਂਕਿ ਸਰਕਾਰ ਨੇ ਬਜਟ 'ਤੇ ਕੋਈ ਪ੍ਰਜੈਂਟ ਨਹੀਂ ਕੀਤਾ। ਪਰ ਫਿਰ ਵੀ ਉਹਨਾਂ ਨੇ ਇਲੈਕਸ਼ਨ ਦੇ ਸਮੇਂ ਦੇ ਕੁਝ ਵਾਅਦਿਆਂ ਨੂੰ ਫੈਕਟਰ ਇਨ ਕਰਕੇ ਅਤੇ ਕੁਝ ਹੋਰ ਪਹਿਲੂ ਜਿਹੜੀਆਂ ਹੁਣ ਕੁਝ ਅਨਾਊਂਸਮੈਂਟਸ ਹੋਈਆਂ ਉਹਨਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਜ਼ਰੂਰ ਦੱਸਿਆ ਕਿ ਪ੍ਰੋਜੈਕਟਿਡ ਨੰਬਰ ਕਿਹੜੇ ਪਾਸੇ ਨੂੰ ਜਾਣਗੇ, ਹੋਰ ਉਹਨਾਂ ਨੇ ਕਿਹੜੀਆਂ ਗੱਲਾਂ ਹਾਈਲਾਈਟ ਕੀਤੀਆਂ ਉਹ ਵੀ ਗੱਲ ਕਰਾਂਗੇ।
ਪਰ 335-30 ਨਹੀਂ ਹੋ ਸਕਦਾ, ਉਹ 365 ਸੀਟਾਂ ਹੋ ਗਈਆਂ ਫਿਰ
300। ਯਾਰ ਇਹ ਵੀ ਗੱਲ ਤੁਹਾਡੀ ਸਹੀ ਆ,
335-0 ਸੀਗਾ,
335
ਜਿਹੜਾ ਉਹ
335 ਨਾ ਹੋਵੇ, 305-30 ਸੀ,
305-30 ਹੋ
ਸਕਦਾ, ਉਹ ਟੋਟਲ 335 ਸੀ ਕਿਉਂਕਿ ਸਾਰੇ MP ਉਦੋਂ ਮੌਜੂਦ ਨਹੀਂ ਸੀ, 8 ਜਣੇ ਐਬਸੈਂਟ ਸੀ,
ਕੁਡ ਹੈਵ ਬੀਨ 305
ਐਂਡ 30 ਸੀ। ਯੂ ਆਰ ਰਾਈਟ, ਗੁੱਡ ਮੈਨ ਵੈਰੀ
ਨਾਈਸ ਜਸਟ ਥਿੰਕਿੰਗ ਮੈਨ ਸੀਟਾਂ ਵੱਧ ਹੋ ਗਈਆਂ
343
ਨੇ ਟੋਟਲ
ਯਾ ਟੋਟਲ 343 ਉਹ 305-30 ਦਾ ਫਰਕ ਹੋਣਾ
ਜੀ
ਯਾ ਆਪਾਂ ਉਹ ਮੈਂ 305 ਦੇ ਵਿੱਚ 30 ਜੋੜ ਕੇ 335 ਕਰ
ਕਿਉਂਕਿ ਮੈਨੂੰ ਆਈ ਨੋ ਹਾਊ ਵੀ ਆਪਰੇਟ ਬੋਥ ਆਫ ਅਸ ਸੋ ਅਸੀਂ ਜਿਹੜਾ ਨੰਬਰ ਪੜਿਆ ਸੀ ਨਾ 335-0
ਜੀ
ਉਹ ਕਿਤੇ ਜ਼ਿਹਨ ਦੇ ਵਿੱਚ ਰਹਿ ਗਿਆ
ਹਾਂ
ਯਾ ਬਟ ਦੈਟ ਵਾਸ ਫੋਰ ਬਿਲ ਸੀ 2 ਸੈਕੰਡ ਰੀਡਿੰਗ
ਕਰੈਕਟ ਬਸੋ ਜੀ CMHC ਵਾਲਿਆਂ ਨੇ ਰਿਪੋਰਟ ਕੱਢੀ ਆ ਕਿ ਹੁਣ ਦੇਖੋ ਕੈਨੇਡਾ ਦੇ ਵਿੱਚ ਹੋਮ ਅਫੋਰਡੇਬਿਲਿਟੀ ਨੂੰ ਲੈ ਕੇ ਘਰਾਂ ਦੀਆਂ ਕੀਮਤਾਂ ਇੰਨੀਆਂ ਜ਼ਿਆਦਾ ਵੱਧ ਚੁੱਕੀਆਂ ਨੇ ਲੋਕਾਂ ਵਾਸਤੇ ਘਰ ਅਫੋਰਡ ਕਰਨਾ ਬੜਾ ਮੁਸ਼ਕਲ ਹੋਇਆ ਉਹਨਾਂ ਦਾ ਇਹ ਕਹਿਣਾ ਵੀ ਜੇ ਕੈਨੇਡਾ ਦੇ ਵਿੱਚ 2019 ਵਾਲੇ ਪੱਧਰ 'ਤੇ ਜੋ ਅਫੋਰਡੇਬਿਲਿਟੀ ਸੀਗੀ ਪੈਂਡੈਮਿਕ ਤੋਂ ਪਹਿਲਾਂ ਜੇ ਉਹੀ ਅਫੋਰਡੇਬਿਲਿਟੀ ਦਾ ਲੈਵਲ ਹਾਲਾਂਕਿ 2019 ਦੇ ਵਿੱਚ ਵੀ ਇੱਦਾਂ ਦੀਆਂ ਰਿਪੋਰਟਾਂ ਆਉਂਦੀਆਂ ਸੀ ਕਿ ਅਨਅਫੋਰਡੇਬਲ ਬਹੁਤ ਹੈ ਇੱਥੇ ਘਰ ਲੈਣਾ ਬੜਾ ਮੁਸ਼ਕਲ ਆ ਪਰ ਉਦੋਂ ਤੋਂ ਲੈ ਕੇ ਹੁਣ ਤੱਕ ਸਥਿਤੀ ਹੋਰ ਵੀ ਜ਼ਿਆਦਾ ਗੰਭੀਰ ਹੋ ਗਈ ਆ ਕਿ ਜੇ ਐਟਲੀਸਟ 2019 ਦੇ ਪੱਧਰ ਵਾਲੀ ਅਫੋਰਡੇਬਿਲਿਟੀ ਅਚੀਵ ਕਰਨੀ ਆ ਤਾਂ ਉਹਦੇ ਲਈ ਘਰਾਂ ਦੀ ਸਪਲਾਈ ਵਧਾਉਣ ਦੀ ਲੋੜ ਪੈਣੀ ਹੈ ਅਤੇ ਉਸ ਸਪਲਾਈ ਦੇ ਵਿੱਚ ਅਗਲੇ 10 ਸਾਲਾਂ ਦੇ ਵਿੱਚ 48 ਲੱਖ ਤੱਕ ਨਵੇਂ ਹੋਰ ਘਰ ਚਾਹੀਦੇ ਨੇ ਤਾਂ ਫਿਰ 2035 ਦੇ ਵਿੱਚ ਜੇ 2035 ਤੱਕ 48 ਲੱਖ ਨਵੇਂ ਘਰ ਬਣ ਸਕਦੇ ਨੇ ਹੋਰ ਤਾਂ 2019 ਵਾਲੇ ਪੱਧਰ ਦੀ ਅਫੋਰਡੇਬਿਲਿਟੀ ਅਚੀਵ ਕਰ ਸਕਾਂਗੇ
ਸੋ ਦੇਖੋ 2023 ਦੇ ਵਿੱਚ ਵੀ CMHC ਨੇ ਇਸ ਤਰ੍ਹਾਂ ਦੀ ਇੱਕ ਰਿਪੋਰਟ ਪੇਸ਼ ਕੀਤੀ ਸੀ
ਹਾਂਜੀ
ਜਦੋਂ ਇਹਨਾਂ ਨੇ ਦੱਸਿਆ ਸੀ ਕਿ 2030 ਤੱਕ ਸਾਨੂੰ ਕਿੰਨੇ ਨਵੇਂ ਘਰ ਚਾਹੀਦੇ ਨੇ
ਹਾਂਜੀ
ਉਦੋਂ ਇਹਨਾਂ ਨੇ ਇਹ ਕਿਹਾ ਸੀ ਵੀ ਜੇ 2030 ਤੱਕ ਅਸੀਂ 35 ਲੱਖ ਐਡੀਸ਼ਨਲ ਘਰ ਬਣਾ ਲਈਏ ਵੈਸੇ 23 ਲੱਖ ਤਾਂ ਕਹਿੰਦੇ ਮੌਜੂਦਾ ਪੇਸ ਤੇ ਬਣਨੇ ਹੀ ਨੇ ਔਨ ਟਾਪ ਆਫ ਦੈਟ 35 ਲੱਖ ਹੋਰ ਬਣਾਈਏ
3.5 ਮਿਲੀਅਨ
ਹਾਂ ਟੋਟਲ 58 ਲੱਖ ਹੋ ਗਏ ਸੋ 3.5 ਮਿਲੀਅਨ ਅਸੀਂ ਘਰ ਐਡੀਸ਼ਨਲ ਕੰਸਟਰਕਟ ਕਰੀਏ ਟਿਲ 2030 ਫਿਰ ਅਸੀਂ ਵਿਜੇ ਜੀ 2004 ਵਾਲੇ ਅਫੋਰਡੇਬਿਲਿਟੀ ਲੈਵਲ ਤੇ ਜਾਵਾਂਗੇ
ਰਾਈਟ
ਅਜੇ ਤੱਕ ਜਿਹੜਾ ਬੈਂਚਮਾਰਕ ਈਅਰ CMHC ਵੱਲੋਂ ਕੰਸਿਡਰ ਕੀਤਾ ਜਾ ਰਿਹਾ ਸੀ ਦੈਟ ਵਾਸ 2004 ਹੁਣ ਜਿਹੜੀ ਨਵੀਂ ਰਿਪੋਰਟ ਆਈ ਹੈ ਕੱਲ ਉਹਦੀ ਮੇਨ ਹਾਈਲਾਈਟ ਹੀ ਇਹ ਹੈ ਕਿ ਇਹਨਾਂ ਨੇ ਆਪਣਾ ਬੈਂਚਮਾਰਕ ਈਅਰ ਹੀ ਹੁਣ ਚੇਂਜ ਕਰਤਾ CMHC ਹੈਜ਼ ਗਿਵਨ ਅਪ ਉਹਨਾਂ ਨੂੰ ਹੁਣ ਇਹ ਸਮਝ ਆ ਗਈ ਹੈ ਵੀ ਅਸੀਂ ਇੰਨੇ ਘਰ ਬਣਾ ਹੀ ਨਹੀਂ ਸਕਦੇ ਕਿ 2004 ਵਾਲੇ ਅਫੋਰਡੇਬਿਲਿਟੀ ਲੈਵਲਸ ਵਾਪਸ ਆ ਜਾਣ ਹੁਣ ਉਹ ਕਹਿੰਦੇ ਅਸੀਂ ਪੈਂਡੈਮਿਕ ਤੋਂ ਪਹਿਲਾਂ ਵਾਲਾ ਜਿਹੜਾ ਕਹਿ ਲਓ ਵੀ ਥੋੜਾ ਜਿਹਾ ਸਥਿਰ ਸਾਲ ਸੀ ਕੰਪੈਰੇਟਿਵਲੀ ਵੀ 2019 ਉੱਥੇ ਤੱਕ ਹੀ ਪਹੁੰਚੀਏ ਤਾਂ ਨਹੀਂ ਮਤਾ
ਸੋ ਬਸੋ ਜੀ 2023 'ਚ ਜਦੋਂ ਇਹ ਗੱਲ ਚੱਲਦੀ ਸੀ ਕਿ 2030 ਤੱਕ ਜੇ 58 ਲੱਖ ਨਵੇਂ ਘਰ ਬਣਨ ਤਾਂ ਉਹਦਾ ਮਤਲਬ ਇਹ ਸੀਗਾ ਕਿ 7 ਸਾਲਾਂ ਦੇ ਵਿੱਚ ਤੁਹਾਨੂੰ ਤਕਰੀਬਨ 8 ਲੱਖ ਤੋਂ ਵੀ ਵੱਧ ਘਰ ਹਰ ਸਾਲ ਬਣਾਉਣੇ ਪੈਣਗੇ ਜਿਹੜੀ ਸਾਡੀ ਕਰੰਟ ਪੇਸ ਆਫ ਕੰਸਟਰਕਸ਼ਨ ਸੀਗੀ ਉਹਦੇ ਮੁਤਾਬਕ ਇਹ ਸੀਗਾ ਵੀ 2.3 ਮਿਲੀਅਨ ਘਰ ਹੀ ਬਣਨੇ ਸੀ ਤਕਰੀਬਨ ਕੱਲ੍ਹ ਵੀ ਹਰ ਸਾਲ ਦੇ 3.75 ਲੱਖ ਘਰ ਸੋ ਕਿੱਥੇ 3.75 ਲੱਖ ਘਰ ਸਾਲ ਦੀ ਮਤਲਬ ਉਹਦੇ 5 ਲੱਖ ਦਾ ਫਰਕ ਆ ਹਰ ਸਾਲ ਯੂ ਨੀਡ ਟੂ ਕੰਸਟਰਕਟ 500,000 ਐਕਸਟਰਾ ਹੋਮਸ ਫਿਰ ਉਹਦੇ ਨਾਲ ਜੁੜਦੀ ਡਿਸਕਸ਼ਨ ਇਹ ਸ਼ੁਰੂ ਹੋ ਜਾਂਦੀ ਆ ਵੀ ਇੰਨੇ ਵੱਡੇ ਪੱਧਰ 'ਤੇ ਘਰਾਂ ਦੀ ਉਸਾਰੀ ਵਾਸਤੇ ਪਹਿਲੀ ਗੱਲ ਤਾਂ ਸਾਡੀ ਸਿਟੀਜ਼ ਦੇ ਵਿੱਚ ਕਪੈਸਿਟੀ ਜਿਹੜੀ ਪਰਮਿਟਿੰਗ ਅਪਰੂਵਲਸ ਅਤੇ ਹੋਰ ਪਹਿਲੂ ਫਿਰ ਜਿਹੜੀ ਸਕਿੱਲਡ ਲੇਬਰ ਆ ਜਿਹਨਾਂ ਨੇ ਘਰ ਬਣਾਉਣੇ ਨੇ ਸਾਡੇ ਕੋਲ ਬੰਦੇ ਤੱਕ ਨਹੀਂ ਹੈਗੇ ਫਿਰ ਇਹ ਡਿਸਕਸ਼ਨ ਫਿਰ ਉਹਦੇ ਨਾਲ ਜਾ ਕੇ ਜੁੜਦੀ ਆ ਕਿ ਸਾਡੇ ਕੋਲ ਜਦੋਂ ਇੰਨੀ ਵੱਡੀ ਗਿਣਤੀ 'ਚ ਪਿਛਲੇ ਸਾਲਾਂ 'ਚ ਜਹਾਜ਼ਾਂ ਦੇ ਜਹਾਜ਼ ਭਰ ਕੇ ਅੰਤਰਰਾਸ਼ਟਰੀ ਵਿਦਿਆਰਥੀ ਕੈਨੇਡਾ ਦੇ ਵਿੱਚ ਆਏ ਤਾਂ ਉਦੋਂ CMHC ਦੀਆਂ ਰਿਪੋਰਟਾਂ ਦੇ ਆਧਾਰ 'ਤੇ ਇਹ ਪੋਲਿਸੀ ਕਿੱਥੇ ਸੀ ਕਿ ਇੱਥੇ ਆ ਕੇ ਇੰਟਰਨੈਸ਼ਨਲ ਸਟੂਡੈਂਟਸ ਉਹਨਾਂ ਟ੍ਰੇਡਸ ਦੀ ਪੜ੍ਹਾਈ ਕਰਨ ਜਿਹਨਾਂ ਟ੍ਰੇਡਸ ਦੀ ਸਾਨੂੰ ਕੰਸਟਰਕਸ਼ਨ ਇੰਡਸਟਰੀ ਦੇ ਵਿੱਚ ਜ਼ਰੂਰਤ ਹੈ ਉਦੋਂ ਤਾਂ ਹੁੰਦਾ ਇਹ ਰਿਹਾ ਵੀ ਬਿਜ਼ਨਸ ਦੀ ਪੜ੍ਹਾਈ ਕਰਾਵਾਂਗੇ ਜੀ ਅਸੀਂ ਸਾਰਿਆਂ ਨੇ ਬਿਜ਼ਨਸ ਦੀਆਂ ਡਿਗਰੀਆਂ ਕਰਕੇ ਕੰਮ ਉਹ ਕੋਈ ਹੋਰ ਉਹਨਾਂ ਨੂੰ ਆਊਟ ਜੋਬਸ ਕਰਨੀਆਂ ਪੈ ਰਹੀਆਂ ਨੇ ਸੋ ਜਿਹੜਾ ਉਹ ਮਿਸਮੈਚ ਆ ਪੋਲਿਸੀ ਦਾ ਉਹ ਸਿੱਧੇ ਤੌਰ 'ਤੇ ਸਟਾਰਕ ਨਜ਼ਰ ਆਉਂਦਾ ਰਿਹਾ ਸੋ ਦ ਰੀਜ਼ਨ ਆਈ ਐਮ ਸੇਇੰਗ ਦਿਸ ਆਪਾਂ ਅਕਸਰ ਇਹ ਗੱਲ ਕਰਦੇ ਹਾਂ ਯੂ ਆਫਟਨ ਹਾਈਲਾਈਟ ਦਿਸ ਵੀ ਰਿਪੋਰਟ ਬਣ ਗਈ ਰਿਪੋਰਟਾਂ ਦਾ ਕਾਗਜ਼ਾਂ ਦਾ ਢਿੱਡ ਭਰਤਾ ਉਹ ਰਿਪੋਰਟ ਦੇ ਉੱਪਰ ਜਿਹੜਾ ਬਾਕੀ ਦਾ ਪੋਲਿਸੀ ਲੈਵਲ ਦਾ ਐਕਸ਼ਨ ਆ ਉਹ ਕਿੱਥੇ ਆ
ਅਤੇ ਹੁਣ ਜਿਹੜੀ ਇਹ ਰਿਪੋਰਟ ਆ ਇਸ ਸਮੇਂ ਕਿ ਅਸੀਂ ਸਪਲਾਈ ਵਧਾਈਏ ਹਕੀਕਤ ਇਹ ਮਾਰਕੀਟ ਦੇ ਵਿੱਚ ਇਸ ਵੇਲੇ ਜੋ ਹਾਲਾਤ ਆ ਕਿ ਕਿੰਨੇ ਸਾਰੇ ਕੌਂਡੋਸ ਬਣੇ ਪਏ ਨੇ ਵਿਕ ਨਹੀਂ ਰਹੇ ਨਵੇਂ ਪ੍ਰੋਜੈਕਟਸ ਕਈ ਡਿਵੈਲਪਰਸ ਬਣਾਉਣ ਲਈ ਬਿਲਕੁਲ ਤਿਆਰ ਖੜੇ ਨੇ ਪਰ ਉਹ ਰੁਕੇ ਹੋਏ ਨੇ ਕਿਉਂਕਿ ਉਹਨਾਂ ਨੂੰ ਕੌਨਫੀਡੈਂਸ ਹੀ ਨਹੀਂ ਮਾਰਕੀਟ ਦੇ ਵਿੱਚ ਕਿਉਂਕਿ ਇਸ ਵੇਲੇ ਜੋ ਆਰਥਿਕ ਅਨਿਸ਼ਚਿਤਤਾ ਹੈ ਦੈਟਸ ਅ ਮੇਨ ਰੀਜ਼ਨ ਕਿ ਰੀਅਲ ਇਸਟੇਟ ਇਸ ਵੇਲੇ ਇੰਨੀ ਜ਼ਿਆਦਾ ਡਗਮਗਾਈ ਹੋਈ ਹੈ
ਅਤੇ ਸੋਰੀ ਜੇ ਇਹਦੇ ਨਾਲ ਬਸ ਵੀ ਜੁੜਦੀ ਗੱਲ ਇੱਕ ਹੋ ਰਹੀ ਹੈ ਜਿਹੜੇ ਘਰਾਂ ਦੀ ਵਿਕਰੀ ਇਸ ਵੇਲੇ ਦੇਖੋ ਇੱਕ ਪਾਸੇ ਇੰਟਰਸਟ ਰੇਟ ਡਾਊਨ ਆਏ ਹੋਏ ਨੇ ਲੋਕਾਂ ਨੂੰ ਕੈਨੇਡਾ ਦੇ ਵਿੱਚ ਘਰਾਂ ਦੀ ਲੋੜ ਆ ਬਣੇ ਬਣਾਏ ਯੂਨਿਟਸ ਵਿਕ ਨਹੀਂ ਰਹੇ ਅਸੀਂ ਪਹਿਲਾਂ ਵੀ ਇਹ ਗੱਲ ਕੀਤੀ ਹੈ ਕਿ ਬਹੁਤ ਸਾਰੇ ਯੂਨਿਟਸ ਤਾਂ ਇਹੋ ਜਿਹੇ ਨੇ ਜਿਹੜੇ ਉਸ ਫੈਮਿਲੀ ਜਿਹੜੇ ਕਿਸੇ ਫੈਮਿਲੀ ਨੇ ਰਹਿਣਾ 400 ਸਕੇਅਰ ਫੁੱਟ ਦੇ ਯੂਨਿਟ 'ਚ ਅਗਲਾ ਕਹਿੰਦਾ ਮੇਰਾ ਤਾਂ ਸਰਦਾ ਨਹੀਂ ਯੂ ਨੀਡ ਅ ਬਿਗਰ ਸਪੇਸ ਟੋਰੋਂਟੋ ਵਾਲੇ ਪਾਸੇ ਇੱਕ ਇਹ ਬਹੁਤ ਵੱਡੀ ਸਮੱਸਿਆ ਬਣੀ ਆ ਅੱਛਾ ਇਹ ਛੋਟੇ ਛੋਟੇ ਯੂਨਿਟਸ ਬਣਨ ਕਿਉਂ ਲੱਗ ਗਏ ਇੱਕ ਇਹਦੀ ਵੀ ਪੁਣਛਾਣ ਕਰਨੀ ਬੜੀ ਲਾਜ਼ਮੀ ਆ ਕਿ ਪਿਛਲੇ ਸਾਲਾਂ ਦੇ ਵਿੱਚ ਇੱਕ ਈਕੋਸਿਸਟਮ ਇਹੋ ਜਿਹਾ ਡਿਵੈਲਪ ਹੋ ਗਿਆ ਕਿ ਘਰਾਂ ਦੀਆਂ ਕੀਮਤਾਂ ਕਿਉਂਕਿ ਵੱਧਦੀਆਂ ਹੋਰ ਵੱਧਦੀਆਂ ਜਾ ਰਹੀਆਂ ਸੀ ਤੇਜ਼ੀ ਨਾਲ ਵੱਧ ਰਹੀਆਂ ਸੀ ਉਸ ਪ੍ਰਾਈਸ ਐਸਕੇਲੇਸ਼ਨ ਦੇ ਨਾਲ ਇੰਝ ਲੱਗਣ ਲੱਗ ਪਿਆ ਵੀ ਉਹ ਹਾਂਗਕਾਂਗ ਦੀ ਮਿਸਾਲਾਂ ਆਉਣ ਲੱਗ ਪਈਆਂ ਸੀ ਵੀ ਆਹ 400 ਸਕੁਏਅਰ ਫੁੱਟ ਦਾ ਯੂਨਿਟ ਤਾਂ ਹੈ, ਹੋਂਗਕੋਂਗ 'ਚ ਤੁਸੀਂ ਦੇਖਿਆ ਉੱਥੇ ਤਾਂ ਬਿਲਕੁਲ ਛੋਟੇ ਛੋਟੇ ਯੂਨਿਟਸ ਨੇ, ਟੋਕੀਓ ਜਾ ਕੇ ਵੇਖਿਆ ਉੱਥੇ ਤਾਂ ਯੂਨਿਟ ਇੰਨਾ ਜਿੰਨੀ ਕਿ ਸਾਡੀ ਇੱਥੇ ਕਲੋਜ਼ਿਟ ਹੁੰਦੀ ਆ
ਵੀ ਸੋ ਘਰ ਜਿਹੜੇ ਨੇ ਉਹ ਰਹਿਣ ਵਾਸਤੇ ਨਹੀਂ, ਉਹ ਤਾਂ ਟ੍ਰੇਡਿੰਗ ਵਾਸਤੇ ਜਿਵੇਂ ਯੂਨਿਟ ਬਣ ਗਏ ਸੀ, ਉਹ ਜਿਵੇਂ ਹੁੰਦਾ ਨਹੀਂ ਵੀ ਪਹਿਲਾਂ
ਬਾਜ਼ਾਰ ਬਣ ਗਿਆ, ਪਹਿਲਾਂ
ਗੋਲਡ ਬਾਰ ਜਿਹੜੀ 1 ਔਂਸ ਦੀ ਵਿਕਦੀ ਸੀ, ਗੋਲਡ ਮਹਿੰਗਾ ਹੋ ਗਿਆ, ਫਿਰ ਉਹ 10-10 ਗ੍ਰਾਮ ਦੀਆਂ ਵੀ ਬਾਰਸ ਉਸ ਤਰੀਕੇ, ਜਿੱਦਾਂ ਘਰ ਪਹਿਲਾਂ ਸੀਗਾ ਉਹ ਇੱਕ ਡਿਟੈਚ ਘਰ ਹੁੰਦਾ ਸੀ, ਫਿਰ ਅਸੀਂ ਟਾਊਨ ਹੋਮਸ ਤੇ ਆਏ, ਫਿਰ ਅਸੀਂ ਕੌਂਡੋਸ ਤੇ ਆਏ, ਹੁਣ ਕੌਂਡੋ ਵੀ ਜਿਹੜੇ ਨੇ ਨਿੱਕੇ ਨਿੱਕੇ
ਸਟੂਡੀਓ ਅਪਾਰਟਮੈਂਟ ਮਾਈਕਰੋ ਕੌਂਡੋਸ,
ਸੋ ਕਿਉਂਕਿ ਉਹ ਟ੍ਰੇਡਿੰਗ ਦੇ ਸਮਝ ਲਓ ਵੀ ਉਹ ਬਣੇ ਹੋਏ ਨੇ ਐਸੈਟਸ,
ਸੱਟਾ ਬਾਜ਼ਾਰ ਬਣ ਗਿਆ ਨਾ, ਇਟਸ ਲਾਈਕ ਜਿਵੇਂ ਸਟਾਕ ਮਾਰਕੀਟ ਦੇ ਵਿੱਚ ਟ੍ਰੇਡਿੰਗ ਹੁੰਦੀ ਆ,
ਟ੍ਰੇਡਿੰਗ ਯੂਨਿਟਸ ਨੇ,
ਟ੍ਰੇਡਿੰਗ ਯੂਨਿਟਸ ਬਣ ਗਏ। ਅੱਛਾ, ਇਹਦੇ ਨਾਲ ਜੁੜਦੀ ਫਿਰ ਇੱਕ ਹੋਰ ਜਿਹੜੀ ਪਾਲਿਸੀ ਦੇ ਵਿੱਚ ਇੱਕ ਕਮੀ ਨਜ਼ਰ ਆਉਂਦੀ ਆ, ਜਿਹੜਾ ਵਸੂਰੀ ਅਕਸਰ ਆਪਾਂ ਇਹ ਗੱਲ ਸੁਣੀ ਆ ਕਿ ਵੈਨਕੂਵਰ ਮਾਡਲ ਦਾ ਜ਼ਿਕਰ ਹੁੰਦਾ, ਵੈਨਕੂਵਰ ਮਾਡਲ ਮਨੀ ਲਾਂਡਰਿੰਗ ਦਾ, ਉਹ ਕੀ ਹੈ ਕਿ ਜਿਸ ਹਿਸਾਬ ਦੇ ਨਾਲ ਇੱਥੇ ਖੁੱਲ੍ਹਾ ਹਿਸਾਬ ਕਿਤਾਬ ਰਿਹਾ ਡਰੱਗਸ ਦੀ ਤਸਕਰੀ ਦਾ, ਅਤੇ ਡਰੱਗਸ ਦੇ ਪੈਸੇ ਨੂੰ ਕਿਸ ਤਰ੍ਹਾਂ ਪਹਿਲਾਂ ਤਾਂ ਇੱਥੇ ਡਰੱਗ ਵੇਚ ਕੇ ਉਸ ਪੈਸੇ ਨੂੰ ਫਿਰ ਲਾਂਡਰ ਕਰਨ ਦਾ, ਉਸ ਬਲੈਕ ਮਨੀ ਨੂੰ ਵਾਈਟ ਕਰਨ ਦਾ ਜਿਹੜਾ ਸਿਸਟਮ ਰਿਹਾ, ਉਹਨੇ ਵੀ ਰੀਅਲ ਇਸਟੇਟ ਮਾਰਕੀਟ ਦੇ ਵਿੱਚ ਇਸ ਤਰ੍ਹਾਂ ਦੀ ਐਕਟੀਵਿਟੀ ਦੇ ਵਿੱਚ ਵਾਧਾ ਕੀਤਾ। ਸੋ ਜਿਹੜੀਆਂ ਇਹ ਸਾਰੇ ਪੋਲਿਸੀ ਲੈਪਸਿਸ ਦਾ ਇੱਕ ਇਹ ਕਹਿ ਲਓ ਕਨਵਰਜੈਂਸ ਪੁਆਇੰਟ ਬਣਿਆ, ਉਹ ਹੁਣ ਇਹ ਆ ਬਣਿਆ ਕਿ ਘਰ ਸਾਡੇ ਕੋਲ ਹੈਗੇ ਨੇ, ਉਹ ਵਿਕ ਨਹੀਂ ਰਹੇ, ਅਨਅਫੋਰਡੇਬਿਲਿਟੀ ਸਾਡਾ ਕ੍ਰਾਈਸਿਸ ਬਣ ਚੁੱਕਾ, ਘਰਾਂ ਦੀ ਕੀਮਤਾਂ ਪਿਛਲੇ ਸਾਲਾਂ 'ਚ ਇੰਨੀ ਤੇਜ਼ੀ ਨਾਲ ਅਤੇ ਇੰਨੀਆਂ ਜ਼ਿਆਦਾ ਵੱਧ ਗਈਆਂ ਕਿ ਬਹੁਤ ਸਾਰੀਆਂ ਹੁਣ ਜਿਹੜੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਨੇ ਜਿਨ੍ਹਾਂ ਨੇ ਉਹਨਾਂ ਘਰਾਂ ਦੇ ਉੱਪਰ ਮੌਰਗੇਜ ਦਿੱਤੀਆਂ ਹੋਈਆਂ ਨੇ, ਜੇ ਇਹ ਮਾਰਕੀਟ ਕਲੈਪਸ ਕਰਦੀ ਹੈ ਸਾਡਾ ਪੂਰਾ ਫਾਈਨੈਂਸ਼ੀਅਲ ਸਿਸਟਮ ਰਿਸਕ 'ਤੇ ਆ ਸਕਦਾ। ਅਤੇ ਜਦੋਂ ਅਸੀਂ ਪੁੱਛਦੇ ਹਾਂ ਫਿਰ ਸਾਡੇ ਹਾਊਸਿੰਗ ਮਿਨਿਸਟਰ ਨੂੰ ਕਿ ਕੀ ਅਫੋਰਡੇਬਿਲਿਟੀ ਅਚੀਵ ਕਰਨ ਲਈ ਘਰ ਸਸਤੇ ਹੋਣੇ ਚਾਹੀਦੇ ਨੇ, ਤਾਂ ਫਿਰ ਉਹ ਕਹਿੰਦੇ ਨੇ ਵੀ ਨਹੀਂ ਘਰ ਜੇ ਸਸਤੇ ਹੋ, ਕਿਉਂਕਿ ਫਿਰ ਉਹਦੇ ਉਹਦੇ ਨਾਲ ਦੂਜੇ ਪਾਸਿਓਂ ਪੰਗਾ। ਇਸੇ ਕਰਕੇ ਯੂਨਿਟ ਛੋਟੇ ਤੋਂ ਛੋਟੇ ਹੁੰਦੇ ਜਾ ਰਹੇ ਨੇ ਕਿ ਜੇ ਕਿਸੇ ਬੰਦੇ ਨੇ $1.5 million ਦਾ ਡਿਟੈਚਡ ਘਰ ਲੈ ਲਿਆ, ਜੇ ਉਹ $1.5 million ਦੇ ਘਰ ਦੀ ਵੈਲਿਊ ਘੱਟ ਕੇ 9 ਲੱਖ ਰਹਿ ਜਾਂਦੀ ਆ, ਫਿਰ ਤਾਂ ਪੂਰਾ ਸਿਸਟਮ ਹਿੱਲ ਜਾਣਾ ਫਾਈਨੈਂਸ਼ੀਅਲ। ਸੋ ਨਾਓ ਯੂ ਨੀਡ ਟੂ ਮੇਕ ਸ਼ੋਰ ਕਿ ਉਹ $1.5 million ਵਾਲੇ ਦੀ ਵੈਲਿਊ ਪ੍ਰਿਜ਼ਰਵ ਕਰਨ ਦੇ ਲਈ ਵਟ ਆਰ ਵੀ ਡੂਇੰਗ ਨਾਓ, ਉੱਥੇ 4 ਯੂਨਿਟ ਬਣਾ ਲਓ।
ਸੋ ਦਿਸ ਇਜ਼ ਇੰਟਰਸਟਿੰਗ ਦੈਟ ਯੂ ਹਾਈਲਾਈਟ $1.5 million, ਕਿਉਂਕਿ ਵੈਨਕੂਵਰ ਦੇ ਵਿੱਚ, ਸੋ ਇਹਨਾਂ ਨੇ ਆਪਣੀ ਕੱਲ੍ਹ ਰਿਪੋਰਟ ਦੇ ਵਿੱਚ ਨਾ ਪ੍ਰੋਜੈਕਸ਼ਨਸ ਵੀ ਸਾਂਝੀਆਂ ਕੀਤੀਆਂ ਨੇ। ਸੋ ਵੈਨਕੂਵਰ ਦੇ ਵਿੱਚ 2024 ਕਹਿੰਦੇ ਬੈਂਚਮਾਰਕ ਪ੍ਰਾਈਸ ਸੀਗੀ ਘਰਾਂ ਦੀ 1.5 million, ਸੋ $1.5 million ਹੀ ਸੀ। ਜੇ ਕਹਿੰਦੇ ਅਸੀਂ ਕਰੰਟ ਪੇਸ ਤੇ ਹੀ ਘਰ ਬਣਾਉਂਦੇ ਰਹੇ, ਅਸੀਂ ਘਰਾਂ ਦੀ ਉਸਾਰੀ ਵਧਾਈ ਨਾ, ਤਾਂ ਫਿਰ ਕਹਿੰਦੇ 2035 ਤੱਕ ਜਿਹੜੀ ਬੈਂਚਮਾਰਕ ਪ੍ਰਾਈਸ ਆ ਇਹ 1.9 million ਹੋ ਜਾਏਗੀ, ਵੱਧ ਕੇ ਇੱਕ $1.5 million ਤੋਂ ਤਕਰੀਬਨ 2 million ਦੇ ਨੇੜੇ ਪਹੁੰਚ ਜਾਣੀ, 1.9 million ਪਲੱਸ, ਇਹ ਮਤਲਬ 26.6% ਦਾ ਕਹਿੰਦੇ ਪ੍ਰਾਈਸ ਦੇ ਵਿੱਚ ਇਜ਼ਾਫਾ ਹੋ ਜਾਏਗਾ।
ਕਿੰਨੇ ਸਾਲਾਂ 'ਚ?
ਸੋ 2035 ਤੱਕ, ਸੋ 2024 ਦੇ ਮੁਕਾਬਲੇ 2035 ਤੱਕ, ਸੋ 10 ਸਾਲ ਲੈ ਕੇ ਚੱਲੋ ਤੁਸੀਂ, ਕਿਉਂਕਿ ਇਹਨਾਂ ਜਿਹੜੀ ਆਪਣੀ ਰਿਪੋਰਟ ਹੈ 10 ਸਾਲਾਂ ਵਾਸਤੇ ਬਣਾਈ। ਸੋ 26.6% ਕਹਿੰਦੇ ਪ੍ਰਾਈਸ ਐਪਰੀਸੀਏਸ਼ਨ ਹੋ ਜਾਣੀ ਹੈ, ਵਿਚ ਇਜ਼ ਅਲੋਟ। ਜੇ ਅਸੀਂ ਘਰਾਂ ਦੀ ਸਪਲਾਈ ਕਹਿੰਦੇ ਦੁੱਗਣੀ ਕਰ ਦਈਏ, ਜੋ ਇਹ ਰੈਕਮੈਂਡ ਕਰ ਰਹੇ ਨੇ ਵੀ ਸਪਲਾਈ ਦੁੱਗਣੀ ਕਰੋ, ਤਾਂ ਫਿਰ ਕਹਿੰਦੇ ਵੀ ਜੋ ਇਸ ਵੇਲੇ ਬੈਂਚਮਾਰਕ ਕੀਮਤ ਵੈਨਕੂਵਰ ਦੇ ਵਿੱਚ $1.5 million ਆ, ਉਹ ਵੱਧ ਕੇ ਸਿਰਫ 1.6 million ਹੀ ਹੋਏਗੀ, ਜੋ ਕਿ 8.3% ਦਾ ਇਜ਼ਾਫਾ ਹੋਏਗਾ। ਸੋ ਕਹਿੰਦੇ ਵੀ ਦਿਸ ਇਜ਼ ਮੋਰ ਵਾਇਬਲ, ਵੀ ਇਸ ਕਰਕੇ ਅਸੀਂ ਕਹਿ ਰਹੇ ਹਾਂ ਵੀ ਸਪਲਾਈ ਜਿਹੜੀ ਆ ਘਰਾਂ ਦੀ ਵਧੇ। ਟੋਰੋਂਟੋ ਦੇ ਵਿੱਚ ਜਿਹੜਾ ਵਿਜੇ ਜੀ ਇਹ ਕੰਪੈਰੀਜ਼ਨ, ਇਟਸ ਈਵਨ ਮੋਰ ਸਟਾਰ। ਸੋ ਟੋਰੋਂਟੋ ਦੇ ਵਿੱਚ ਜੇਕਰ ਅਸੀਂ ਘਰਾਂ ਦੀ ਸਪਲਾਈ ਨਹੀਂ ਵਧਾਉਂਦੇ, ਤਾਂ ਫਿਰ 63% ਕੀਮਤਾਂ ਵੱਧ ਜਾਣਗੀਆਂ, 63% ਐਸਕਲੇਸ਼ਨ ਹੋ ਜਾਏਗੀ ਪ੍ਰਾਈਸਿਸ ਦੇ ਵਿੱਚ ਬਾਈ 2035। ਜੇ ਉੱਥੇ ਸਪਲਾਈ ਦੁੱਗਣੀ ਕਰ ਦਿੱਤੀ ਜਾਵੇ, ਤਾਂ ਵੀ ਉਹਦੇ ਬਾਵਜੂਦ ਕੀਮਤਾਂ 20% ਵਧਣਗੀਆਂ।
ਅਤੇ ਤੁਸੀਂ ਇਹ ਦੇਖੋ, ਇਹ ਸਾਰਾ ਕੁਝ ਉਦੋਂ ਹੋ ਰਿਹਾ ਜਦੋਂ ਪਿਛਲੇ ਸਾਲਾਂ ਦੀਆਂ ਰਿਪੋਰਟਸ ਸਾਡੇ ਸਾਹਮਣੇ ਹੀ ਨੇ। ਰਿਪੋਰਟਸ ਦਾ ਵੀ ਕੀ ਦੇਖਣਾ, ਇਹ ਐਨਕਡੋਟਲ ਐਵੀਡੈਂਸ ਵੀ ਕਿਸੇ ਤੋਂ ਲੁਕਿਆ ਨਹੀਂ ਕਿ ਮੈਟਰੋ ਵੈਨਕੂਵਰ ਦੇ ਇਲਾਕੇ 'ਚ ਅਤੇ ਉੱਧਰ ਗ੍ਰੇਟਰ ਟੋਰੋਂਟੋ ਦੇ ਏਰੀਆ ਦੇ ਵਿੱਚ ਆਮ ਪਰਿਵਾਰ ਵਾਸਤੇ ਉਹਨਾਂ ਦੀ ਆਮਦਨ ਦਾ ਇੱਕ ਵੱਡਾ ਹਿੱਸਾ, ਭਾਵੇਂ ਉਹ ਕਿਰਾਏਦਾਰ ਨੇ ਭਾਵੇਂ ਉਹ ਹੋਮ ਓਨਰਸ ਨੇ, ਤੁਹਾਡੀ ਆਮਦਨ ਦਾ ਇੱਕ ਸਿਗਨੀਫੀਕੈਂਟ ਪੋਰਸ਼ਨ ਸਿਰਫ ਆਪਣੇ ਘਰ ਦੇ ਉੱਪਰ ਛੱਤ ਨੂੰ ਮੇਨਟੇਨ ਕਰਨ ਦੇ ਲਈ ਖਰਚ ਹੋ ਰਿਹਾ। ਕੱਲ੍ਹ ਰੋਇਲ ਪੇਜ ਵਾਲਿਆਂ ਦੀ ਇੱਕ ਰਿਪੋਰਟ ਆਈ ਹੈ ਇੱਥੇ ਮੈਟਰੋ ਵੈਨਕੂਵਰ ਵਾਸਤੇ, ਜਿਹੜੀ ਕਿ ਰੈਂਟਰਸ ਨਾਲ ਸੰਬੰਧਿਤ ਹੈ, ਵੈਸੇ ਪੂਰੀ ਕੰਟਰੀ ਦਾ ਉਹਨਾਂ ਨੇ ਕੀਤਾ, ਪਰ ਮੈਟਰੋ ਵੈਨਕੂਵਰ ਦੇ ਰੈਂਟਰਸ ਦਾ ਇਹ ਕਹਿਣਾ, ਤਕਰੀਬਨ 25-23% ਨੰਬਰ ਆ ਉਹ ਜਿਨ੍ਹਾਂ ਦਾ ਇਹ ਕਹਿਣਾ ਵੀ ਸਾਡੀ 50% ਤੋਂ ਵੀ ਜ਼ਿਆਦਾ ਆਮਦਨ ਆ ਕਿਰਾਇਆ ਅਦਾ ਕਰਨ ਦੇ ਵਿੱਚ ਅਤੇ ਸਿਰ 'ਤੇ ਛੱਤ ਮੇਨਟੇਨ ਕਰਨ ਦੇ ਵਿੱਚ ਜਾ ਰਹੀ ਹੈ।
ਸੋ CMHC ਦੀ ਰਿਪੋਰਟ ਦਾ ਪੂਰਾ ਆਧਾਰ ਇਹ ਹੈ ਕਿ ਅਫੋਰਡੇਬਿਲਿਟੀ ਦੀ ਪਰਿਭਾਸ਼ਾ ਇਹ ਹੈ ਵੀ ਤੁਹਾਡੀ ਡਿਸਪੋਜ਼ੇਬਲ ਇਨਕਮ ਦਾ 30% ਤੋਂ ਜ਼ਿਆਦਾ ਤੁਸੀਂ ਨਹੀਂ ਖਰਚ ਕਰ ਰਹੇ ਹਾਊਸਿੰਗ ਕੋਸਟ।
ਯੈਸ, ਉਹਨੂੰ ਅਫੋਰਡੇਬਲ ਹਾਊਸਿੰਗ ਮੰਨਿਆ ਜਾਏਗਾ ਜੇ ਤੁਹਾਡੀ ਡਿਸਪੋਜ਼ੇਬਲ ਇਨਕਮ ਦੇ 30% ਤੋਂ ਘੱਟ ਤੁਸੀਂ ਹਾਊਸਿੰਗ ਕੋਸਟ ਦੇ ਵਿੱਚ ਅਦਾ ਕਰ।
ਹਾਂਜੀ,
ਇਹ ਸਭ ਦੇ ਬਾਵਜੂਦ ਸਪਲਾਈ ਵਧਣ ਦੇ ਬਾਵਜੂਦ ਕੀਮਤ ਦੇ ਵਿੱਚ ਫਿਰ ਵੀ ਵਾਧਾ ਹੀ ਹੋਣਾ।
ਯੈਸ, ਅਤੇ ਵਿਜੇ ਜੀ ਫਿਰ ਸਵਾਲ ਇਹ ਵੀ ਖੜਾ ਹੁੰਦਾ ਕਿ ਅਸੀਂ ਹੁਣ ਇਹ ਮੰਨੀ ਬੈਠੇ ਹਾਂ ਪਿਛਲੇ ਸਿੰਸ ਲਾਈਕ ਕਹਿ ਲਓ ਪੋਸਟ ਕੋਵਿਡ ਕਿ ਹਾਊਸਿੰਗ ਅਨਅਫੋਰਡੇਬਿਲਿਟੀ ਦਾ ਸੋਲਿਊਸ਼ਨ ਇਹ ਹੈ ਕਿ ਅਸੀਂ ਸਪਲਾਈ ਵਧਾਈਏ। ਕਿ ਇਹ ਤਰਕ ਬਿਲਕੁਲ ਬੁਲੇਟ ਪਰੂਫ ਹੈ, ਮਤਲਬ ਕਿ ਇਹ ਬਿਲਕੁਲ ਵਾਟਰ ਟਾਈਟ ਆਰਗੂਮੈਂਟ ਹੈ, ਕਿਉਂਕਿ ਇਸ ਵੇਲੇ ਜੇ ਦੇਖਿਆ ਜਾਵੇ ਤਾਂ ਸਪਲਾਈ ਤਾਂ ਵਧੀ ਹੋਈ ਹੈ, ਇੰਟਰਸਟ ਰੇਟਸ ਵੀ ਘਟੇ ਹੋਏ ਨੇ, ਕਿਉਂਕਿ ਇਕਨੋਮਿਕ ਕੌਨਫੀਡੈਂਸ ਨਹੀਂ ਹੈਗਾ, ਉਹਦੇ ਕਰਕੇ ਰੀਅਲ ਸਟੇਟ ਦੀ ਮਾਰਕੀਟ ਨਹੀਂ ਚੱਲ ਰਹੀ,
ਬਿਲਕੁਲ
ਲੋਕ ਘਰ ਨਹੀਂ ਖਰੀਦ ਪਾ ਰਹੇ, ਖਰੀਦ ਨਹੀਂ ਰਹੇ, ਰੁਕੇ ਹੋਏ ਨੇ। ਸੋ ਹਾਊਸਿੰਗ ਸਪਲਾਈ ਵਧਾਉਣਾ ਹੀ ਸੋਲਿਊਸ਼ਨ ਹੈ,
ਜਾਂ ਇਕਨੋਮਿਕ ਗਰੋਥ ਹੋਵੇ, ਲੋਕਾਂ ਦੀ ਆਮਦਨ ਵਧੇ,
ਆਮਦਨ ਵਧੇ। ਸੋ ਆਮਦਨ ਕਿਵੇਂ ਵਧੇਗੀ? ਆਮਦਨ ਵਧੇਗੀ ਜੇ ਅਸੀਂ ਜਨਸੰਖਿਆ ਤੇ ਕੰਟਰੋਲ ਕਰਾਂਗੇ, ਪਰ ਕੈਪੀਟਲ ਇਨਕਮ ਵਧੇਗੀ,
ਪ੍ਰੋਡਕਟੀਵਿਟੀ
ਵਧਾਵਾਂਗੇ। ਸੋ ਜਿਹੜੇ ਦੂਜਾ ਡੇਟਾ ਸੈੱਟ ਆਇਆ ਨਾ ਪਰਸੋਂ, ਜਿਹੜਾ ਸਟੈਟ ਕੈਨ ਨੇ ਜਾਰੀ ਕੀਤਾ ਜਨਸੰਖਿਆ ਬਾਰੇ,
ਹਾਂਜੀ ਹਾਂਜੀ,
ਆਈ ਥਿੰਕ ਦੈਟਸ ਇਵਨ ਮੋਰ ਇੰਪੋਰਟੈਂਟ,
ਕਰੈਕਟ,
ਕਿ ਉਹਦੇ ਚ ਜਿਹੜਾ ਉਹਨਾਂ ਨੇ ਕਿਹਾ ਵੀ ਜਨਸੰਖਿਆ ਪਹਿਲੇ ਕੁਆਟਰ ਦੇ ਵਿੱਚ ਸਿਰਫ 0.05% ਗਰੋ ਕੀਤੀ ਹੈ,
ਵਿਚ ਇਜ਼ ਬੇਸਿਕਲੀ ਫਲੈਟ ਲਾਈਨ,
ਫਲੈਟ ਲਾਈਨ। ਤੇ ਟੈਂਪਰਰੀ ਰੈਜ਼ੀਡੈਂਟਸ ਦੀ ਸੰਖਿਆ ਖਾਸੀ ਘਟੀ ਹੈ, 61,000 ਮੇਰਾ ਖਿਆਲ ਨੰਬਰ ਜਿਹੜਾ ਉਹ ਘਟਿਆ,
61,111
ਨੈਟ ਜਿਹੜੀ ਉਹਦੇ ਵਿੱਚ ਗਿਰਾਵਟ ਆਈ ਆ। ਸੋ ਇਹ ਜਿਹੜਾ ਟ੍ਰੈਂਡ ਆ ਕਿ ਅਸੀਂ PR ਤੇ TR ਦੇ ਜਿਹੜੇ ਨੰਬਰਸ ਨੇ ਉਹਨਾਂ ਨੂੰ ਜਿਹੜਾ ਘਟਾ ਰਹੇ ਹਾਂ, ਉਹ ਵੀ ਕਿਹਾ ਜਾ ਰਿਹਾ ਇਟਸ ਨੋਟ ਇਨਫ, ਜਿੰਨਾ ਜੋ ਟਾਰਗੇਟ ਵਿੱਢੇ ਹੋਏ ਨੇ ਕਿ ਅਸੀਂ 2027 ਦੇ ਅੰਤ ਤੱਕ ਉਹਨਾਂ TR ਦੀ ਸੰਖਿਆ ਨੂੰ ਘਟਾ ਕੇ 5% ਆਫ ਦਾ ਟੋਟਲ ਪਾਪੂਲੇਸ਼ਨ ਕਰਨਾ,
ਜੋ ਕਿ ਇਸ ਵੇਲੇ 7.1% ਉਹ 30 lakh ਤੋਂ ਥੋੜਾ ਘੱਟ ਹੀ ਹੈ ਨੰਬਰ, ਅਜੇ
ਪਿਛਲੇ ਸਾਲ ਪੀਕ ਸੀਗਾ 7.4%, ਉਹ ਤੋਂ ਘੱਟ 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 ਕਰਕੇ ਅਸੀਂ 7.1% ਤੇ ਹੀ ਆਏ ਹਾਂ
ਜੀ।
ਟਾਰਗੇਟ ਹੈਗਾ 5% ਤੇ ਜਾਣ,
ਉਹ ਵੀ 2027 ਦੇ ਅੰਤ ਤੱਕ।
ਹਾਂ, ਸੋ ਦੈਟਸ ਨੋਟ ਲਾਈਕ ਟੂ ਫਾਰ ਅਵੇ,
2.5 saal ਰਹਿ ਗਏ।
ਹਾਂਜੀ, ਸੋ ਇਸ ਕਰਕੇ ਆਈ ਥਿੰਕ ਉਹ ਜਿਹੜੀ ਚੀਜ਼ ਹੈ ਨਾ ਕਿ ਜਨਸੰਖਿਆ ਤੇ ਜਿਹੜਾ ਕੰਟਰੋਲ ਹੋਏਗਾ ਕਿ ਆਬਾਦੀ ਦੇ ਵਿੱਚ, ਕਿਉਂਕਿ ਪਿਛਲੇ ਇੱਕ ਅੱਧੇ ਸਾਲ ਦੇ ਵਿੱਚ ਹੀ ਕਿੰਨਾ 1 million ਦਾ, 2 ਸਾਲਾਂ ਦੇ ਵਿੱਚ ਮੇਰੇ ਖਿਆਲ 1 million ਜਨਸੰਖਿਆ ਵੱਧ ਗਈ। ਯਾ, ਸੋ ਉਹ ਜਿਹੜਾ ਟ੍ਰੈਂਡ ਸੀਗਾ ਕਿ ਅਸੀਂ ਕੋਵਿਡ ਤੋਂ ਬਾਅਦ ਅਸੀਂ ਫਿਰ ਉਹੀ ਇਹਨਾਂ ਇਸ ਤਰ੍ਹਾਂ ਦੀਆਂ ਰਿਪੋਰਟਾਂ ਦੇ ਆਧਾਰ ਤੇ ਮੰਨ ਲਿਆ ਸੀ ਕਿ ਸਾਡੇ ਇੱਥੇ ਲੇਬਰ ਸ਼ਾਰਟੇਜ ਹੈ,
ਕਰੈਕਟ,
ਕਿ ਸਾਰੇ ਸੂਬਿਆਂ ਨੇ ਅਰਜ਼ੀ ਲਿਖ ਕੇ ਪਾਤੀ ਫੈਡਰਲ ਸਰਕਾਰ ਨੂੰ, ਸਾਨੂੰ ਲੇਬਰ ਚਾਹੀਦੀ, ਲੇਬਰ ਨਹੀਂ ਮਿਲ ਰਹੀ ਜੀ। ਬਾਅਦ ਵਿੱਚ ਸਮਝ ਲੱਗੀ ਕਿ ਲੇਬਰ ਤਾਂ ਹੈ ਭਾਈ, ਇੱਥੇ ਜੋਬਸ ਨਹੀਂ ਹੈਗੀਆਂ, ਤੇ ਅਸੀਂ ਜ਼ਿਆਦਾ ਲੋਕ ਸੱਦ ਲਏ ਨੇ,
ਤੇ ਜਿਹੜੀਆਂ
ਉਸੇ ਤਰ੍ਹਾਂ ਹਾਊਸਿੰਗ ਦੇ ਸੰਬੰਧ ਵਿੱਚ ਅਸੀਂ ਇੱਦਾਂ ਦੀਆਂ ਰਿਪੋਰਟਾਂ ਦੇ ਆਧਾਰ ਤੇ ਮੰਨੀ ਬੈਠੇ ਹਾਂ ਕਿ ਹਾਊਸਿੰਗ ਸਪਲਾਈ ਵਧਾਉਣਾ ਹੀ ਇਹਦਾ ਰਾਮਬਾਨ ਸੋਲਿਊਸ਼ਨ ਹੈ, ਇਜ਼ ਇਟ? ਸੋ ਕਿ ਅਸੀਂ ਦੇਖ ਲਈਏ, ਮੈਨੂੰ ਲੱਗਦਾ ਅਸੀਂ, ਸਾਡੇ ਇੱਥੇ ਟ੍ਰੈਂਡ ਇਹ ਬਣ ਗਿਆ ਕੈਨੇਡਾ ਦੇ ਵਿੱਚ, ਇੱਕ ਅੱਧੀ ਰਿਪੋਰਟ ਬਣਦੀ ਆ ਜਿਹਦੇ ਵਿੱਚ ਬੜੀ ਕੋਈ ਇੱਦਾਂ ਦੀ ਮਨ ਭਾਉਂਦੀ ਜੀ ਗੱਲ ਲਿਖ ਦਿੱਤੀ ਜਾਂਦੀ ਹੈ,
ਹਾਈਲਾਈਟ ਕਰਕੇ,
ਉਹਦੇ ਆਧਾਰ ਤੇ ਸਾਰੀ ਜਿਹੜੀ ਪਾਲਿਸੀ ਆ ਉਹ ਚੇਂਜ ਹੋ ਜਾਂਦੀ, ਉਹਦੇ ਮਗਰ ਲੱਗ ਜਾਂਦੇ ਸਾਰੇ, ਜਦਕਿ ਪਬਲਿਕ ਪਾਲਿਸੀ ਹੈਜ਼ ਟੂ ਬੀ ਅ ਕੰਬੀਨੇਸ਼ਨ ਆਫ ਮਲਟੀਪਲ ਸੋਲਿਊਸ਼ਨ,
ਜਿਹੜੀ ਆਪਾਂ ਪਹਿਲਾਂ ਗੱਲ ਕੀਤੀ, ਜਿਹੜੀਆਂ ਮਲਟੀਪਲ ਰਿਪੋਰਟਸ ਨੇ। ਤੁਸੀਂ ਇਹ ਦੇਖੋ ਕਿ ਇੰਟਰਨੈਸ਼ਨਲ ਸਟੂਡੈਂਟ ਕਿੰਨੇ ਆ ਰਹੇ ਨੇ, ਲੇਬਰ ਮਾਰਕੀਟ ਦੇ ਵਿੱਚ ਕਿਹੜੇ ਕਿਹੜੇ ਪ੍ਰੋਫੈਸ਼ਨਲਸ ਦੀ ਸ਼ਾਰਟੇਜ ਆ, ਤੁਸੀਂ ਉਹਨਾਂ ਕੋਰਸਿਸ ਦੇ ਵਿੱਚ ਵਿਦਿਆਰਥੀਆਂ ਨੂੰ ਲੈ ਕੇ ਪੜ੍ਹਾਈ ਕਰਵਾਓ, ਉਹ ਨਾਲੇ ਸਿੱਧੇ ਉਸ ਕੰਮ ਦੇ ਵਿੱਚ ਜਜ਼ਬ ਹੋਣਗੇ, ਫਿਰ ਤੁਹਾਨੂੰ ਇਹ ਡੰਕਾ ਜਾਂ ਇਹ ਤੂਤਣੀ ਨਹੀਂ ਵਜਾਉਣੀ ਪੈਣੀ ਕਿ ਜੀ ਸਾਡੇ ਕੋਲ ਤੇ ਵਰਕਰਸ ਨਹੀਂ ਹੈਗੇ, ਕਿਉਂਕਿ ਤੁਸੀਂ ਵਰਕਰਸ ਆਪ ਤਿਆਰ ਕਰ ਲਏ, ਉਹਨਾਂ ਵਰਕਰਸ ਨੂੰ, ਕਿਉਂਕਿ ਤੁਸੀਂ ਉਹਨਾਂ ਇੰਡਸਟਰੀਜ਼ ਵਾਸਤੇ ਤਿਆਰ ਕੀਤਾ ਜਿੱਥੇ ਤੁਹਾਨੂੰ ਲੋੜ ਵੀ ਆ, ਉਹਨਾਂ ਦਾ ਜਿਹੜਾ ਪੈਥਵੇ ਟੂ ਪਰਮਾਨੈਂਟ ਰੈਜ਼ੀਡੈਂਸੀ ਆ ਉਹ ਸਿੱਧਾ ਬਣਦਾ, ਐਕਸਪਲੋਇਟੇਸ਼ਨ ਸਿਸਟਮ ਦੇ ਵਿੱਚ ਘਟੇਗੀ। ਮੈਨੂੰ ਅਜੇ ਤੱਕ ਇਸ ਗੱਲ ਨੂੰ ਲੈ ਕੇ ਬਹੁਤ ਹੈਰਾਨੀ ਹੁੰਦੀ ਆ ਜਦੋਂ ਮੇਨ ਸਟ੍ਰੀਮ ਦੇ ਵਿੱਚ ਨਾ ਕੋਈ ਇਹੋ ਜਿਹੀ ਸਟੋਰੀ ਪਬਲਿਸ਼ ਹੋਣੀ ਆ, ਉਹਨੇ ਕਹਿਣਾ ਜੀ ਵਰਕਰ ਦਾ ਬਹੁਤ ਜ਼ਿਆਦਾ ਸ਼ੋਸ਼ਣ ਹੋਇਆ, ਵਰਕਰ ਨੇ ਇੰਨੇ ਪੈਸੇ ਦਿੱਤੇ ਆਪਣਾ ਵੀਜ਼ਾ ਲਵਾਉਣ ਦੇ ਲਈ। ਯਾਰ 5 saal ਤੋਂ ਚੱਲਦਾ ਆ ਰਿਹਾ ਕੰਮ ਇਹ, ਉਹ ਇਹਨੂੰ ਇੱਦਾਂ ਕਈ ਵਾਰ ਹਾਈਲਾਈਟ ਕਰਦੇ ਨੇ ਜਿਵੇਂ ਪਤਾ ਨਹੀਂ ਹੈ ਕੋਈ ਨਵੀਂ ਗੱਲ ਹੋ ਰਹੀ ਹੋਵੇ। ਜਿਹੜੀ ਪਾਪੂਲੇਸ਼ਨ ਦੇ ਵਿੱਚ ਵਾਧਾ ਹੋਇਆ ਉਹ ਰਿਪੋਰਟ, ਆਹ ਰਿਪੋਰਟਾਂ ਹੁਣ ਕਦੋਂ ਬਣਨਗੀਆਂ, ਇਹ ਕੀ 5 saal ਬਾਅਦ ਬਣਨਗੀਆਂ ਕਿ ਜਿਹੜੇ ਲੇਬਰ ਸਟੈਂਡਰਡਸ ਕਾਨੂੰਨ ਦੀ ਕਿਤਾਬ ਦੇ ਵਿੱਚ ਤੁਸੀਂ ਲਿਖ ਕੇ ਉਹਨਾਂ ਨੂੰ ਬਹੁਤ ਜ਼ਿਆਦਾ ਹਾਈਲਾਈਟ ਕਰਦੇ ਹੋ ਕਿ ਜੀ ਕੈਨੇਡਾ ਦੇ ਵਿੱਚ ਤੇ ਕਿਸੇ ਵਿਅਕਤੀ ਦੇ ਕਿਸੇ ਕਾਮੇ ਦੇ ਹੱਕਾਂ ਦਾ ਘਾਣ ਨਹੀਂ ਹੁੰਦਾ, ਉਹ ਹੋ ਰਿਹਾ, ਹੋ ਇਟਸ ਹੈਪਨਿੰਗ ਰਾਈਟ ਅੰਡਰ ਆਵਰ ਨੋਜ਼ਿਸ, ਐਂਡ ਉਹ ਲੱਖਾਂ ਵਾਰ ਹਾਈਲਾਈਟ ਹੋ ਚੁੱਕਾ। ਉਹ ਗੱਲ ਕਿਸ ਤੋਂ ਲੁਕੀ ਨਹੀਂ ਆ, ਉਹ ਗੱਲ ਲੋਕਲ ਰੈਪ੍ਰੈਜੈਂਟੇਟਿਵਸ ਤੋਂ ਲੁਕੀ ਨਹੀਂ ਆ, ਜਿਹੜੇ ਇਹਨਾਂ ਰਾਈਡਿੰਗਸ ਨੂੰ, ਇਹਨਾਂ ਕੰਸਟੀਚੁਐਂਸੀਜ਼ ਨੂੰ ਪ੍ਰੋਵਿੰਸ਼ੀਅਲੀ ਤੇ ਫੈਡਰਲੀ ਰੈਪ੍ਰੈਜੈਂਟ ਕਰਦੇ ਨੇ, ਉਹਦੇ ਉੱਪਰ ਐਕਸ਼ਨ ਕਿੱਥੇ ਆ?
ਯੈਸ, ਜਿਹੜੀ ਇਹ ਹਾਊਸਿੰਗ ਦੀ ਸਮੱਸਿਆ ਸਾਰੀ ਤਿਆਰ ਹੋਈ ਬਣੀ ਹੈ
ਜੀ
ਪੋਸਟ ਕੋਵਿਡ ਐਸਪੈਸ਼ਲੀ, ਉਹਦੇ ਵਿੱਚ ਮਲਟੀਪਲ ਫੈਕਟਰਸ ਨੇ, ਸਾਡੀ ਇਮੀਗ੍ਰੇਸ਼ਨ ਪਾਲਿਸੀ, ਸਾਡੀ ਲੇਬਰ ਮਾਰਕੀਟ ਨੂੰ ਲੈ ਕੇ ਪਾਲਿਸੀ, ਇਕਨੋਮਿਕ ਜੋ ਸਾਡੀ, ਕਿਉਂਕਿ ਜਨਸੰਖਿਆ ਜਿਸ ਤਰ੍ਹਾਂ ਵਧੀ ਉਹਦੇ ਕਰਕੇ ਜੋ ਸਾਡੀ ਪਰ ਕੈਪਟਾ ਇਨਕਮ ਘਟੀ ਹੈ, ਉਹ ਹਾਊਸਿੰਗ ਸਪਲਾਈ ਦਾ ਘੱਟ ਹੋਣਾ, ਯੈਸ ਇਟਸ ਆਲਸੋ ਅ ਫੈਕਟਰ। ਸੋ ਇਹ ਸਾਰੇ ਫੈਕਟਰਸ ਰਲ ਕੇ ਇਹਨਾਂ ਨੇ, ਕਿਉਂਕਿ ਜਿਹੜੀ ਇਨਫਲੇਸ਼ਨ ਵਧੀ ਉਹਨੂੰ ਕਾਊਂਟਰ ਕਰਨ ਵਾਸਤੇ ਜੋ ਇੰਟਰਸਟ ਰੇਟਸ ਵਧਾਏ ਗਏ, ਸੋ ਉਹ ਸਾਰਾ ਕੁਝ ਰਲ ਕੇ ਉਹਨੇ ਇਹ ਜਿਹੜੀ ਪ੍ਰੋਬਲਮ ਤਿਆਰ ਕੀਤੀ ਸੀ। ਪਰ ਇੱਦਾਂ ਲੱਗਦਾ ਵੀ ਜਦੋਂ ਵੀ ਇਹ ਗੱਲ ਹੁੰਦੀ ਹੈ ਕਿ ਜੀ ਅਸੀਂ ਹਾਊਸਿੰਗ ਸਪਲਾਈ, ਹਾਊਸਿੰਗ ਅਨਅਫੋਰਡੇਬਿਲਿਟੀ, ਸਪਲਾਈ ਵਧਾਵਾਂਗੇ ਜੀ, ਸਪਲਾਈ ਵਧਾਵਾਂਗੇ, ਸੋ ਇੱਦਾਂ ਲੱਗਦਾ ਵੀ ਸਪਲਾਈ ਵਧਾ ਕੇ ਸਭ ਕੁਝ ਠੀਕ ਹੋ ਜਾਣਾ, ਬਟ ਇਟ ਹੈਜ਼ ਟੂ ਬੀ, ਇਟ ਹੈਜ਼ ਟੂ ਬੀ ਅ ਬੁਕੇ, ਇਟ ਜਸਟ ਕੈਨੋਟ ਬੀ ਜਸਟ ਵਨ ਫਲਾਵਰ,
ਇਟ ਕੈਨ ਬੀ ਜਸਟ ਵਨ ਫਲਾਵਰ। 2000 ਯੂਨਿਟ ਕੰਡੋਮੀਨੀਅਮਸ ਦੇ ਮੈਟਰੋ ਵੈਨਕੂਵਰ ਦੇ ਵਿੱਚ ਇਸ ਵੇਲੇ ਅਨਸੋਲਡ ਪਏ ਨੇ, ਤੇ ਜੇ ਹਿਸਾਬ ਤਾਂ ਇਹ ਹੋ ਰਿਹਾ ਬਾਈ ਦੀ ਐਂਡ ਆਫ ਦਿਸ ਈਅਰ ਉਹਨਾਂ ਦੀ ਗਿਣਤੀ ਵੱਧ ਕੇ 37-3800 ਹੋ ਜਾਣੀ ਆ, ਤੇ ਦੈਟ ਇਜ਼ ਬਾਈ ਦੀ ਐਂਡ ਆਫ ਦਿਸ ਈਅਰ। 2026-2027 ਤੱਕ ਦੇ ਵੀ ਜਿਹੜੇ ਕੁਝ ਪ੍ਰੋਜੈਕਟਸ ਨੇ ਉਹ ਪਾਈਪਲਾਈਨ 'ਚ ਹੈਗੇ ਨੇ, ਉਹ ਸਾਰੀ ਅਧੀਨ ਨੇ, ਉਹ ਨੰਬਰਸ ਦੇ ਵਿੱਚ ਹੋਰ ਵਾਧਾ ਹੋ ਜਾਣਾ। ਸੋ ਜਿਹੜੀਆਂ ਪੋਲਿਸੀਜ਼ ਦਾ ਦੂਜੇ ਪਾਸਿਓਂ ਇੱਕ ਹੋਰ ਪਹਿਲੂ ਇਹ ਵੀ ਆ ਕਿ ਜਿਸ ਹਿਸਾਬ ਦੇ ਨਾਲ ਇਨਵੈਸਟਰਸ ਨੂੰ ਮਾਰਕੀਟ ਦੇ ਵਿੱਚੋਂ ਮਨਫੀ ਕੀਤਾ ਗਿਆ, ਜੇ ਆਪਾਂ ਬੀ ਸੀ ਦੀ ਗੱਲ ਕਰ ਲਈਏ, ਉਹ ਜਿਹੜਾ ਡਿਸਇਨਸੈਂਟੀਵਾਈਜ਼ ਕੀਤਾ ਗਿਆ ਇਨਵੈਸਟਰਸ ਨੂੰ, ਉਹਦੇ ਕਰਕੇ ਮਾਰਕੀਟ ਦੇ ਵਿੱਚ ਖੜੋਤੀ ਇੱਕ ਪਹਿਲੂ ਆ। ਜਿਹੜਾ ਸ਼ਾਰਟ ਟਰਮ ਰੈਂਟਲ ਵਾਲਾ ਇਸ਼ੂ ਆ, ਬਹੁਤ ਸਾਰੇ ਅਜਿਹੇ ਛੋਟੇ ਛੋਟੇ ਜਿਹੜੇ ਆਹ ਕੋਂਡੋਮੀਨੀਅਮਸ ਨੇ ਜਿਹਦੇ 'ਚ ਪਰਿਵਾਰ ਕੋਈ ਰਹਿ ਨਹੀਂ ਸਕਦਾ, ਅਤੇ ਉਹ ਇਨਵੈਸਟਰ ਨੇ ਇਸ ਹਿਸਾਬ ਨਾਲ ਖਰੀਦਿਆ ਸੀ, ਜਾਂ ਉਹਦੀ ਉਮੀਦ ਇਹ ਸੀ ਵੀ ਇਹਨੂੰ ਮੈਂ ਸ਼ਾਰਟ ਟਰਮ ਰੈਂਟਲ ਦੇ ਵਿੱਚ ਪਾ ਲਊਂਗਾ, ਉਹ ਨਹੀਂ ਹੋ ਸਕਦਾ। ਜੇ ਅਗਲਾ ਸੋਚਦਾ ਮੈਂ ਕਿਰਾਏ 'ਤੇ ਦੇ ਦਿੰਦਾ, ਕਿਰਾਏ 'ਤੇ ਦਿੱਤਾ ਜੇ ਤੁਹਾਨੂੰ, ਕਿਰਾਏਦਾਰ ਕਿਤੇ ਮਾੜਾ ਟੱਕਰ ਗਿਆ, ਉਹਦੇ ਨਾਲ ਫਿਰ ਲੈਂਡਲੋਰਡ ਨੂੰ ਕਿਹੋ ਜਿਹੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ, ਗੱਲ ਉਹ ਵੀ ਕਿਸੇ ਤੋਂ ਲੁਕੀ ਨਹੀਂ।
ਇੱਕ ਬਹੁਤ ਵੱਡਾ ਇਹਦਾ ਪਹਿਲੂ ਇਹ ਵੀ ਹੈ ਵਿਜੇ ਜੀ, ਕਿ ਡਿਵੈਲਪਰਸ ਨੂੰ ਜਿਹੜਾ ਡਿਸਇਨਸੈਂਟੀਵਾਈਜ਼ ਕੀਤਾ ਗਿਆ, ਜੋ ਤੁਸੀਂ ਮੈਂਸ਼ਨ ਕੀਤਾ, ਕਿਉਂਕਿ ਇਹ ਬੜੀ ਪੋਲੀਟੀਕਲ ਕੋਈ ਪਾਪੂਲਰ ਗੱਲ ਨਹੀਂ ਹੁੰਦੀ ਕਿ ਸਰਕਾਰ ਕਵੇ ਜੀ ਅਸੀਂ ਡਿਵੈਲਪਰਸ ਨੂੰ ਸਪੋਰਟਸ ਜਾਰੀ ਕਰ ਰਹੇ ਹਾਂ ਉਹਨਾਂ ਵਾਸਤੇ ਕੁਝ। ਹੁਣ ਜੇ ਆਪਾਂ ਡਿਵੈਲਪਮੈਂਟ ਕੋਸਟ ਚਾਰਜਿਸ ਹੀ ਦੇਖ ਲਈਏ, ਸੋ ਇਸ ਤਰ੍ਹਾਂ ਦੇ ਜਿਹੜੇ ਇੰਪੈਡੀਮੈਂਟਸ ਨੇ ਡਿਵੈਲਪਰਸ ਵਾਸਤੇ, ਦੇਖੋ ਆਪਾਂ ਕਹਿੰਦੇ ਹਾਊਸਿੰਗ ਸਪਲਾਈ ਵਧਾਉਣੀ ਹੈ, ਹਾਊਸਿੰਗ ਸਪਲਾਈ ਕਿਵੇਂ ਵਧਣੀ ਹੈ? ਉਹ ਗੱਲਾਂ ਕਰਕੇ, ਰਿਪੋਰਟਾਂ ਕਰਕੇ ਤਾਂ ਨਹੀਂ ਵਧਣੀ, ਉਹ ਤਾਂ ਘਰ ਤਾਂ ਬਣਾਉਣੇ ਤਾਂ ਡਿਵੈਲਪਰਸ ਨੇ, ਬਿਲਡਰਸ ਨੇ, ਸੋ ਉਹਨਾਂ ਨੂੰ ਕੋਈ ਇਨਸੈਂਟਿਵ ਦੇਣਾ ਪਏਗਾ। ਜੇ ਹੁਣ ਦੇਖਿਆ ਜਾਵੇ, ਅਸੀਂ ਕਹੀ ਜਾਂਦੇ ਹਾਂ ਰਿਪੋਰਟਾਂ ਬਣਾ ਬਣਾ ਕੇ ਹਾਊਸਿੰਗ ਸਪਲਾਈ ਵਧਾਉਣੀ ਹੈ ਵਧਾਉਣੀ ਹੈ, ਇਸ ਸਾਲ ਦੀ ਹਕੀਕਤ ਕੀ ਹੈ? CMHC ਦੀ ਹੀ ਆਪਣੀ ਰਿਪੋਰਟ ਹਾਲ ਹੀ ਵਿੱਚ ਆਈ ਹੈ ਕਿ ਜੀ ਇਸ ਸਾਲ ਅਜੇ ਤੱਕ ਸਾਡੇ ਮਈ ਤੱਕ ਦੇ ਅੰਕੜੇ ਨੇ 90,760 ਘਰ ਹੀ ਨਵੇਂ ਸ਼ੁਰੂ ਹੋਏ ਨੇ ਬਣਨੇ, ਤੇ ਜੇ ਇਸੇ ਪੇਸ ਤੇ ਚੱਲਦੇ ਰਹੇ ਇਸ ਸਾਲ 2,43,000 ਨਵੇਂ ਘਰ ਬਣਨਗੇ, ਤੇ ਚਾਹੀਦੇ ਕਿੰਨੇ ਨੇ? 5,00,000
ਐਕਸਟਰਾ,
ਹਾਂਜੀ
5,00,000 ਐਕਸਟਰਾ ਚਾਹੀਦੇ ਨੇ।
ਹਾਂ, ਸੋ 5,00,000 ਘੱਟੋ ਘੱਟ ਜਿਹੜੇ ਨੇ ਉਹ ਹਾਊਸਿੰਗ ਸਟਾਰਟਸ ਜਿਹੜੀ ਆ ਨਵੀਂ ਰਿਪੋਰਟ ਮੁਤਾਬਕ ਜਿਹੜੇ ਸਾਨੂੰ ਐਕਸਟਰਾ ਚਾਹੀਦੇ ਨੇ। ਸੋ ਬਣੇ ਕਿੰਨੇ ਨੇ? 2,43,407 ਘਰ ਇਸ ਸਾਲ ਬਣਨਗੇ। ਸੋ ਇਹ ਜਿਹੜਾ ਮਿਸਮੈਚ ਹੈਗਾ, ਐਂਡ ਇਹੀ ਜਿਹੜਾ ਪੇਸ ਹੈ ਕੰਟੀਨਿਊ ਹੋ ਰਿਹਾ ਪਿਛਲੇ ਕਈ ਸਾਲਾਂ ਤੋਂ।
ਕਰੈਕਟ,
ਅਸੀਂ ਕਿਸੇ ਵੀ ਸਾਲ ਦੇ ਵਿੱਚ 5,00,000 ਘਰ ਬਣਾਏ ਨਹੀਂ ਹੈਗੇ।
ਆਈ ਥਿੰਕ ਜਿਹੜਾ ਹਾਈਐਸਟ ਨੰਬਰ 2,76,000 ਘਰ ਦੀ ਉਸਾਰੀ ਦਾ, ਉਹ 1970s ਦੀ ਗੱਲ ਹੈ।
ਹਾਂਜੀ,
ਜਦੋਂ 2,76,000 ਘਰ ਇੱਕ ਸਾਲ ਦੇ ਵਿੱਚ ਹਾਊਸਿੰਗ ਯੂਨਿਟਸ ਪੂਰੇ ਮੁਲਕ 'ਚ ਬਣੇ ਹੋਏ ਹੋਣ।
ਹਾਂ, ਤੇ ਅਸੀਂ ਰਿਪੋਰਟਾਂ ਬਣਾ ਰਹੇ 5-5 ਲੱਖ ਦੀਆਂ। ਸੋ ਕਿਵੇਂ ਇਹ ਜਿਹੜਾ ਮਿਸਮੈਚ ਹੈ, ਸੋ ਇਹਦੇ ਵਾਸਤੇ ਇੱਕ ਹੀ ਰਿਪੋਰਟਾਂ ਬਣਾ ਕੇ ਸਾਰਾ ਆਪਾਂ ਹਾਊਸਿੰਗ ਅਫੋਰਡੇਬਿਲਿਟੀ ਦੀ ਪ੍ਰੋਬਲਮ ਅਸੀਂ ਇਹਨੂੰ ਰਿਜ਼ੋਲਵ ਕਰ ਲੈਣਾ,
ਜਾਂ ਰਿਪੋਰਟਾਂ ਬਣਾਉਣ ਵਾਲੇ ਜਿਹੜੇ ਕੁਝ ਉਹਨਾਂ ਸ਼ਾਮਿਲ ਨੇ ਉਹਨਾਂ ਦੀ ਅਫੋਰਡੇਬਿਲਿਟੀ ਦੀ ਸਮੱਸਿਆ ਜ਼ਰੂਰ ਹੱਲ ਹੋ ਜਾਣੀ ਹੈ। ਅਲਟੀਮੇਟ ਰਿਪੋਰਟਾਂ ਨੂੰ ਇੱਕ ਤੰਦ ਦੇ ਵਿੱਚ ਪਰੋ ਕੇ,
ਹਾਂਜੀ,
ਉਹਦੇ ਆਧਾਰ ਤੇ ਇੱਕ ਕੰਪਰੀਹੈਂਸਿਵ ਹੋਲਿਸਟਿਕ ਪਾਲਿਸੀ ਉਹ ਕਿਹਨੇ ਤਿਆਰ ਕਰਨੀ
ਹੈ? ਉਹੀ ਮੇਨ ਇੰਪੋਰਟੈਂਟ ਗੱਲ ਆ। ਇਟਸ ਨਾਟ ਟੂ ਸੇ ਕਿ ਹਾਊਸਿੰਗ ਸਪਲਾਈ ਵਧਾਉਣ ਦੀ ਲੋੜ ਨਹੀਂ,
ਜੀ ਜੀ ਜੀ
ਬਿਲਕੁਲ ਹੈ, ਉਹਦੇ ਵਾਸਤੇ ਪੁਖਤਾ ਕਦਮ ਚੁੱਕਣ ਦੀ ਲੋੜ ਹੈ। ਦੂਜਾ, ਕੈਨੇਡੀਅਨਸ ਦੀ ਪਰ ਕੈਪੀਟਾ ਇਨਕਮ ਵਧਾਉਣ ਦੀ ਲੋੜ ਹੈ,
ਯੈਸ ਜੀ,
ਤੇ ਕੈਨੇਡਾ ਦੇ ਵਿੱਚ ਪ੍ਰੋਡਕਟੀਵਿਟੀ ਵਧਾਉਣ ਦੀ ਲੋੜ ਹੈ
ਜੀ।
ਇਹ ਸਾਰਾ ਕੁਝ ਇਕੱਠਾ ਹੋਏਗਾ, ਇਮੀਗ੍ਰੇਸ਼ਨ ਦੇ ਉੱਤੇ ਥੋੜਾ ਜਿਹਾ ਕੰਟਰੋਲ ਚੈੱਕ ਹੋਏਗਾ, ਸਾਰਾ ਕੁਝ ਇਕੱਠਾ ਹੋ ਕੇ ਪ੍ਰੋਵਿੰਸ਼ੀਅਲ ਤੇ ਫੈਡਰਲ ਕੋਆਰਡੀਨੇਸ਼ਨ ਬਿਹਤਰ ਹੋਏਗਾ। ਪ੍ਰੋਵਿੰਸ਼ੀਅਲ ਸਰਕਾਰ ਆਪਣੇ ਗਲੋਂ ਗੱਲ ਲਾਉਣ ਵਾਸਤੇ ਫੈਡਰਲ ਸਰਕਾਰ ਨੂੰ ਬਸ ਚਿੱਠੀ ਨਾਲ ਲਿਖ ਦਿਆ ਕਰੇ ਕਿ ਸਾਨੂੰ ਇੰਨੇ ਸਾਡੀ PNP ਦਾ ਸਾਡਾ ਕੋਟਾ ਵਧਾਓ, ਸਾਨੂੰ ਤਾਂ ਲੇਬਰ ਮਾਰਕੀਟ ਦੇ ਅਕੋਰਡਿੰਗ ਜਿਹੜੇ ਹੈਗੇ ਨੇ ਭਾਈ ਉਹਨਾਂ ਨੂੰ ਤਾਂ ਪਹਿਲਾਂ ਜੋਬ ਦਵਾ ਲਓ,
ਜੋਬ ਦਵਾ ਲਓ, ਸਹੀ ਗੱਲ।
ਸੋ ਇਸ ਤਰ੍ਹਾਂ ਜਿਹੜੀ ਆਪਸ ਦੇ ਵਿੱਚ ਕੋਆਰਡੀਨੇਸ਼ਨ, ਸੋ ਦੇਅਰ ਸੋ ਮੈਨੀ ਐਸਪੈਕਟਸ, ਜੋ ਤੁਸੀਂ ਕਿਹਾ ਵੀ ਇੱਕ ਹੋਲਿਸਟਿਕ ਪਾਲਿਸੀ ਮੁਕੰਮਲ ਤੌਰ ਤੇ ਅਕਰੋਸ ਮਲਟੀਪਲ ਸੈਕਟਰਸ ਅਕਰੋਸ ਲੈਵਲਸ ਆਫ ਗਵਰਨਮੈਂਟ ਜੇ ਤਿਆਰ ਹੋਏਗੀ, ਫਿਰ ਇਹ ਹਾਊਸਿੰਗ ਦੀ ਪ੍ਰੋਬਲਮ ਰਿਜ਼ੋਲਵ ਹੋਣੀ ਹੈ। ਇਟਸ ਨਾਟ ਜਸਟ ਰਿਲੇਟਡ ਟੂ ਵਨ ਪਰਟੀਕੁਲਰ ਕੋਜ਼, ਇਹ ਸਿਰਫ ਹਾਊਸਿੰਗ ਸਪਲਾਈ ਘੱਟ ਆ ਉਹਦੇ ਕਰਕੇ ਨੋ।
ਹਾਂ, ਤੇ ਜਿਹੜਾ ਉਹਦਾ ਰਿਪਲ ਇਫੈਕਟ ਆ ਉਹ ਹੋਰ ਕਈ ਚੀਜ਼ਾਂ ਦੇ ਵਿੱਚ ਆ। ਸੋ ਉਹਦਾ ਪਰਛਾਵਾਂ, ਇੱਕ ਕਿਸੇ ਕਮੀ ਦਾ ਪਰਛਾਵਾਂ ਉਹ ਦੂਜੀ ਪਾਲਿਸੀ ਨੂੰ ਇੰਪੈਕਟ ਕਰਦਾ, ਦੂਜੇ ਖੇਤਰ ਨੂੰ ਇੰਪੈਕਟ ਕਰਦਾ। ਸੋ ਦੇਖਦੇ ਹਾਂ ਕਿਵੇਂ ਕੀ ਕੁਝ ਹੁੰਦਾ। ਬਸ ਜੀ,
ਇੱਕ ਮੈਸੇਜ ਆਇਆ ਹਰਜੀਤ ਸਿੱਧੂ ਜੀ ਦਾ, ਕਹਿੰਦੇ ਮੈਨੂੰ ਨਹੀਂ ਲੱਗਦਾ ਵੀ 2019 ਵਾਲੇ ਲੈਵਲਸ ਵੀ ਅਚੀਵ ਕਰ ਸਕਾਂਗੇ, ਕਿਉਂਕਿ ਜਿਸ ਤਰ੍ਹਾਂ ਕਹਿੰਦੇ ਪਰਮਿਟ ਡਿਲੇਜ਼ ਨੇ, ਕੋਸਟ ਵਧੀਆਂ ਹੋਈਆਂ ਨੇ। ਸੋ CMHC ਨੇ ਕੱਲ੍ਹ ਦੱਸਿਆ, ਕਹਿੰਦੇ ਇਸ ਵੇਲੇ ਸਾਡੇ ਮੁਲਕ ਦੇ ਵਿੱਚ ਜਿਹੜੀ ਬੈਂਚਮਾਰਕ ਪ੍ਰਾਈਸ ਹੈ ਅਕਰੋਸ ਕੰਟਰੀ ਉਹ $7,00,000 ਹੈ ਅਪਰੋਕਸੀਮੇਟਲੀ, ਤੇ ਕਹਿੰਦੇ ਇਹ 2019 ਦੇ ਮੁਕਾਬਲੇ 30% ਜ਼ਿਆਦਾ ਹੈ। ਸੋ ਇਹਦਾ ਜੇ ਆਪਾਂ 2019 ਦੇ ਲੈਵਲ ਤੇ ਜਾਣਾ, 30% ਪ੍ਰਾਈਸ ਕਰੈਕਸ਼ਨ ਚਾਹੀਦੀ ਫਿਰ, ਮਤਲਬ
ਐਵਰੇਜ ਨੈਸ਼ਨਲੀ,
ਨੈਸ਼ਨਲ
ਜੋ ਕਿ ਕੁਝ ਪਾਕਟਸ ਦੇ ਵਿੱਚ ਕਿਤੇ ਹੋਰ ਜ਼ਿਆਦਾ ਪ੍ਰੋਨਾਊਂਸਡ ਹੋਏਗੀ, ਕਿਤੇ ਵੱਧ ਹੋਏਗੀ 30% ਤੋਂ,
ਯੈਸ
ਉਹ ਹਿੱਸਿਆਂ ਦੇ ਵਿੱਚੋਂ ਮੈਟਰੋ ਵੈਨਕੂਵਰ ਬਣ ਦੋ। ਬਸ ਵੀ ਛੋਟੀ ਜਿਹੀ ਬ੍ਰੇਕ ਲਈਏ, ਬ੍ਰੇਕ ਤੋਂ ਬਾਅਦ ਵਾਪਸੀ ਕਰਕੇ ਕੁਇਕਲੀ ਇੱਕ ਤਾਂ ਆਪਾਂ ਗੱਲ ਇਹ ਸ਼ੇਅਰ ਕਰਨੀ ਆ ਕਿ ਸਟੀਲ ਇੰਡਸਟਰੀ ਨੂੰ, ਕੈਨੇਡਾ ਦੀ ਸਟੀਲ ਇੰਡਸਟਰੀ ਨੂੰ ਪ੍ਰੋਟੈਕਟ ਕਰਨ ਦੇ ਲਈ ਕੱਲ੍ਹ ਮਾਰਕ ਕਾਰਨੀ ਵੱਲੋਂ ਜਿਹੜੀ ਅਨਾਊਂਸਮੈਂਟ ਕੀਤੀ ਗਈ ਆ, ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਅਮਰੀਕਾ ਦੇ ਸਟੀਲ ਐਂਡ ਅਲੂਮੀਨੀਅਮ ਸੈਕਟਰ ਦੇ ਉੱਪਰ ਕੈਨੇਡਾ ਨੇ ਜਿਹੜਾ ਵੀ ਕੋਈ ਹੋਰ ਕਾਊਂਟਰ ਟੈਰਿਫ ਜਾਂ ਬਾਕੀ ਦੇ ਕਾਊਂਟਰ ਟੈਰਿਫ ਲਗਾਉਣੇ ਨੇ,
ਹਮ ਦੇਖੇਂਗੇ
21 ਜੁਲਾਈ ਤੱਕ। ਉਹ 21 ਜੁਲਾਈ ਦੀ ਤਰੀਕ ਕਿਉਂ ਦੱਸੀ ਗਈ ਆ, ਉਹ ਸਾਰੀ ਗੱਲਬਾਤ ਸ਼ੇਅਰ ਕਰਦੇ ਹਾਂ। ਅਤੇ ਇਜ਼ਰਾਈਲ ਅਤੇ ਇਰਾਨ ਵਿਚਕਾਰ ਜਿਹੜਾ ਕੌਨਫਲਿਕਟ ਆ, 8ਵਾਂ ਦਿਨ ਹੋ ਗਿਆ ਉਹਨੂੰ ਚੱਲਦੇ ਨੂੰ, ਅਤੇ ਉਹਦੇ ਸੰਦਰਭ ਦੇ ਵਿੱਚ ਅੱਜ ਜਨੀਵਾ ਦੇ ਵਿੱਚ ਮੀਟਿੰਗ ਹੋ ਰਹੀ ਆ, ਕੁਝ ਯੂਰੋਪੀਅਨ ਫੋਰਨ ਮਿਨਿਸਟਰਸ ਮੁਲਾਕਾਤ ਕਰ ਰਹੇ ਨੇ ਇਰਾਨ ਦੇ ਆਪਣੇ ਕਾਊਂਟਰ ਪਾਰਟਸ ਨਾਲ। ਸੋ ਉਹਦੇ ਬਾਰੇ ਵੀ ਗੱਲ ਕਰਾਂਗੇ, ਛੋਟੀ ਜਿਹੀ ਬ੍ਰੇਕ ਲੈ ਲਈਏ ਪਹਿਲਾਂ। ਬਸ ਜੀ, ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੱਲ੍ਹ ਇੰਪੋਰਟ ਕੋਟਾ ਟੈਰਿਫਸ ਦਾ ਐਲਾਨ ਕੀਤਾ ਹੈ ਸਟੀਲ ਦੇ ਉੱਪਰ, ਕਿਉਂਕਿ ਇੱਕ ਸਮੱਸਿਆ ਇਹ ਬਣੀ ਕਿ ਅਮਰੀਕਾ ਨੇ, ਕਿਉਂਕਿ ਦੁਨੀਆ ਭਰ ਤੋਂ ਆਉਂਦੇ ਸਟੀਲ ਜਿਹੜੀਆਂ ਕਈ ਕੰਪਨੀਆਂ ਵਿਦੇਸ਼ੀ ਕੰਪਨੀਆਂ ਅਮਰੀਕਾ ਦੇ ਵਿੱਚ ਸਟੀਲ ਵੇਚਦੀਆਂ ਸੀ, ਹੁਣ ਉਹਨਾਂ ਵਾਸਤੇ ਅਮਰੀਕਾ 'ਚ ਸਟੀਲ ਵੇਚਣਾ ਟੈਰਿਫਸ ਕਰਕੇ ਮੁਸ਼ਕਲ ਹੋ ਗਿਆ, ਕੈਨੇਡਾ ਵਾਸਤੇ ਵੀ ਔਖਾ ਹੋਇਆ, ਉਹਨਾਂ ਦੇ ਵਿੱਚੋਂ ਕਈ ਮੁਲਕਾਂ ਨੇ ਇਹ ਕਿਹਾ ਜਾ ਰਿਹਾ ਵੀ ਕੈਨੇਡਾ ਦੇ ਵਿੱਚ ਆਪਣਾ ਸਟੀਲ ਜ਼ਿਆਦਾ ਸਸਤੇ ਭਾਅ 'ਤੇ ਵੇਚਣਾ ਸ਼ੁਰੂ ਕਰ ਦਿੱਤਾ, ਕਿਉਂਕਿ ਜਿਹੜਾ ਮਾਲ ਬਣ ਗਿਆ ਉਹਦੇ ਹੁਣ ਜਿੰਨੇ ਪੈਸੇ ਮਿਲਦੇ ਨੇ ਉਨੇ ਹੀ ਸਹੀ, ਇੱਕ ਉਹਦੇ ਪਿੱਛੇ ਰੀਜ਼ਨਿੰਗ ਇਹ ਵੀ ਹੈ ਕਿ ਜ਼ਿਆਦਾ ਮਾਰਕੀਟ ਸ਼ੇਅਰ ਉਹ ਕੈਪਚਰ ਕਰ ਸਕਣ। ਹੁਣ ਇਹਦੇ ਵਿੱਚ ਵੀ ਮੁਲਕਾਂ ਦੀਆਂ ਦੋ ਸ਼੍ਰੇਣੀਆਂ ਨੇ ਜਿਹੜੇ ਕਿ ਸਟੀਲ ਪ੍ਰੋਡਿਊਸਰਸ ਨੇ ਅਤੇ ਕੈਨੇਡਾ ਨੂੰ ਸਟੀਲ ਭੇਜਦੇ ਨੇ, ਕੁਝ ਮੁਲਕ ਤਾਂ ਉਹ ਨੇ ਜਿਨ੍ਹਾਂ ਦੇ ਨਾਲ ਕੈਨੇਡਾ ਦਾ ਫਰੀ ਟ੍ਰੇਡ ਅਗਰੀਮੈਂਟ ਹੈ, ਹਾਲਾਂਕਿ ਅਮਰੀਕਾ ਦੇ ਨਾਲ ਹੋਇਆ ਫਰੀ ਟ੍ਰੇਡ ਅਗਰੀਮੈਂਟ ਵੀ ਇਸ ਵੇਲੇ ਨਾ ਹੋਏ ਦੇ ਬਰਾਬਰ ਹੈ, ਪਰ ਅਮਰੀਕਾ ਆਫਕੋਰਸ ਉਹਨਾਂ ਮੁਲਕਾਂ ਦੇ ਵਿੱਚ ਆਉਂਦਾ, ਸਾਡਾ ਉਹਨਾਂ ਦੇ ਨਾਲ USMCA ਸਾਈਨ ਤਾਂ ਹੋਇਆ ਹੋਇਆ ਨਾ, ਕਾਗਜ਼ਾਂ ਦੇ ਵਿੱਚ ਤਾਂ ਹੈ ਹੀ ਆ। ਸੋ ਇੱਕ ਸ਼੍ਰੇਣੀ ਤਾਂ ਉਹਨਾਂ ਮੁਲਕਾਂ ਦੀ ਹੈ ਜਿਨ੍ਹਾਂ ਦੇ ਨਾਲ ਫਰੀ ਟ੍ਰੇਡ ਅਗਰੀਮੈਂਟ ਸਾਈਨ ਹੋਇਆ, ਇੱਕ ਸ਼੍ਰੇਣੀ ਉਹਨਾਂ ਮੁਲਕਾਂ ਦੀ ਹੈ ਜਿਨ੍ਹਾਂ ਦੇ ਨਾਲ ਫਰੀ ਟ੍ਰੇਡ ਅਗਰੀਮੈਂਟ ਸਾਈਨ ਨਹੀਂ ਹੋਇਆ ਅਤੇ ਉਹ ਕੈਨੇਡਾ ਦੇ ਵਿੱਚ ਸਟੀਲ ਭੇਜਦੇ ਨੇ, ਉਹਨਾਂ ਦਾ ਸਟੀਲ ਇੱਥੇ ਵਿਕਦਾ, ਕੰਪਨੀਆਂ ਖਰੀਦੀਆਂ ਨੇ। ਕੱਲ੍ਹ ਜਿਹੜੀ ਅਨਾਊਂਸਮੈਂਟ ਮਾਰਕ ਕਾਰਨੀ ਨੇ ਕੀਤੀ ਆ, ਉਹਨਾਂ ਨੇ ਕਿਹਾ ਵੀ ਜਿਹੜੇ ਮੁਲਕਾਂ ਦਾ ਕੈਨੇਡਾ ਦੇ ਨਾਲ ਫਰੀ ਟ੍ਰੇਡ ਅਗਰੀਮੈਂਟ ਨਹੀਂ ਹੈ, ਉਹ ਜੇ ਕੈਨੇਡਾ ਦੇ ਵਿੱਚ ਜਿਹੜਾ ਸਟੀਲ ਭੇਜਣਗੇ ਇੱਕ ਕੁਆਂਟਿਟੀ ਤੋਂ ਉੱਪਰ, ਉਹ ਕੁਆਂਟਿਟੀ ਕੀ ਆਪਾਂ ਗੱਲ ਕਰਦੇ ਹਾਂ ਅੱਗੇ ਚੱਲ ਕੇ, ਉਸ ਕੁਆਂਟਿਟੀ ਤੋਂ ਉੱਪਰ ਜਿੰਨੀ ਵੀ ਮਿਕਦਾਰ ਉਹ ਸਟੀਲ ਦੀ ਹੋਏਗੀ ਉਹਦੇ ਉੱਪਰ ਕੈਨੇਡਾ ਵੱਲੋਂ ਵੀ 50% ਟੈਰਿਫ ਲਗਾਇਆ ਜਾਏਗਾ, ਅਤੇ ਇਹ ਜਿਹੜਾ ਟੈਰਿਫ ਹੈ ਇਹ 30 ਜੂਨ ਤੋਂ ਲਾਗੂ ਕੀਤਾ ਜਾਣਾ ਹੈ।
ਜਾਂ ਸੋ ਇਹਦੇ ਵਿੱਚ ਇਹ ਕਿਹਾ ਗਿਆ ਕਿ ਵੀ ਤੁਸੀਂ ਸਟੀਲ ਭੇਜਣਾ ਚਾਹੁੰਦੇ ਹੋ, ਕਹਿੰਦੇ ਭੇਜੋ ਜੀ, ਸੱਦ ਕੇ ਭੇਜੋ, ਪਰ ਜਿੰਨਾ ਪਿਛਲੇ ਸਾਲ ਭੇਜਿਆ ਸੀ ਉਨਾ ਹੀ, ਉਸ ਤੋਂ ਜੇ ਜ਼ਿਆਦਾ ਭੇਜੋਗੇ ਉਹਦੇ ਉੱਤੇ 50% ਟੈਰਿਫ ਲਗਾਵਾਂਗੇ
ਜੀ,
ਕਿਉਂਕਿ ਅਸੀਂ ਆਪਣੀ ਕੈਨੇਡੀਅਨ ਸਟੀਲ ਇੰਡਸਟਰੀ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਹਾਂ, ਉਹਨਾਂ ਨੂੰ ਸਪੋਰਟ ਕਰਨਾ ਚਾਹੁੰਦੇ ਹਾਂ, ਕਿਉਂਕਿ ਜਿਹੜੀਆਂ ਸਾਡੀਆਂ 3 ਮੇਜਰ ਕੰਪਨੀਜ਼ ਨੇ ਉਹਨਾਂ ਵੱਲੋਂ ਇਹ ਕੰਪਲੇਂਟ ਕੀਤੀ ਜਾ ਰਹੀ ਸੀ ਸਰਕਾਰ ਨੂੰ ਕਿ ਜੀ ਇੱਥੇ ਸਾਡੇ ਸਟੀਲ ਡੰਪਿੰਗ ਹੋਣੀ ਸ਼ੁਰੂ ਹੋ ਗਈ ਆ ਅਮਰੀਕਾ ਵੱਲੋਂ ਲਗਾਈਆਂ ਗਈਆਂ ਟੈਰਿਫਸ ਦੇ ਕਰਕੇ, ਵੀ ਕੁਛ ਕਰੋ ਨਹੀਂ ਤਾਂ ਇੱਥੇ ਸਾਡੀ ਇੰਡਸਟਰੀ ਜਿਹੜੀ ਆ ਉਹ ਬੰਦ ਹੋ ਜਾਏਗੀ, ਸਾਡੀਆਂ ਜੋਬਸ ਜਾਂਦੀਆਂ ਲੱਗਣਗੀਆਂ, ਤੁਹਾਡਾ ਵਿਰੋਧ ਹੋਣਾ ਸ਼ੁਰੂ ਹੋ ਜਾਏਗਾ, ਵੀ ਪੋਲੀਟੀਕਲੀ ਵੀ ਤੁਹਾਡੇ ਵਾਸਤੇ ਮਹਿੰਗਾ ਸਾਬਤ ਹੋਣਾ, ਵੀ ਦੇਖ ਲਓ ਕੁਝ ਕਰਨਾ ਪੈਣਾ। ਸੋ ਮਾਰਕ ਕਾਰਨੀ ਨੇ ਕੱਲ੍ਹ ਅਨਾਊਂਸਮੈਂਟ ਕੀਤੀ ਆ ਕਿ 2024 ਦੇ ਵਿੱਚ ਜਿੰਨਾ ਅਸੀਂ ਟੋਟਲ ਸਟੀਲ ਇੰਪੋਰਟ ਕੀਤਾ ਸੀ ਉਨਾ ਤਾਂ ਠੀਕ ਹੈ, ਉਹ ਤਾਂ ਟੈਰਿਫ ਫਰੀ ਆ ਜਾਏਗਾ ਸਾਡੇ ਮੁਲਕ ਵਿੱਚ, 2024 ਦੇ ਲੈਵਲ ਤੋਂ ਜ਼ਿਆਦਾ ਜਿਹੜਾ ਵੀ ਕੋਈ ਸਟੀਲ ਸਾਡੇ ਮੁਲਕ 'ਚ ਆਏਗਾ ਉੱਥੇ 50% ਟੈਰਿਫ ਲੱਗੇਗਾ। ਇਹ ਜਿਹੜਾ ਸਿਸਟਮ ਅਸੀਂ ਪਹਿਲਾਂ ਡੇਅਰੀ ਸੈਕਟਰ ਦੇ ਵਿੱਚ ਦੇਖਿਆ, ਸਪਲਾਈ ਮੈਨੇਜਮੈਂਟ ਸਿਸਟਮ ਦੇ ਵਿੱਚ ਜਿਹੜੇ TRQs ਹੁੰਦੇ ਨੇ, ਟੈਰਿਫ ਰੇਟ ਕੋਟਾਸ, ਸੋ ਇਹਨੂੰ ਇੱਦਾਂ ਦੇਖਿਆ ਜਾ ਸਕਦਾ ਕਿ ਹੁਣ ਅਸੀਂ ਸਟੀਲ ਸੈਕਟਰ ਦੇ ਵਿੱਚ ਵੀ ਹਾਲ ਦੀ ਘੜੀ TRQs ਟੈਰਿਫ ਰੇਟ ਕੋਟਾਸ ਲਗਾ ਦਿੱਤੇ ਨੇ।
ਸਟੀਲ ਦੇ ਸੰਦਰਭ ਦੇ ਵਿੱਚ ਕੈਨੇਡਾ ਦੇ ਵਾਸੂ ਜੀ 51 ਵੱਖੋ ਵੱਖਰੇ ਮੁਲਕਾਂ ਦੇ ਨਾਲ ਆਲਰੇਡੀ ਜਿਹੜੇ ਅਗਰੀਮੈਂਟਸ ਨੇ ਉਹ ਹੋਏ ਨੇ, ਅਮਰੀਕਾ, ਮੈਕਸੀਕੋ, ਯੂਰੋਪੀਅਨ ਯੂਨੀਅਨ, ਆਸਟ੍ਰੇਲੀਆ, ਜਪਾਨ ਉਹਨਾਂ ਦੇ ਵਿੱਚ ਸ਼ਾਮਲ ਆ, ਪਰ ਬਹੁਤ ਸਾਰੇ ਵੱਡੇ ਸਟੀਲ ਪ੍ਰੋਡਿਊਸਰਸ ਜਿਨ੍ਹਾਂ ਦੇ ਨਾਲ ਕੈਨੇਡਾ ਦਾ ਕੋਈ ਇਸ ਤਰ੍ਹਾਂ ਦਾ ਐਗਰੀਮੈਂਟ ਨਹੀਂ ਆ, ਉਹਨਾਂ ਦਾ ਸਟੀਲ ਵੀ ਕੈਨੇਡਾ 'ਚ ਆ ਕੇ ਵਿਕਦਾ। ਐਗਜ਼ਾਮਪਲ ਚਾਈਨਾ, ਇੰਡੀਆ, ਟਰਕੀ, ਇਹ ਇਹਨਾਂ ਦਾ ਜਿਹੜਾ ਇਹਨਾਂ ਦੇ ਨਾਲ ਐਗਰੀਮੈਂਟ ਹੈ ਕੋਈ ਨਹੀਂ, ਅਤੇ ਇਹ ਹੁਣ ਸਸਤੇ ਭਾਅ 'ਤੇ, ਕਿਉਂਕਿ ਦੋਸ਼ ਇਹ ਲਗਾਇਆ ਜਾ ਰਿਹਾ ਸਸਤੇ ਭਾਅ 'ਤੇ ਜ਼ਿਆਦਾ ਸਟੀਲ ਇੱਥੇ ਵੇਚ ਰਹੇ ਨੇ, ਕਿਉਂਕਿ ਅਮਰੀਕਾ 'ਚ ਹੁਣ ਟੈਰਿਫਸ ਕਰਕੇ ਸਟੀਲ ਵੇਚਣਾ ਔਖਾ ਹੋਇਆ ਹੋਇਆ। ਸੋ ਉਹਦੇ ਕਰਕੇ ਜਿਹੜੀ ਇਹ ਮੁਖਾਲਫਤ ਦਾ ਤੋਂ ਬਚਣ ਵਾਸਤੇ ਕੱਲ੍ਹ ਇੱਕ ਤਾਂ ਇਹ ਅਨਾਊਂਸਮੈਂਟ ਕੀਤੀ ਗਈ ਆ, ਇਹ ਵੀ ਕੋਈ ਵੈਸੇ ਬਹੁਤਾ ਵੱਡਾ ਫਰਕ ਨਹੀਂ ਹੈਗਾ, ਕਿਉਂਕਿ ਜਿਹੜਾ ਬੈਂਚ ਮਾਰਕ ਲਿਆ ਗਿਆ ਉਹ ਪਿਛਲੇ ਸਾਲ ਵਾਲੇ ਸਟੀਲ ਦੇ ਇੰਪੋਰਟਸ ਹੀ ਲਏ ਗਏ ਨੇ, ਵੀ ਜਿੰਨਾ ਪਿਛਲੇ ਸਾਲ ਭੇਜਿਆ ਸੀ, ਜੇ ਉਨਾ ਸਟੀਲ ਭੇਜੋਗੇ ਉੱਤੇ ਕੋਈ ਟੈਰਿਫ ਨਹੀਂ, ਉਹ ਤੋਂ ਵੱਧ ਜਿੰਨਾ ਵੀ ਹੋਏਗਾ ਉੱਤੇ 50% ਟੈਰਿਫ ਕੈਨੇਡਾ ਲਾਓ।
ਸੋ ਨਾਲ ਇਹ ਕਿਹਾ ਕਹਿੰਦੇ 30 ਜੂਨ ਤੋਂ ਸੋ ਫੈਡਰਲ ਸਰਕਾਰ ਜਿਹੜਾ ਵੀ ਕੋਈ ਫੈਡਰਲ ਇਨਫਰਾਸਟ੍ਰਕਚਰ ਹੋਏਗਾ ਉਹਦੇ ਵਿੱਚ ਕੈਨੇਡੀਅਨ ਸਟੀਲ ਹੀ ਇਸਤੇਮਾਲ ਕਰੇਗੀ ਡੋਮੈਸਟਿਕਲੀ ਪ੍ਰੋਡਿਊਸਡ। ਪਰ ਵਿਜੇ ਜੀ ਜਿਹੜੇ ਜਿੱਦਾਂ ਹੀ ਐਲਾਨ ਕੀਤਾ ਗਿਆ ਉਸ ਤੋਂ ਬਾਅਦ ਨਾਲ ਦੇ ਨਾਲ ਹੀ ਕੈਨੇਡੀਅਨ ਸਟੀਲ ਪ੍ਰੋਡਿਊਸਰਸ ਐਸੋਸੀਏਸ਼ਨ ਯੂਨਾਈਟਿਡ ਸਟੀਲ ਵਰਕਰਸ ਯੂਨੀਅਨ ਵੱਲੋਂ ਜੁਆਇੰਟ ਸਟੇਟਮੈਂਟ ਜਾਰੀ ਕਰ ਦਿੱਤੀ ਗਈ। ਉਹਨਾਂ ਨੇ ਕਿਹਾ ਵੀ ਹਮਕੋ ਆਪਕੀ ਬਾਤ ਬਿਲਕੁਲ ਪਸੰਦ ਨਹੀਂ ਆਈ,
ਨਾ ਕਾਫੀ ਹੈ,
ਨਾ ਕਾਫੀ ਹੈ, ਕਹਿੰਦੇ ਦਿਸ ਇਜ਼ ਦਿਸ ਫਾਲਸ ਸ਼ਾਰਟ ਆਫ ਵਾਟ ਇਜ਼ ਐਕਚੁਅਲੀ ਰਿਕੁਆਇਰਡ ਟੂ ਸੋਲਵ ਦਾ ਪ੍ਰੋਬਲਮ।
ਅੱਛਾ, ਕੱਲ੍ਹ ਇੱਕ ਗੱਲ ਹੋਰ ਮਾਰਕ ਕਾਰਨੀ ਨੇ ਕੀਤੀ ਕਿ ਅਮਰੀਕਾ ਦੇ ਉੱਪਰ ਕੈਨੇਡਾ ਨੇ ਕਿਹੋ ਜਿਹੇ ਟੈਰਿਫਸ ਲਗਾਉਣੇ ਨੇ, ਖਾਸ ਤੌਰ 'ਤੇ ਸਟੀਲ ਐਂਡ ਅਲੂਮੀਨੀਅਮ ਸੈਕਟਰ 'ਤੇ ਜਾਂ ਈਵਨ ਅਦਰਵਾਈਜ਼ ਵੀ, ਜਿਹੜੀ ਉਹ ਰੇਟ ਦੀ ਐਡਜਸਟਮੈਂਟ ਆ, ਕਹਿੰਦੇ ਅਸੀਂ 21 ਜੁਲਾਈ ਤੱਕ 21 ਜੁਲਾਈ ਨੂੰ ਦੇਖਾਂਗੇ। ਉਹਦਾ ਰੀਜ਼ਨ ਇਹ ਆ ਕਿ ਜਿਹੜੀ ਪ੍ਰਧਾਨ ਮੰਤਰੀ ਨੇ ਗੱਲ ਇਹ ਕੀਤੀ ਵੀ 30 ਦਿਨਾਂ ਦਾ ਸਮਾਂ ਆਪਾਂ ਦੇਣਾ ਅਤੇ ਦੇਖਣਾ ਵੀ ਅਮਰੀਕਾ ਦੇ ਨਾਲ ਜਿਹੜੀ ਡੈਡਲਾਈਨ, ਇੱਕ ਸੈਲਫ ਇੰਪੋਜ਼ਡ ਡੈਡਲਾਈਨ ਆ ਅਮਰੀਕਾ ਦੇ ਨਾਲ ਟ੍ਰੇਡ ਡੀਲ ਦੀ। ਉਹਨੇ ਕਿਹਾ ਵੀ ਨੈਗੋਸੀਏਸ਼ਨਸ ਵੇਖਦੇ ਹਾਂ ਕਿਹੜੇ ਪਾਸੇ ਨੂੰ ਜਾਂਦੀਆਂ ਨੇ, ਉਹ ਇਸ ਗੱਲ ਨੂੰ ਨਿਰਧਾਰਿਤ ਕਰਨਗੀਆਂ ਕਿ ਕੈਨੇਡਾ ਵੱਲੋਂ ਅਮਰੀਕਾ ਦੇ ਉੱਪਰ ਜਿਹੜੇ ਕਾਊਂਟਰ ਟੈਰਿਫਸ ਨੇ ਉਹ ਕਿੰਨੇ ਲਗਾਏ ਜਾਂਦੇ ਨੇ। ਅਮਰੀਕਾ ਵੱਲੋਂ ਆਲਰੇਡੀ ਐਜ਼ ਆਫ ਨਾਓ ਕੁਝ ਦਿਨ ਪਹਿਲਾਂ ਤੋਂ ਹੀ ਕੈਨੇਡੀਅਨ ਸਟੀਲ ਅਤੇ ਅਲੂਮੀਨੀਅਮ ਦੇ ਉੱਪਰ ਟੈਰਿਫ ਨੂੰ 25% ਪਹਿਲਾਂ ਲਾਇਆ ਸੀ, ਉਹ 25 ਤੋਂ ਵਧਾ ਕੇ 50% ਅਮਰੀਕਾ ਨੇ ਆਲਰੇਡੀ ਕਰ ਦਿੱਤਾ ਹੋਇਆ।
ਸੋ ਮਾਰਚ ਵਿੱਚ 25% ਟੈਰਿਫ ਲਗਾਈ ਸੀ, ਉਸ ਤੋਂ ਬਾਅਦ ਅਸੀਂ ਵੀ ਕਾਊਂਟਰ ਟੈਰਿਫ ਅਨਾਊਂਸ ਕੀਤੀਆਂ ਸੀ, ਪਰ ਅਸੀਂ ਚੁੱਪ ਚੁਪੀਤੇ ਫਿਰ ਅਮੈਰੀਕਨ ਪ੍ਰੋਡਕਟਸ ਦੇ ਉੱਤੋਂ, ਬਹੁਤ ਸਾਰੇ ਪ੍ਰੋਡਕਟਸ ਦੇ ਉੱਤੋਂ ਅਸੀਂ ਟੈਰਿਫ ਹਟਾ ਦਿੱਤੀਆਂ। ਉਹਨਾਂ ਪ੍ਰੋਡਕਟਸ ਦੇ ਵਿੱਚ ਸਟੀਲ ਅਤੇ ਅਲੂਮੀਨੀਅਮ ਵੀ ਸ਼ਾਮਲ ਸੀ। ਸੋ ਇਹਦਾ ਮਤਲਬ ਇਹ ਹੈ ਕਿ ਅਸੀਂ ਕੈਨੇਡਾ ਨੇ ਅਮੈਰੀਕਨ ਸਟੀਲ ਅਲੂਮੀਨੀਅਮ ਦੇ ਉੱਤੇ ਇਸ ਵੇਲੇ ਇਹ ਜਿਹੜੀ ਟੈਰਿਫ ਹੈ ਇਹ 25% ਤੋਂ ਵਧਾ ਕੇ 50% ਕਰਤੀ ਸੀ ਕੈਨੇਡੀਅਨ ਸਟੀਲ ਤੇ ਅਲੂਮੀਨੀਅਮ ਦੇ ਉੱਤੇ। ਸੋ ਕੱਲ ਕੈਨੇਡੀਅਨ ਸਟੀਲ ਨੂੰ ਪ੍ਰੋਟੈਕਟ ਕਰਨ ਵਾਸਤੇ ਇਹ ਕਦਮ ਅਨਾਊਂਸ ਕੀਤੇ ਗਏ। ਨਾਲ ਇਹ ਕਿਹਾ ਗਿਆ ਕਿ ਅਮੈਰੀਕਾ, ਕਿਉਂਕਿ ਪੁੱਛਿਆ ਜਾਣਾ ਸੀ ਇਹ ਸਵਾਲ ਵਾਜਬ ਹੈ ਕਿ ਅਸੀਂ ਅਮੈਰੀਕਾ ਦੇ ਵੱਲੋਂ ਲਗਾਈਆਂ ਗਈਆਂ ਟੈਰਿਫ ਬਾਰੇ ਕੀ ਕਰ ਰਹੇ ਹਾਂ। ਸੋ ਮਾਰਕ ਕਾਰਨੀ ਨੇ ਕੱਲ ਸਪਸ਼ਟ ਕੀਤਾ ਵੀ ਆਪਣੀ G7 ਸਮਿਟ ਦੌਰਾਨ ਇਹ ਆਪਸ ਦੇ ਵਿੱਚ ਸਮਝੌਤਾ ਹੋਇਆ ਕਿ 30 ਦਿਨ ਅਸੀਂ ਇੱਕ ਦੂਜੇ ਨੂੰ ਦੇਣੇ ਨੇ, 30 ਦਿਨਾਂ ਦੇ ਅੰਦਰ ਅੰਦਰ ਕੋਈ ਡੀਲ ਕਰਾਂਗੇ। ਸੋ 30 ਦਿਨ ਕਿਵੇਂ ਬਣਦੇ? ਅੱਜ 20 ਜੂਨ ਆ,
ਹਾਂਜੀ,
ਤੇ ਅੱਜ ਤੋਂ ਜਿਹੜੀ ਰੀਨੈਗੋਸੀਏਸ਼ਨ ਉਹ ਸ਼ੁਰੂ ਹੋ ਰਹੀ ਹੈ।
ਕਰੈਕਟ।
ਸੋ ਅੱਜ ਦੱਸਿਆ ਜਾਂਦਾ ਕਿ ਡੋਮਿਨਿਕ ਲੈਬਲਾਂ ਤੇ ਕਰਸਟਨ ਹਿਲਮੈਨ ਜਿਹੜੇ ਸਾਡੇ ਐਂਬੈਸਡਰ ਨੇ ਅਮਰੀਕਾ ਦੇ ਵਿੱਚ, ਉਹਨਾਂ ਨੇ ਮੁਲਾਕਾਤ ਕਰਨੀ ਹੈ ਜੇਮਿਸਨ ਗ੍ਰੀਅਰ ਦੇ ਨਾਲ ਜਿਹੜੇ US ਟ੍ਰੇਡ ਰੈਪ੍ਰੈਜੈਂਟੇਟਿਵ ਨੇ। ਸੋ ਜਿਹੜੀ ਉਹ ਟ੍ਰੇਡ ਨੈਗੋਸੀਏਸ਼ਨ ਆ 30 ਦਿਨਾਂ ਵਾਲੀ, ਉਹ ਅੱਜ ਤੋਂ ਸ਼ੁਰੂ ਹੋ ਰਹੀ ਹੈ। ਸੋ ਉਹਨੂੰ ਫਿਰ 30 ਦਿਨ ਪਾ ਕੇ ਉਹ ਗਿਣ ਕੇ ਚੱਲ ਰਹੇ ਨੇ ਵੀ 21 ਫਿਰ 30 ਦਿਨ ਆਪਾਂ ਵੇਟ ਕਰਨੀ ਹੈ ਤੇ 21 ਜੁਲਾਈ ਨੂੰ ਫਿਰ ਦੇਖਾਂਗੇ ਕਿ ਅਸੀਂ ਕੋਈ ਰੀਐਡਜਸਟਮੈਂਟ ਕਰਨੀ ਹੈ ਕਿ ਨਹੀਂ, ਕਿ ਜਿਹੜੀਆਂ ਅਮਰੀਕਾ ਦੇ ਨਾਲ ਜੋ ਸਾਡੀਆਂ ਸਟੀਲ ਤੇ ਅਲੂਮੀਨੀਅਮ ਨੂੰ ਲੈ ਕੇ ਜੋ ਟੈਰਿਫਸ ਨੇ, ਕਾਊਂਟਰ ਟੈਰਿਫਸ, ਵੀ ਇਹਨਾਂ ਨੂੰ ਅਸੀਂ ਕੋਈ ਇਹਦੇ 'ਚ ਕੋਈ ਐਡਜਸਟਮੈਂਟ ਕਰਨੀ ਹੈ ਜਾਂ ਨਹੀਂ, ਮਤਲਬ ਟੈਰਿਫਸ ਵਧਾਉਣੀਆਂ ਨੇ, ਲਗਾਉਣੀਆਂ ਨੇ ਕਿ ਨਹੀਂ ਲਗਾਉਣੀਆਂ। ਸੋ ਡਿਪੈਂਡ ਕਰੇਗਾ ਕਿ 30 ਦਿਨਾਂ 'ਚ ਕੋਈ ਡੀਲ ਹੁੰਦੀ ਹੈ ਕਿ ਨਹੀਂ
ਅਮਰੀਕਾ ਵਾਲੇ ਪਾਸੋਂ, ਕਿਹਾ ਜਾਂਦਾ ਵਗੈਰਾ ਮਿਲਦਾ।
ਅਸੀਂ ਵਿਜੇ ਜੀ, ਵੈਸੇ ਗੱਲਾਂ ਹੁੰਦੀਆਂ ਜਦੋਂ US ਨਾਲ ਟ੍ਰੇਡ ਬਾਰੇ, ਬੜੀਆਂ ਖ਼ਬਰਾਂ ਆਉਂਦੀਆਂ ਕਿ ਅਮਰੀਕਾ ਬਹੁਤ ਸਾਰਾ ਸਟੀਲ ਜਿਹੜਾ ਉਹ ਇੰਪੋਰਟ ਕਰਦਾ ਤੇ ਕੈਨੇਡਾ ਇਜ਼ ਦ ਲਾਰਜੈਸਟ ਸਪਲਾਇਰ ਆਫ ਸਟੀਲ ਟੂ ਦ US। ਪਰ ਹਕੀਕਤ ਇਹ ਵੀ ਹੈ ਕਿ ਸਾਡੇ ਮੁਲਕ ਦੇ ਵਿੱਚ ਜਿੰਨਾ ਸਟੀਲ ਖਰੀਦਿਆ ਜਾਂਦਾ ਉਹਦੇ ਵਿੱਚੋਂ 60% ਫੋਰਨ ਪ੍ਰੋਡਿਊਸਡ ਹੈ।
ਪਟੋਲੋ ਬ੍ਰਿਜ ਦੀ ਕੰਸਟਰਕਸ਼ਨ ਨੂੰ ਲੈ ਕੇ ਜਿਹੜੀ ਇੰਸਟੀਟਿਊਸ਼ਨ ਆਫ ਸਟੀਲ ਮੈਨੂਫੈਕਚਰਰਸ ਆ, ਉਹਨਾਂ ਨੇ ਇਹ ਗੱਲ ਦੱਸੀ ਕਿ ਪਟੋਲੋ ਬ੍ਰਿਜ ਦੇ ਵਿੱਚ, ਕਿਉਂਕਿ ਵਰਤਿਆ ਜਾਣ ਵਾਲਾ ਸਟੀਲ ਚਾਈਨਾ ਤੋਂ ਆਇਆ ਕਾਫੀ, ਤੇ ਚਾਈਨੀਜ਼ ਸਟੀਲ ਇਨਫੀਰੀਅਰ ਕੁਆਲਿਟੀ ਦਾ ਸੀਗਾ ਉਹਦੇ ਵਿੱਚ, ਕਿਉਂਕਿ ਪ੍ਰੀ ਫੈਬਰੀਕੇਟਡ ਸਟੀਲ ਸੀਗਾ ਇਹ, ਉਹਦੇ ਵਿੱਚ ਵੈਲਡਿੰਗ ਨੂੰ ਲੈ ਕੇ, ਵੈਲਡਿੰਗ ਦੀ ਕੁਆਲਿਟੀ ਨੂੰ ਲੈ ਕੇ ਕੁਝ ਸ਼ੱਕ ਸ਼ੁਬਾ ਸੀ, ਉਹਨੂੰ ਫਿਰ ਫਿਕਸ ਕਰਨਾ ਪਿਆ, ਜਿਹੜਾ ਕਿ ਖੈਰ ਕੈਨੇਡੀਅਨ ਕੰਪਨੀਆਂ ਨੇ ਫਿਕਸ ਕੀਤਾ। ਕਹਿੰਦੇ ਹੁਣ ਤੁਸੀਂ ਆਹ ਦੇਖ ਲਓ ਵੀ ਚਾਈਨਾ ਤੋਂ ਲਿਆਂਦੇ ਸਟੀਲ ਕਰਕੇ, ਕਿਉਂਕਿ ਉਹਨੂੰ ਫਿਕਸ ਕਰਨ ਦੇ ਵਿੱਚ ਜਿਹੜਾ ਟਾਈਮ ਲੱਗਾ, ਕੋਸਟ ਆਈ, ਪ੍ਰੋਜੈਕਟ ਡਿਲੇ ਵੀ ਹੋਇਆ, ਪ੍ਰੋਜੈਕਟ ਡਿਲੇ ਹੋਣ ਕਰਕੇ ਕੋਸਟ ਵੱਧ ਜਾਂਦੀ ਆ, ਅਤੇ ਓਵਰਆਲ ਉਹ ਸਟੀਲ ਨੂੰ ਇੱਥੇ ਵਰਤੋਂ ਦੇ ਵਿੱਚ ਲਿਆਉਣ ਵਾਸਤੇ ਦਰੁਸਤ ਕਰਨ ਦੇ ਲਈ ਉਹ ਕੋਸਟ ਲੈਦੀ ਆਈ ਆ। ਸਰਕਾਰ ਦਾ ਵੈਸੇ ਇਹ ਕਹਿਣਾ ਕਿ ਜੀ ਬੜੇ ਟਫ ਸਟੈਂਡਰਡਸ ਦੇ ਮੁਤਾਬਕ ਜਿਹੜਾ ਉਹ ਸਟੀਲ ਆ ਉਹ ਲਿਆਂਦਾ ਗਿਆ, ਉਹ 'ਚ ਕੋਈ ਪ੍ਰੋਬਲਮ ਨਹੀਂ ਆ।
ਸੋ ਦੇਖੋ ਨਾ, ਜਿਹੜੀ ਗੱਲ ਖਬਰ ਬਣ ਜਾਏ, ਸੋ ਕੋਸਟ ਜਿਹੜੀ ਆ $1.3 billion ਤੋਂ ਵੱਧ ਕੇ ਹੁਣ ਇਸ ਪ੍ਰੋਜੈਕਟ ਦੀ $1.6 billion ਹੋ ਗਈ ਆ, ਪਟੋਲੋ ਬ੍ਰਿਜ ਰਿਪਲੇਸਮੈਂਟ ਦੀ।
ਜੀ,
ਜਿਹੜੀ ਚੀਜ਼ ਦੀ ਖਬਰ ਬਣ ਜਾਏ ਉੱਤੇ ਬੜਾ ਹੋ ਹੱਲਾ ਹੁੰਦਾ ਕਿ ਜੀ BC ਫੈਰੀਜ਼ ਨੇ ਉਹ 4 ਫੈਰੀਜ਼ ਹੁਣ ਚੀਨ ਤੋਂ ਖਰੀਦ ਲੈਣੀਆਂ।
ਹਾਂ,
ਨਹੀਂ ਨਹੀਂ ਨਹੀਂ, ਇਹ ਨਹੀਂ ਆਪਾਂ ਅਲਾਓ ਕਰਨਾ
ਜੀ,
ਪਰ ਕਿੰਨਾ ਕੁਝ, ਸਾਰਾ ਕੁਝ ਹੀ ਚੀਨ ਤੋਂ ਆ ਰਿਹਾ। ਸੋ ਸਾਡੇ ਬ੍ਰਿਜ ਦੇ ਵਿੱਚ, ਮਤਲਬ ਇੰਨਾ ਕਰੂਸ਼ਲ ਪੀਸ ਆਫ ਇਨਫਰਾਸਟ੍ਰਕਚਰ ਜਿਹੜਾ ਕ੍ਰਿਟੀਕਲ, ਜਿਹਨੂੰ ਆਪਾਂ ਇਨਫਰਾਸਟ੍ਰਕਚਰ ਕਹਿੰਦੇ ਹਾਂ, ਬ੍ਰਿਜ ਤੋਂ ਇੰਪੋਰਟੈਂਟ ਕੋਈ ਮੈਨੂੰ ਲੱਗਦਾ ਨਹੀਂ ਕੋਈ,
ਜਿਹੜਾ ਅਗਲੇ 60 ਤੋਂ 80 ਸਾਲ ਤੱਕ ਇਸਤੇਮਾਲ ਹੋਏਗਾ।
ਯੈਸ, ਤੇ ਉਹਦੇ ਵਿੱਚ ਜਿਹੜਾ ਮੇਨ ਉਹਦੀ ਜੋ ਕਹਿ ਲਓ ਉਹਦੀ ਜੋ ਰੀੜ ਦੀ ਹੱਡੀ ਹੈ, ਜੋ ਸਟੀਲ ਹੈ ਜਿਹੜਾ ਸਾਰਾ ਸਰੀਆ ਉਹ 'ਚ ਪਿਆ ਹੋਇਆ, ਉਹ ਸਾਰਾ ਚੀਨ ਤੋਂ ਹੈ। ਤੇ ਉਹ ਠੀਕ ਆ, ਕਿਉਂਕਿ ਉਹਦੀ ਬਹੁਤੀ ਕੋਈ ਗੱਲ ਨਹੀਂ ਬਣੀ, ਕੋਈ ਜ਼ਿਆਦਾ ਖਬਰ ਨਹੀਂ ਬਣੀ ਉਹਦੀ।
ਫੈਰੀਜ਼ ਨੂੰ ਲੈ ਕੇ ਦੇਖੋ ਕਿਹੋ ਜਿਹੀ ਲਾਲਾ ਲਾਲਾ ਹੋਈ ਆ,
ਉਹ ਗੱਲ ਖਬਰਾਂ 'ਚ ਆ ਗਈ, ਕਿਉਂਕਿ ਇਸ ਵੇਲੇ ਟ੍ਰੇਡ ਨੂੰ ਲੈ ਕੇ ਬੜੀ ਗੱਲਬਾਤ ਚੱਲਦੀ ਸੀ, ਉਹਦੀ ਖਬਰ ਬਣ ਗਈ ਜਿਹੜਾ ਫੜਿਆ ਗਿਆ ਉਹ ਚੋਰ। ਸੋ ਪਰ ਕਿੰਨਾ ਕੁਝ ਹੀ ਸਾਡੇ ਪਬਲਿਕ ਇਨਫਰਾਸਟ੍ਰਕਚਰ ਦੇ ਵਿੱਚ ਤੇ ਹੋਰ ਸਾਰੀਆਂ ਚੀਜ਼ਾਂ, ਈਵਨ ਆਈਫੋਨ, ਸੈਮਸੰਗ ਦੇ ਫੋਨ, ਜਿਹੜੇ ਮਰਜ਼ੀ ਫੋਨ, ਸਭ ਕੁਝ ਤਾਂ ਚੀਨ 'ਚ ਬਣ ਰਿਹਾ।
ਬਿਲਕੁਲ ਬਿਲਕੁਲ।
ਤੇ ਹੁਣ ਕੈਨੇਡੀਅਨ ਸਰਕਾਰ ਦੇ ਉੱਤੇ ਵੀ ਵਿਜੇ ਜੀ ਇੱਕ ਦੱਸਿਆ ਜਾ ਰਿਹਾ, ਹੌਲੀ ਹੌਲੀ ਦਬਾਅ ਬਣ ਰਿਹਾ ਕਿ ਅਮਰੀਕਾ ਸਾਡਾ ਦੋਸਤ ਰਿਹਾ ਨਹੀਂ, ਨਵੇਂ ਟ੍ਰੇਡ ਪਾਰਟਨਰ ਸੀ ਲੱਭ ਰਹੇ ਹਾਂ। ਇੱਕ ਟ੍ਰੇਡ ਪਾਰਟਨਰ ਜਿਹੜਾ ਸਰੇਆਮ ਨਜ਼ਰ ਆ ਰਿਹਾ ਏਡਾ ਵੱਡਾ ਚੀਨ, ਜਿਹੜਾ ਕਿ ਇੱਕ ਬਹੁਤ ਹੀ ਵੱਡੇ ਪੱਧਰ ਤੇ ਐਨਰਜੀ ਹੰਗਰੀ ਮੁਲਕ ਹੈ, ਜਿਹੜਾ ਸਾਨੂੰ, ਜੇ ਅਸੀਂ ਕਹੀਏ ਵੀ ਨੈਚੁਰਲ ਗੈਸ ਅਸੀਂ ਭੇਜਣਾ ਚਾਹੁੰਦੇ, ਉਹਨਾਂ ਨੇ ਕਹਿਣਾ ਹੋਰ ਭੇਜੋ, ਜਿੰਨੀ ਮਰਜ਼ੀ ਭੇਜੋ, ਜਿੰਨੀ ਹੈਗੀ ਭੇਜ ਦਿਓ,
ਜੀ ਬਿਲਕੁਲ,
ਹੋਰ ਵੀ ਲੱਭ ਕੇ ਭੇਜ ਦਿਓ, ਸਾਨੂੰ ਇੱਕ ਬਣਿਆ ਬਣਾਇਆ ਟ੍ਰੇਡ ਪਾਰਟਨਰ ਹੈ, ਬਸ ਜਸਟ ਬਿਕਾਜ਼
ਪੋਲੀਟੀਕਲ
ਕੰਪਲਸ਼ਨਸ ਨੇ ਤੇ ਅਸੀਂ ਅਮਰੀਕਾ ਦੇ ਮਗਰ ਲੱਗੇ ਹੋਏ ਸੀ, ਬਸ ਅਸੀਂ ਹੁਣ ਲੈਕ ਆਫ ਪੋਲੀਟੀਕਲ ਵਿਲ ਆ ਕਿ ਅਸੀਂ ਉੱਧਰ ਦੇਖ ਨਹੀਂ ਰਹੇ। ਬਟ ਇਕਨੋਮਿਕਲੀ ਜੇ ਤੁਸੀਂ ਦੇਖਣਾ, ਜੋ ਹੁਣ ਦੇਖੋ ਇੱਥੇ, ਜਸਟ ਮੈਂ 15 ਸਕਿੰਟ ਲਊਂਗਾ ਕਿ BC ਫੈਰੀਜ਼ ਵੱਲੋਂ ਜਿਹੜਾ ਤਰਕ ਦਿੱਤਾ ਜਾ ਰਿਹਾ ਤੇ ਸਾਡੀ BC ਸਰਕਾਰ ਜਿਹੜੀ ਹਾਂ ਛਾਂ ਮਿਲਾ ਰਹੀ ਹੈ ਕਿ ਇਟ ਮੇਡ ਇਕਨੋਮਿਕ ਸੈਂਸ ਕਿ ਅਦਰਵਾਈਜ਼ ਸਾਡਾ $1.2 billion ਵੱਧ ਖਰਚ ਹੋਣਾ ਸੀ ਜੇ ਅਸੀਂ ਯੂਰਪ ਤੋਂ ਫੈਰੀਜ਼ ਖਰੀਦੇ।
$1.2 billion
ਬਚਾਇਆ ਸੀ ਟੈਕਸ ਪੇਅਰਸ ਦਾ,
ਅਸੀਂ
ਫੈਰੀਜ਼ ਜਿਹੜੀਆਂ ਨੇ ਚਾਈਨਾ ਤੋਂ ਖਰੀਦ ਕੇ। ਸੋ ਸੇਮ ਅਪਲਾਈਜ਼ ਟੂ ਓਵਰਆਲ ਇਕੋਨਮੀ। ਸੋ ਜੇ ਤੁਸੀਂ ਚਾਈਨਾ ਦੇ ਨਾਲ ਆਪਣੀ ਇਕਨੋਮਿਕ ਟਾਈਸ ਬਿਹਤਰ ਕਰੋਗੇ, ਚਾਈਨਾ ਦੇ ਨਾਲ ਤੁਸੀਂ ਟ੍ਰੇਡ ਕਰੋਗੇ ਤੇ ਤੁਹਾਡੀ ਕੈਨੇਡੀਅਨ ਇਕਨੋਮੀ ਨੂੰ ਫਾਇਦਾ ਹੋਣਾ, ਇਸ ਤਰ੍ਹਾਂ ਦੀਆਂ ਹੋਰ ਵੀ ਬੱਚਤਾਂ ਹੋਣਗੀਆਂ, ਫਿਰ ਤੁਸੀਂ ਕਿਹੜੀ ਪੋਲੀਟੀਕਲ ਕੰਪਲਸ਼ਨ ਦੇ ਵਿੱਚ ਫਸੇ ਹੋ?
ਜਿਹੜੀਆਂ ਵਰਚੂ ਸਿਗਨਲਿੰਗ ਵਾਲੀਆਂ ਕੁਝ ਗੱਲਾਂ ਨੇ, ਕੁਝ ਇਹ ਵੱਖੋ ਵੱਖਰੇ ਲੈਵਲਸ ਤੇ ਇਹ ਗੱਲ ਲਾਗੂ ਹੁੰਦੀ ਆ ਕਿ ਕੈਨੇਡਾ ਨੂੰ ਇਹ ਗੱਲ ਹੁਣ ਸੋਚਣੀ ਪੈ ਰਹੀ ਹੈ, ਸੋਚਣੀ ਪੈਣੀ ਆ, ਥੋੜ੍ਹਾ ਲੇਟ ਹੀ ਆ ਕੰਮ ਕਿ ਤੁਸੀਂ ਜਦੋਂ ਹੁੰਦਾ ਨਾ ਵੀ ਤੁਹਾਡਾ ਕਿਸੇ ਨਾਲ ਕਿਸੇ ਗੱਲ ਨੂੰ ਲੈ ਕੇ ਮਨਮੁਟਾਵ ਹੋਵੇ, ਕਿਸੇ ਚੀਜ਼ ਤੇ ਲੈ ਕੇ ਤੁਹਾਡੇ ਮਤਭੇਦ ਹੋਣ, ਉਹਨਾਂ ਮਤਭੇਦਾਂ ਦੇ ਬਾਵਜੂਦ ਵੀ ਡਿਪਲੋਮੈਸੀ ਹੋਰ ਹੈ ਕਿ ਡਿਪਲੋਮੈਸੀ ਤੁਸੀਂ ਉੱਥੇ ਹੀ ਤਾਂ ਕਰਨੀ ਆ ਜਿੱਥੇ ਤੁਹਾਨੂੰ ਕੁਝ ਚੀਜ਼ਾਂ ਨੂੰ ਬਹੁਤ ਟੈਕਟਫੁਲੀ ਹੈਂਡਲ ਕਰਨਾ, ਕੁਝ ਚੀਜ਼ਾਂ ਸਿੱਧੀਆਂ ਗੱਲਾਂ ਹੋ ਸਕਦੀਆਂ ਨੇ, ਕੁਝ ਥੋੜ੍ਹਾ ਉੱਲਾ ਰੱਖਣਾ। ਤੁਸੀਂ ਦੋਸਤਾਂ ਨਾਲ ਥੋੜ੍ਹੀ ਡਿਪਲੋਮੈਸੀ ਕਰਦੇ ਹੋ, ਡਿਪਲੋਮੈਸੀ ਤੁਹਾਡੀ ਹੋਣੀ ਹੀ ਉੱਥੇ ਆ ਜਿੱਥੇ ਤੁਹਾਨੂੰ ਪਤਾ ਵੀ ਕਿਤੇ ਨਾ ਕਿਤੇ ਕੋਈ ਇਸ ਤਰ੍ਹਾਂ ਦੇ ਇਰੀਟੈਂਟ ਦਾ, ਕੋਈ ਇਰੀਟੈਂਟ ਐਗਜ਼ਿਸਟ ਕਰਦਾ ਜਾਂ ਇਰੀਟੈਂਟ ਦਾ ਆਸਾਰ ਬਣ ਸਕਦੇ ਨੇ।
ਜਾਂ ਸੋ ਅਜੇ ਤੱਕ ਜਿਹੜੀ ਸਾਡੀ ਸਰਕਾਰ ਤਿਆਰ ਹੋਈ ਆ ਜਿਸ ਕੰਮ ਵਾਸਤੇ
ਜੀ,
ਜੋ ਪਬਲਿਕਲੀ ਜੋ ਬਿਆਨਬਾਜ਼ੀ ਹੋ ਰਹੀ ਹੈ ਵੀ ਅਸੀਂ ਲਾਈਕ ਮਾਈਂਡਡ ਪਾਰਟਨਰਸ ਦੇ ਨਾਲ ਜਿਹਨਾਂ ਸਾਡੀਆਂ ਵੈਲਿਊਜ਼ ਸਿਮਿਲਰ ਨੇ, ਸ਼ੇਅਰਡ ਵੈਲਿਊਜ਼ ਨੇ, ਅਸੀਂ ਉਹ ਜਿਹੜੇ ਹੁਣ ਨਵੇਂ ਟ੍ਰੇਡ ਪਾਰਟਨਰਸ ਲੱਭਾਂਗੇ। ਉਹ ਤਾਂ ਪਹਿਲੇ ਲੱਭੇ ਲਭਾਏ ਨੇ, ਤੁਸੀਂ ਉਹਨਾਂ ਨਾਲ ਵਪਾਰ ਕਰਨਾ ਵੈਸੇ ਬੰਦ ਕਰਤਾ ਸੀ ਯੂਰਪ ਨਾਲ, ਤੇ ਕਿਉਂਕਿ ਤੁਸੀਂ ਅਮਰੀਕਾ ਦੇ ਮਗਰ ਲੱਗ ਗਏ ਸੀ, ਸੌਖਾ ਸੀ,
ਕਰੈਕਟ,
ਯੂ ਚੋਜ਼ ਦਾ ਈਜ਼ੀਅਰ ਵੇ ਆਊਟ। ਉਹ ਤਾਂ ਲੱਭੇ ਲਭਾਏ ਨੇ। ਜਿਹੜੇ ਤੁਸੀਂ ਕਹਿ ਰਹੇ ਹੋ ਜੇ ਤੁਸੀਂ ਨਵੀਆਂ ਮਾਰਕੀਟਸ ਕੋਈ ਤਿਆਰ ਕਰਨੀਆਂ ਨੇ, ਤੇ ਫਿਰ ਤਾਂ ਉਹ ਨੇ ਜਿਨ੍ਹਾਂ ਦੇ ਨਾਲ ਤੁਹਾਡੀਆਂ ਵੈਲਿਊਜ਼ ਤੁਹਾਨੂੰ ਲੱਗਦਾ ਵੀ ਸ਼ੇਅਰ ਤੁਸੀਂ ਨਹੀਂ ਕਰਦੇ, ਜਿਹੜੇ ਲੈਸ ਲਾਈਕ ਮਾਈਂਡਡ ਨੇ
ਜੀ।
ਸੋ ਵਿਜੇ ਜੀ,
ਤੇ ਇੱਦਾਂ ਵੀ ਨਹੀਂ ਹੈਗਾ ਉਹਨਾਂ ਨਾਲ ਟ੍ਰੇਡ ਚੱਲਦਾ ਨਾ ਹੋਵੇ, ਕੈਨੇਡਾ ਦਾ ਦੂਜਾ ਸਭ ਤੋਂ ਵੱਡਾ ਟ੍ਰੇਡਿੰਗ ਪਾਰਟਨਰ ਚਾਈਨਾ
ਹੈ। ਤੇ ਇਹ ਹਮੇਸ਼ਾ ਕਿਹਾ ਜਾਂਦਾ ਕਿ ਮੈਂ ਪਹਿਲਾਂ ਵੀ ਮੇਰੇ ਖਿਆਲ ਕਈ ਵਾਰੀ ਕਹਿ ਚੁੱਕਿਆ ਕਿ ਫੋਰਨ ਪਾਲਿਸੀ ਦੇ ਵਿੱਚ, ਜਿਹੜੇ ਸਮਝ ਲਓ ਫੋਰਨ ਪਾਲਿਸੀ 101, ਮਤਲਬ ਜਿਹੜਾ ਬੇਸਿਕ ਪਹਿਲਾ ਲੈਕਚਰ ਹੁੰਦਾ, ਉਹਦੇ 'ਚ ਇਹੀ ਕਿਹਾ ਜਾਂਦਾ ਕਿ ਫੋਰਨ ਪਾਲਿਸੀ ਇਜ਼ ਅ ਮਿਕਸ, ਇਟਸ ਅ ਬੈਲੈਂਸ ਬਿਟਵੀਨ ਵੈਲਿਊਜ਼ ਐਂਡ ਇੰਟਰਸਟ।
ਯੈਸ,
ਕਦਰਾਂ ਕੀਮਤਾਂ ਤੇ ਤੁਹਾਡੇ ਜਿਹੜੇ ਨਿੱਜੀ ਹਿੱਤ ਨੇ, ਉਹਨਾਂ ਦੇ ਵਿੱਚ ਜੇ ਤੁਸੀਂ ਬੈਲੈਂਸ ਨਹੀਂ ਸਟ੍ਰਾਈਕ ਕਰਦੇ, ਦੈਨ ਫਿਰ ਫੋਰਨ ਪਾਲਿਸੀ ਨਹੀਂ ਹੈ,
ਤੁਸੀਂ
ਨਿੱਜੀ ਜਸਟ ਬੀਇੰਗ ਯੂ ਨੋ ਵੈਰੀ ਸੌਫਟ।
ਤੁਸੀਂ ਨਿੱਜੀ ਪੱਧਰ ਤੇ ਵੀ ਦੇਖੋ, ਨਿੱਜੀ ਪੱਧਰ ਤੇ ਕੀ ਹੁੰਦਾ, ਇੱਕ ਨਾ ਮੈਨੂੰ ਜਾਵੇਦ ਅਖਤਰ ਦੀ ਗੱਲ ਚੇਤੇ ਆਉਂਦੀ ਹੈ, ਕਹਿੰਦਾ ਸੈਲਫ ਰਿਸਪੈਕਟ ਦੀ ਪਰਖ ਇਹ ਨਹੀਂ ਆ ਵੀ ਤੁਸੀਂ ਆਪਣੇ ਤੋਂ ਕਮਜ਼ੋਰ ਦੇ ਮੂਹਰੇ ਜੇ ਤੁਸੀਂ ਕਹਿੰਦੇ ਮੇਰੀ ਸੈਲਫ ਰਿਸਪੈਕਟ ਆ, ਉਹਨੂੰ ਔਖੇ ਹੁੰਦੇ ਹੋ, ਜਿਹੜਾ ਤੁਹਾਡੇ ਤੋਂ ਮਜ਼ਬੂਤ ਆ, ਜਿਹੜਾ ਤੁਹਾਡੇ ਤੋਂ ਤਕੜਾ, ਉਹਦੇ ਮੂਹਰੇ ਤੁਸੀਂ ਲਿਫ ਜਾਂਦੇ ਹੋ। ਤਕੜੇ ਦੇ ਮੂਹਰੇ ਲਿਫਣਾ ਸੈਲਫ ਰਿਸਪੈਕਟ ਨਹੀਂ ਆ, ਤੇ ਕਮਜ਼ੋਰ ਨੂੰ ਘੂਰ ਕੇ ਅੱਖਾਂ ਦਿਖਾਉਣੀਆਂ ਤੇ ਉਹਨੂੰ ਭਾਸ਼ਣ ਦੇਣਾ, ਉਹਨੂੰ ਲੈਕਚਰ ਦੇਣਾ, ਉਹ ਸੈਲਫ ਰਿਸਪੈਕਟ ਨਹੀਂ ਆ।
ਯੂ ਨੈਵਰ ਪੰਚ ਡਾਊਨ,
ਯੂ ਨੈਵਰ ਪੰਚ ਡਾਊਨ, ਐਗਜੈਕਟਲੀ। ਬਸ ਜੀ, ਖ਼ਬਰਾਂ ਨਾ ਹੋਰ ਵੀ ਕਈ ਸੀ, ਆਪਣੇ ਕੋਲ ਸਮਾਂ ਨਹੀਂ ਆ। ਕੁਇਕਲੀ ਬਸ ਇਹ ਗੱਲ ਕਰ ਲਈਏ ਕਿ ਡੋਨਲਡ ਟਰੰਪ ਨੇ ਵੀ ਇਹ ਕਿਹਾ ਵੀ 2 ਹਫ਼ਤੇ ਦਾ ਇੰਤਜ਼ਾਰ ਕਰਦੇ ਹਾਂ ਕਿ ਕੀ ਅਮਰੀਕਾ ਨੇ ਈਰਾਨ ਦੇ ਉੱਪਰ ਅਟੈਕ ਕਰਨ ਦੇ ਵਿੱਚ ਸੱਚਮੁੱਚ ਸ਼ਮੂਲੀਅਤ ਕਰਨੀ ਹੈ ਕਿ ਨਹੀਂ। ਸੋ 2 ਹਫ਼ਤੇ ਦੇ ਇੰਤਜ਼ਾਰ ਦੀ ਗੱਲ ਕੀਤੀ ਹੈ, ਉਮੀਦ ਇਹ ਆ ਕਿ ਡਿਪਲੋਮੈਟਿਕਲੀ ਇਸ ਸਮੱਸਿਆ ਦਾ ਹੱਲ ਹੋ ਜਾਏਗਾ, ਕਿਉਂਕਿ ਟਰੰਪ ਨੂੰ ਵੀ ਇਹ ਹੁਣ ਗੱਲ ਬੜੀ ਕਲੀਅਰ ਹੋ ਗਈ ਹੈ ਕਿ ਜੇ ਅਮਰੀਕਾ ਈਰਾਨ ਦੇ ਉੱਪਰ ਹਮਲਾ ਕਰਦਾ ਤਾਂ ਜਿਹੜਾ ਵਾਅਦਾ ਕਰਕੇ ਟਰੰਪ ਰਾਸ਼ਟਰਪਤੀ ਬਣੇ ਸੀ ਕਿ ਜੀ ਅਸੀਂ ਤਾਂ ਅਮਰੀਕਾ ਨੂੰ ਪਹਿਲ ਦੇਣੀ ਆ, ਅਮਰੀਕਾ ਫਸਟ, ਜਿਹੜੀ ਉਹ ਜਿਹੜੇ ਉਹਨਾਂ ਦੇ ਮੈਗਾ ਵਾਲੇ ਸਪੋਰਟਰਸ ਨੇ, ਮੇਕ ਅਮਰੀਕਾ ਗ੍ਰੇਟ ਅਗੇਨ ਵਾਲੇ, ਉਹ ਫਿਰ ਟਰੰਪ ਦੇ ਬਰਖਿਲਾਫ਼ ਹੋ ਜਾਣਗੇ। ਇਸ ਵੇਲੇ ਇਜ਼ਰਾਈਲ ਨੂੰ ਤਵੱਕੋ ਇਹ ਹੈ ਵੀ ਜਿਹੜਾ ਅਮਰੀਕਾ ਦੇ ਕੋਲ 30,000 ਪਾਉਂਡ ਵਾਲਾ ਬੰਬ ਹੈਗਾ, ਜਿਹੜਾ ਕਿ ਕਹਿ ਲਓ ਜਿਹੜਾ ਬੰਕਰ ਬਸਟਰ ਜਿਹਨੂੰ ਕਿਹਾ ਜਾ ਰਿਹਾ, ਵੀ ਕੀ ਅਮਰੀਕਾ ਉਹ ਬੰਬ ਦੀ ਵਰਤੋਂ ਕਰੇਗਾ ਕਿ ਨਹੀਂ ਕਰੇਗਾ। ਅਮਰੀਕਾ ਨੇ ਹੁਣ 2 ਹਫ਼ਤੇ ਦਾ ਸਮਾਂ ਬੇਸਿਕਲੀ ਟਰੰਪ ਨੇ ਕਹਿ ਤਾ ਇੰਤਜ਼ਾਰ ਕਰਦੇ ਹਾਂ, ਅਤੇ ਅੱਜ ਇਸ ਸੰਬੰਧੀ ਇੱਕ ਡਿਪਲੋਮੈਟਿਕ ਮੀਟਿੰਗ ਯੂਰਪ ਦੇ ਕੁਝ ਫੋਰਨ ਮਿਨਿਸਟਰਸ ਕਰ ਰਹੇ ਨੇ ਈਰਾਨ ਦੇ ਆਪਣੇ ਫੋਰਨ ਮਿਨਿਸਟਰ ਕਾਊਂਟਰ ਪਾਰਟ ਦੇ ਨਾਲ।
ਜਨੀਵਾ ਦੇ ਵਿੱਚ, ਸਵਿਟਜ਼ਰਲੈਂਡ ਦੇ ਵਿੱਚ ਮੀਟਿੰਗ ਹੋ ਰਹੀ ਹੈ, ਲੈਟਸ ਹੋਪ ਸਮ ਸੈਂਸ ਪ੍ਰੀਵੇਲਸ ਦੇ।
ਬਿਲਕੁਲ ਜੀ, ਬਸ ਵੀ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ।
ਥੈਂਕ ਯੂ ਵੈਰੀ ਮਚ,
ਹੈਵ ਅ ਵੈਰੀ ਨਾਈਸ ਵੀਕਐਂਡ।
ਥੈਂਕ ਯੂ ਵਿਜੇ, ਯੂ ਟੂ।